ठंडे मौसम विच जेतु 10W30 इंजन दी कारगुजारी नु बनाए रखदा QTL दी तीन लोकेशंस ते पुजो और लाभ चको एग्जिट 268 कैम्ब्रिज एग्जिट 579 नैपनी एग्जिट 5 फोर्ट एरी पेट्रो कनाडा और QTL बल्ले बल्ले अनूठा साख
जिथे भाजी दिया सारिया आइटमां $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुन तीन लोकेशंस तो सर्व करदे ने 2 इन ब्रैम्पटन 1850 एल्बम रोड इटोबिको वधेरे जानकारी ले कॉल करो 416-213-1165 ते 416-213-1165
अप्लायंस जंक्शन ये तुसी फ्रिज स्टोव वॉशर ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अप्लायंस जंक्शन ते पहुंचो टू लोकेशन टू सर्व यू 20 क्लार्क बुलेवार्ड एयरपोर्ट ते क्लार्क दे लागे ते दूजी लोकेशन 30 रिवर माउंट रोड यूनिट 2C दे विच 905-450-0054 905-450-0054 अप्लायंस जंक्शन हर कीमत नु बीट करनगे
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ ਰਾਈਸ CPA LLP ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ ਕਾਰਪੋਰੇਟ ਟੈਕਸ ਸਟੇਟ ਜਾਂ ਟਰਸਟ ਰਿਟਰਨ ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ ਰਾਈਸ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ ਸਿਰਫ ਟੈਕਸ ਹੀ ਨਹੀਂ ਫਾਈਨੈਂਸ਼ੀਅਲ ਸਟੇਟਮੈਂਟਸ ਬੁੱਕ ਕੀਪਿੰਗ ਪੇਰੋਲ ਸਪੋਰਟ HST ਔਰ WSIB ਸੇਵਾਵਾਂ ਵੀ ਉਪਲਬਧ ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ ਕਾਰਪੋਰੇਟ ਰੀਆਰਗੇਨਾਈਜੇਸ਼ਨ ਐਸੈਟ ਸੇਲ ਐਂਡ ਪਰਚੇਸ CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20 1625 ਸਟੀਅਰਸ ਐਵਨਿਊ ਈਸਟ ਬ੍ਰੈਂਪਟਨ ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ risecpallp.ca
HK Tire Center to cars and trucks se brand new ya old tires le sakde ho
BF Cordage Hancock Firestone Chinese tires milte ne
24/7 road service available HK Tire Center 6191 Atlantic Drive Mississauga call karo Bhuta Chahalu 6472954600 6472956400 HK Tire Center
Raj Carpet and Flooring Residential Jaffer Commercial Carpet Ponia Hardwood Floor Luxury Vinyl Planks Laminate Floor Jaffer Roller Shades Lanene 20 Wilkinson Road De Unit Number 11 Balanch Poncho Raj Carpet and Flooring Da Bada Lamba Tajarba Hai Jan Karili 416-953-2233 Raj Carpet and Flooring
ਓਹ ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
6477066640
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਠੀਕ ਠਾਕ ਹੋ ਦੋਸਤੋ ਠੀਕ ਠਾਕ ਚਾਹੀਦੇ ਹੋ ਜੀ ਗਰਮੀ ਬਹੁਤ ਵਧੀ ਹੋਈ ਹੈ ਆਪਣੀ ਸਿਹਤ ਦਾ ਖਿਆਲ ਰੱਖੋ ਤੁਸੀਂ ਕਹੋਗੇ ਕਿੱਡੀ ਗੱਲ ਆ ਜਿੱਥੋਂ ਅਸੀਂ ਆਏ ਹਾਂ ਉੱਥੇ 42-45-47 ਡਿਗਰੀ ਟੈਂਪਰੇਚਰ ਆਮ ਹੀ ਹੋ ਜਾਂਦਾ ਸੀ ਆਮ ਨਹੀਂ ਸੀ ਹੁੰਦਾ ਜੀ ਕਿਤੇ ਕਿਤੇ ਹੁੰਦਾ ਸੀ ਗਰਮੀਆਂ ਦੇ ਵਿੱਚ ਆਪਣੀਆਂ ਬਾਡੀਜ਼ ਉਹਦੀਆਂ ਯੂਜ਼ ਟੂ ਹੁੰਦੀਆਂ ਸੀ ਇਸ ਕਰਕੇ ਉਹ ਗਰਮੀ ਸੀ ਜਿਹੜੀ ਉਹ ਸਰੀਰ ਆ ਜਿਹੜੇ ਉਹ ਝੱਲ ਲੈਂਦੇ ਸੀ ਹਨਾ ਇੱਥੇ ਕਿਉਂਕਿ ਜਦੋਂ ਤੁਸੀਂ ਰਹਿੰਦੇ ਹੋ ਤੇ 5-7 ਸਾਲ ਬਾਅਦ ਤੁਹਾਡਾ ਸਰੀਰ ਆ ਜਿਹੜਾ ਉਸ ਤਰ੍ਹਾਂ ਅਡੈਪਟ ਕਰਨ ਲੱਗ ਜਾਂਦਾ ਤਬਦੀਲੀਆਂ ਆਉਣ ਲੱਗ ਜਾਂਦੀਆਂ ਇਸ ਕਰਕੇ ਬਦਲੇ ਹੋਏ ਹਾਲਾਤਾਂ ਦੇ ਵਿੱਚ ਇਸ ਗੱਲ ਨੂੰ ਐਕਸੈਪਟ ਕਰਨਾ ਵੀ ਇੱਥੇ ਸਾਡੀ ਹੀਟ ਦੇ ਪ੍ਰਤੀ ਜਾਂ ਠੰਡ ਦੇ ਪ੍ਰਤੀ ਜਿਹੜੀ ਸਾਡੀ ਸਰੀਰ ਦੇ ਅੰਦਰ ਲੜਨ ਦੀ ਸ਼ਕਤੀ ਹੁੰਦੀ ਆ ਉਹਦੇ 'ਚ ਫਰਕ ਪੈ ਜਾਂਦਾ ਤੇ ਇਹ ਗੱਲ ਫਿਰ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਆ ਵੈਸੇ ਉਹ 42-45 ਡਿਗਰੀ ਟੈਂਪਰੇਚਰ ਉਹਨਾਂ ਦੇਸ਼ਾਂ 'ਚ ਹੁੰਦਾ ਜਿੱਥੋਂ ਅਸੀਂ ਆਏ ਹਾਂ ਪਰ ਗੱਲ ਇਹ ਆ ਵੀ ਇੱਥੇ ਲਗਾਤਾਰ ਆਪਾਂ ਸਵੇਰ ਤੋਂ ਸ਼ਾਮ ਤੱਕ ਸਰਦੀਆਂ ਦੇ ਵਿੱਚ ਤਾਂ ਹੀਟ 'ਚ ਬੈਠੇ ਰਹਿੰਦੇ ਹਾਂ ਗਰਮੀਆਂ 'ਚ ਆਪਾਂ ਏਸੀ 'ਚ ਰਹਿੰਦੇ ਹਾਂ ਕਾਰਾਂ ਦੇ ਵਿੱਚ ਵੀ ਏਸੀ ਲੱਗੇ ਹੋਏ ਆ ਹਨਾ ਤੇ ਇਸ ਕਰਕੇ ਥੋੜਾ ਜਿਹਾ ਜ਼ਿਆਦਾ ਖਿਆਲ ਰੱਖਣਾ ਪੈਂਦਾ ਹਨਾ ਤੇ ਹੀਟ ਜੇ ਇੱਕ ਵਾਰੀ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਆ ਹੀਟ ਰਿਲੇਟਡ ਇਲਨੈਸ ਹੋ ਗਈ ਆ ਤਾਂ ਉਹਨੂੰ ਐਮਰਜੈਂਸੀ ਕਹਿੰਦੇ ਆ ਇਹ ਹਨਾ ਫਿਰ ਫਟਾਫਟ ਹਸਪਤਾਲ ਦੇ ਵਿੱਚ ਪਹੁੰਚਣਾ ਪੈਂਦਾ ਅੱਜ ਕਹਿੰਦੇ ਵੀ 38 ਡਿਗਰੀ ਸੈਂਟੀਗ੍ਰੇਡ ਜਿਹੜਾ ਹੈਗਾ ਟੈਂਪਰੇਚਰ ਹੋ ਜਾਣਾ ਤੇ ਤੁਹਾਨੂੰ ਹਿਊਮਿਡਿਟੀ ਕਰਕੇ ਉਹ 45 ਡਿਗਰੀ ਦੇ ਕਰੀਬ ਲੱਗੂਗਾ ਇਸ ਕਰਕੇ ਆਪਣਾ ਬਚਾਅ ਰੱਖਿਓ ਜੀ ਬਹੁਤਾ ਮਤਲਬ ਤੁਹਾਨੂੰ ਬਿਨਾਂ ਲੋੜ ਤੋਂ ਕੋਈ ਬਾਹਰ ਜਾਣ ਦੀ ਜ਼ਰੂਰਤ ਨਹੀਂ ਐਵੇਂ ਹੀ ਤੁਸੀਂ ਆਪਣੇ ਆਪ ਨੂੰ ਭਲਵਾਨ ਸਮਝੀ ਜਾਓ ਵੀ ਕੋਈ ਗੱਲ ਨਹੀਂ ਐਡੀ ਕਿੱਡੀ ਕੁ ਗੱਲ ਆ ਇੰਨੀ ਕਿੰਨੀ ਕੁ ਗਰਮੀ ਆ ਕਈ ਵਾਰੀ ਸਰੀਰ ਆ ਜਿਹੜਾ ਉਹ ਫਿਰ ਖਾਸ ਕਰਕੇ ਜਦੋਂ ਪਾਣੀ ਵਗੈਰਾ ਨਾ ਪੀਤਾ ਹੋਵੇ ਪ੍ਰੋਪਰਲੀ ਆਪਾਂ ਮਤਲਬ ਹਾਈਡਰੇਟਡ ਨਾ ਹੋਈਏ ਹਨਾ ਪ੍ਰੋਪਰਲੀ ਮਤਲਬ ਆਪਣੇ ਚੋ ਲਿਕੁਇਡ ਨੇ ਜਿਹੜੇ ਅੰਦਰ ਤਰਲ ਪਦਾਰਥ ਜਿਹਨੂੰ ਕਹਿੰਦੇ ਆ ਉਹ ਨਾ ਹੋਣ ਹਨਾ ਫਿਰ ਠੰਡ ਆ ਜਿਹੜੀ ਉਹ ਜ਼ਿਆਦਾ ਅਸਰ ਆ ਜਿਹੜਾ ਉਹ ਸੋਰੀ ਗਰਮੀ ਆ ਜਿਹੜੀ ਜ਼ਿਆਦਾ ਅਸਰ ਕਰਦੀ ਆ ਜਿਹੜੇ ਪੈਟਸ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਵਾਸਤੇ ਵੀ ਇਹ ਹੁੰਦੀ ਆ ਵਾਰਨਿੰਗ ਹਨਾ ਵੀ ਆਪਦਾ ਤਾਂ ਖਿਆਲ ਰੱਖਣਾ ਹੀ ਰੱਖਣਾ ਪਰ ਉਹਨਾਂ ਦਾ ਵੀ ਖਿਆਲ ਰੱਖੋ ਠੀਕ ਆ ਨਾ, ਐਵੇਂ ਨਾ ਟਪੂਸੀਆਂ ਮਾਰਦੇ ਫਿਰਨ ਧੁੱਪ ਦੇ ਵਿਚ ਬਾਹਰ ਤੇ ਮਗਰ ਫਿਰ ਸ਼ਾਮ ਨੂੰ ਤੁਹਾਡੇ ਮੂੰਹ ਆ ਜਿਹੜੇ ਉਹ ਥੱਲੇ ਉਤਰੇ ਹੋਣ ਵੀ ਹੈ, ਆ ਕੀ ਹੋ ਗਿਆ। ਇਹ ਮੌਸਮ ਜਿਹੜਾ ਹੁੰਦਾ ਇਸ ਦਾ ਖਿਆਲ, ਮੌਸਮ ਦਾ ਸਾਡੇ ਤੇ ਕਿੰਨਾ ਕੁ ਇਫੈਕਟ ਕਰਦਾ ਇਸ ਗੱਲ ਦਾ ਖਿਆਲ ਆ ਜਿਹੜਾ ਰੱਖਣਾ ਚਾਹੀਦਾ। ਸਿਹਤ ਸਭ ਤੋਂ ਜ਼ਰੂਰੀ ਹੈ ਜੀ, ਤੇ ਜੇ ਸਿਹਤ ਹੀ ਤੁਹਾਡੀ ਕੰਪਰੋਮਾਈਜ਼ ਹੋ ਗਈ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ। ਜੇ ਸਿਹਤ ਖਰਾਬ ਹੋ ਗਈ ਫਿਰ ਥੋੜੀ ਜਿਹੀ ਗਰਮੀ ਵੀ ਜ਼ਿਆਦਾ ਲੱਗਦੀ ਹੈ, ਜ਼ਿਆਦਾਤਰ ਜ਼ਿਆਦਾ ਲੱਗਣੀ ਹੋਈ ਹੈ ਫਿਰ ਅੰਦਾਜ਼ਾ ਲਾ ਲਿਓ, ਹੈ ਨਾ। ਤੇ ਕਾਰਾਂ ਦਾ ਵੀ ਆਪਣੀ ਦਾ ਖਿਆਲ ਰੱਖਿਆ ਕਰੋ, ਏ ਸੀ ਉਸੀ ਚੱਲਦਾ ਹੋਵੇ ਪੂਰਾ, ਹੈ ਨਾ। ਤੇ ਨਹੀਂ ਤਾਂ ਦੇਖ ਲਓ ਹੁਣ ਤੁਸੀਂ, ਕਾਰ ਬੰਦ ਆ ਤੇ ਜੇ ਸ਼ੀਸ਼ੇ ਖੁੱਲੇ ਵੀ ਆ, ਹਵਾ ਬਾਹਰ ਜਿਹੜੀ ਬਹੁਤ ਗਰਮ ਆ, ਤੇ ਜੇ ਕਾਰ ਬੰਦ ਕਰ ਲਈ ਤੇ ਅੰਦਰ ਹੋਰ ਗਰਮੀ ਹੋ ਜਾਣੀ ਹੈ, ਹੈ ਨਾ। ਇਸ ਕਰਕੇ ਖਿਆਲ ਰੱਖਣਾ ਜਿਹੜਾ ਉਹ ਜ਼ਰੂਰੀ ਹੈ ਜੀ, ਬਚਾਅ ਵਿੱਚ ਹੀ ਬਚਾਅ ਹੈ। ਤੇ ਜ਼ਿਆਦਾ ਗਰਮੀ ਦੇ ਨਾਲ ਭਾਵੇਂ ਆਪਾਂ ਆਪਣੇ ਆਪ ਨੂੰ ਜਿੰਨੇ ਮਰਜ਼ੀ ਤੰਦਰੁਸਤ ਸਮਝੀ ਜਾਈਏ, ਪਰ ਬੰਦਾ ਬੌਂਦਲ ਜੇ ਜਾਂਦਾ ਜੀ, ਉਹ ਤਾਂ ਫਿਰ ਗਲਤ ਡਿਸੀਜਨ ਹੁੰਦੇ ਨੇ, ਹੈ ਨਾ। ਬ੍ਰੇਨ ਫੋਗ ਜਿਹਨੂੰ ਕਹਿੰਦੇ ਆਪਾਂ, ਪਤਾ ਨਹੀਂ ਲੱਗਦਾ ਕੁਛ। ਕਈ ਵਾਰੀ ਆਪਾਂ ਆਪਣੇ ਆਪ ਨੂੰ ਅਗੇਨ ਤਕੜੇ ਸਮਝਦੇ, ਆਪਾਂ ਕਹਿੰਦੇ ਤੰਦਰੁਸਤ ਆ, ਪਰ ਜਿਹੜਾ ਖਰਾਬ ਮੌਸਮ ਆ ਕਈ ਵਾਰੀ ਉਹ ਸਾਨੂੰ ਇਫੈਕਟ ਆ ਜਿਹੜਾ ਕਰਦਾ। ਚਲੋ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ। ਸਾਡਾ ਪ੍ਰੋਗਰਾਮ ਆ ਜਿਹੜਾ 2:57 ਤੱਕ ਚੱਲਣਾ, ਤੇ ਉਦੋਂ ਤੱਕ ਆਪਾਂ ਗੱਲਾਂ ਬਾਤਾਂ ਕਰੀ ਜਾਣੀਆਂ ਨੇ। ਤੇ ਪ੍ਰੋਗਰਾਮ ਦੇ ਦੌਰਾਨ ਸਾਡਾ ਜਿਹੜਾ ਸਟੂਡੀਓ ਦਾ ਨੰਬਰ ਆ ਉਹ 416-620-1778 ਹੁੰਦਾ। ਕਿਸੇ ਵੀ ਪ੍ਰੋਗਰਾਮ ਦੇ ਵਿੱਚ ਤੁਸੀਂ ਗੱਲਬਾਤ ਕਰਨੀ ਆ ਸਵੇਰ ਤੋਂ ਸ਼ਾਮ ਤੱਕ, ਤੇ ਫਿਰ ਤੁਸੀਂ ਇਸ ਫੋਨ ਤੇ ਤੁਸੀਂ ਕਾਲ ਆ ਜਿਹੜੀ ਉਹ ਕਰ ਸਕਦੇ ਹੋ। ਜੇ ਸੁਣਨਾ ਹੋਵੇ ਤੁਸੀਂ ਸਾਡਾ ਜਿਹੜਾ ਪ੍ਰੋਗਰਾਮ ਆ ਫੋਨ ਦੇ ਉੱਤੇ, ਫਿਰ 647-872-4900 ਹੁੰਦਾ ਨੰਬਰ। ਤੇ ਜੇ ਤੁਸੀਂ ਰੇਡੀਓ ਦੇ ਨੇੜੇ ਨਹੀਂ ਹੋ ਜਾਂ ਕਾਰ ਦੇ ਵਿੱਚ ਨਹੀਂ ਬੈਠੇ, ਤੇ ਫੋਨ ਤੇ ਸਾਡਾ ਪ੍ਰੋਗਰਾਮ ਆ ਜਿਹੜਾ ਉਹ ਆਰਾਮ ਨਾਲ ਸੁਣਦੇ ਜਾਇਆ ਕਰੋ। ਜੇ ਮਨ ਦੇ ਵਿੱਚ ਕੋਈ ਇੱਛਾ ਹੋਵੇ ਵੀ ਆਪਾਂ ਹੋਸਟ ਦੀ ਗੱਲ ਕੋਈ ਚੰਗੀ ਨਹੀਂ ਲੱਗੀ ਜਾਂ ਚੰਗੀ ਜ਼ਿਆਦਾ ਲੱਗੀ ਹੈ, ਐਪਰੀਸ਼ੀਏਸ਼ਨ ਕਰਨੀ ਹੈ ਜਾਂ ਆਪਣਾ ਓਪੀਨੀਅਨ ਦੇਣਾ, ਹੈਨਾ, ਰਾਏ ਮਸ਼ਵਰਾ ਸਲਾਹ, ਤੇ ਫਿਰ ਤੁਸੀਂ 416-620-1778 ਤੇ ਹੀ ਕਾਲ ਕਰਕੇ ਤੇ ਤੁਸੀਂ ਔਨ ਦਾ ਏਅਰ ਹੋ ਜਾਓਗੇ ਜੀ। ਕੋਈ ਚੱਕਰ ਹੀ ਨਹੀਂ, ਗੱਲਾਂ ਬਾਤਾਂ ਕਰਿਆ ਕਰੋ, ਜ਼ਿੰਦਗੀ ਦਾ ਆਨੰਦ ਲਿਆ ਕਰੋ। ਨਾਲੇ ਹੁਣ ਗਰਮੀ ਪੈ ਰਹੀ, ਅੰਦਰ ਬੈਠੋ, ਬੈਠ ਕੇ ਅੰਦਰ ਸਾਡਾ ਰੇਡੀਓ ਪ੍ਰੋਗਰਾਮ ਧਿਆਨ ਨਾਲ ਸੁਣੋ, ਠੀਕ ਹੈ ਜੀ। ਹੋਰਾਂ ਨੂੰ ਵੀ ਕਿਹਾ ਕਰੋ ਸਾਡਾ ਪ੍ਰੋਗਰਾਮ ਸੁਣਿਆ ਕਰਨ, ਆਪਾਂ ਕੰਮ ਦੀਆਂ ਗੱਲਾਂ ਹੀ ਕਰਦੇ ਹਾਂ ਇੱਥੇ, ਤੇ ਇਸ ਕਰਕੇ ਤੁਹਾਡੀ ਇਨਪੁਟ ਵੀ ਜ਼ਰੂਰੀ ਹੁੰਦੀ ਹੈ। ਲਓ ਫਿਰ ਅੱਜ ਆਪਾਂ ਨਾ ਇੱਕ ਦਿਨ ਪਹਿਲਾਂ ਵੀ ਵੈਸੇ ਟੱਚ ਕੀਤੀ ਸੀ ਗੱਲ, ਅੱਜ ਮੇਰੇ ਮਨ ਚ ਕੁਝ ਗੱਲਾਂ ਨੇ ਬ੍ਰੈਂਪਟਨ ਬਾਰੇ ਤੁਹਾਡੇ ਨਾਲ ਕਰਦੀਆਂ ਨੇ। ਮੈਨੂੰ 20 ਸਾਲ ਹੋ ਗਏ ਬ੍ਰੈਂਪਟਨ ਰਹਿੰਦੇ ਨੂੰ ਦੋਸਤੋ, ਤੇ ਫਿਰ ਜਦੋਂ ਬ੍ਰੈਂਪਟਨ ਬਾਰੇ ਇਧਰ ਉਧਰ ਗੱਲਾਂ ਚੱਲਦੀਆਂ ਨਾ, ਕਈ ਵਾਰੀ ਪਰਿਵਾਰ ਚ ਬੈਠਿਆਂ ਵੀ ਇਧਰ ਉਧਰ ਰਿਸ਼ਤੇਦਾਰ ਦੋਸਤ ਮਿੱਤਰਾਂ ਚ ਗੱਲਾਂ ਚੱਲਦੀਆਂ, ਕੁਛ ਕੁਛ ਨਾ ਚੰਗਾ ਜਿਹਾ ਨਹੀਂ ਲੱਗਦਾ ਹੁੰਦਾ। ਆਪਾਂ ਸੱਚੀ ਅੱਜ ਮਨ ਖੋਲ ਕੇ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ, ਤੇ ਤੁਹਾਡੇ ਹੰਗਾਰੇ ਦੀ ਉਡੀਕ ਆ ਜਿਹੜੀ ਉਹ ਵੀ ਰਹੂਗੀ, ਤੁਹਾਨੂੰ ਪਤਾ ਹੀ ਆ ਵੈਸੇ, ਹੈਨਾ। ਗੱਲਾਂ ਆਪਾਂ ਇੱਕ ਦਿਨ ਟੱਚ ਕਰਕੇ ਗਿਆ ਸੀ ਮਾੜਾ ਜਿਹਾ, ਤੇ ਮੈਨੂੰ ਕਿਤੇ ਕਿਤੇ ਐਂ ਲੱਗਦਾ ਬਈ ਬ੍ਰੈਂਪਟਨ ਸ਼ਹਿਰ ਹੈ ਨਾ ਜਿਹੜਾ, ਇਹਦੀ ਬਿਨਾਂ ਮਤਲਬ ਤੋਂ ਐਵੇਂ ਹੀ ਬਦਨਾਮੀ ਕਰ ਦਿੱਤੀ ਜਾਂਦੀ। ਉਹਦੇ ਪਿੱਛੇ ਰੀਜ਼ਨ ਇਹ ਆ ਵੀ ਬ੍ਰੈਂਪਟਨ ਦੇ ਵਿੱਚ ਲੋਕ ਆ ਜਿਹੜੇ ਉਹ ਜ਼ਿਆਦਾ ਇਮੀਗ੍ਰੈਂਟ ਨੇ, ਠੀਕ ਆ ਨਾ। ਇੱਕ ਤਾਂ ਦੇਖੋ ਗੱਲ ਦੇ ਦੋ ਪੱਖ ਹੁੰਦੇ ਆ, ਇੱਕ ਤਾਂ ਇਹ ਆ ਵੀ ਆਪਾਂ ਆਪ ਕੋਈ ਪੁੱਠੀਆਂ ਸਿੱਧੀਆਂ ਕਾਰਵਾਈਆਂ ਕਰਤੀਆਂ, ਆਪਾਂ ਇਮੀਗ੍ਰੈਂਟ ਹੈਗੇ ਆ, ਹੈ ਨਾ, ਤੇ ਉਹ ਗੱਲ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਸਾਰਿਆਂ ਤੇ, ਜਿਵੇਂ ਕਹਿੰਦੇ ਵੀ ਆਪਾਂ ਨੂੰ ਸਾਰਿਆਂ ਨੂੰ ਇੱਕੋ ਬ੍ਰਸ਼ ਨਾਲ ਪੇਂਟ ਕੀਤਾ ਜਾਂਦਾ, ਉਹ ਅੱਡ ਆ। ਇੱਕ ਆ ਵੀ ਆਪਣੇ ਦੇ ਵਿੱਚ ਸੱਚੀ ਕੁਝ ਇਹੋ ਜਿਹੇ ਮਹਾਨ ਇਨਸਾਨ ਹੈਗੇ ਨੇ, ਮਹਾਂਪੁਰਸ਼, ਜਿਨ੍ਹਾਂ ਨੇ ਸਿੱਧੀ ਗੱਲ ਤਾਂ ਕੋਈ ਕਰਨੀ ਨਹੀਂ, ਉਹ ਵੀ ਗੱਲ ਅੱਡ ਆ। ਪਰ ਇਨ ਜਨਰਲ ਓਵਰਆਲ ਬ੍ਰੈਂਪਟਨ ਦਾ ਜਿਹੜਾ, ਬ੍ਰੈਂਪਟਨ ਨੂੰ ਬਦਨਾਮ ਜਿਹਾ ਕੀਤਾ ਜਾਂਦਾ ਨਾ, ਆਪਾਂ ਤੱਥਾਂ ਦੇ ਆਧਾਰਿਤ ਗੱਲ ਕਰਨੀ ਆ, ਹਰ ਇੱਕ ਪੱਖ ਤੋਂ ਗੱਲ ਕਰਨੀ ਆ, ਵਹਿਮ ਵੀ ਕੱਢਣੇ ਨੇ ਆਪਾਂ। ਖਬਰਾਂ ਦੇ ਵਿੱਚ ਨਾ ਕਈ ਵਾਰੀ ਕੀ ਹੁੰਦਾ, ਜਿਹੜੀ ਚੰਗੀ ਖਬਰ ਆ ਉਹਨੂੰ ਕੋਈ ਸ਼ੇਅਰ ਨਹੀਂ ਕਰਦਾ, ਮਾੜੀ ਖਬਰ ਇੰਨੇ ਵਾਰ ਘੁਮਾ ਦਿੱਤੀ ਜਾਂਦੀ, ਉਹ ਸਾਨੂੰ ਹੀ ਬੈਕਫਾਇਰ ਕਰਦੀ ਆ। ਕਈ ਵਾਰੀ ਅਸੀਂ ਉਹ ਖਬਰ ਦਿੰਨੇ ਆ ਤੇ ਉਹ ਸਾਡੇ ਬੱਚੇ ਉਹੀ ਖਬਰਾਂ ਸਾਡੇ ਮੂੰਹ ਤੇ ਸੁਣਾ ਕੇ ਸਾਨੂੰ ਜਾਣੀ ਨਿਰਉਤਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਮਤਲਬ ਕੈਨੇਡਾ ਤੋਂ ਬਾਹਰ ਇਹ ਨਕਸ਼ਾ ਬਣਾ ਦਿੱਤਾ ਗਿਆ ਵੀ ਬ੍ਰੈਂਪਟਨ ਨਾ ਜਿਹੜਾ ਸ਼ਹਿਰ, ਪਤਾ ਨਹੀਂ ਇੱਥੇ ਕੀ ਹੋਇਆ, ਕਿਹੋ ਜਿਹੇ ਲੋਕ ਰਹਿੰਦੇ ਨੇ, ਕਿੰਨਾ ਕਿੱਥੇ ਕ੍ਰਾਈਮ ਹੁੰਦਾ, ਤੇ ਜਦੋਂ ਗੱਲ ਦਲੀਲ ਤੇ ਤੱਥਾਂ ਤੇ ਆਉਂਦੀ ਆ ਉਦੋਂ ਫਿਰ ਉਹ ਮੂੰਹ ਵੱਟ ਲੈਂਦੇ ਨੇ, ਲੋਕ ਚੁੱਪ ਕਰ ਜਾਂਦੇ ਨੇ, ਬਸ ਉਹਨਾਂ ਦੀ ਜ਼ਬਾਨ ਜਿਹੜੀ ਤਾਲੂਏ ਨਾਲ ਲੱਗ ਜਾਂਦੀ ਆ। ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕਰਕੇ ਗਿਆ ਸੀ, ਉਹੀ ਗੱਲ ਮੈਂ ਦੁਬਾਰਾ ਦੁਹਰਾਉਣੀ ਆ। ਪਿਛਲੇ 2 ਮਹੀਨਿਆਂ ਤੋਂ ਮੈਂ ਰੀਅਲ ਸਟੇਟ ਦੀ ਗੱਲ ਨਹੀਂ ਕਰ ਰਿਹਾ, ਮੈਂ ਇਨ ਜਨਰਲ ਸਾਰੀਆਂ ਗੱਲਾਂ ਹੀ ਕਰਨੀਆਂ, ਕਾਰ ਚੋਰੀ ਦੀਆਂ ਕਰਨੀਆਂ ਨੇ, ਪਾਵਰ ਆਫ ਸੇਲ ਤੇ ਘਰਾਂ ਦੀਆਂ ਕਰਨੀਆਂ ਨੇ, ਓਵਰਆਲ ਕ੍ਰਾਈਮ ਦੀਆਂ ਕਰਨੀਆਂ ਨੇ, ਸਾਰੀਆਂ ਗੱਲਾਂ ਆਪਾਂ ਵਨ ਬਾਈ ਵਨ ਕਰੀ ਜਾਣੀਆਂ। ਆਪਣੇ ਕੋਲ ਹੈਗੇ ਨੇ 40-45 ਮਿੰਟ ਤੇ ਤੁਸੀਂ ਸੁਣੀ ਜਾਇਓ ਤੇ ਕਾਲ ਜ਼ਰੂਰ ਤੁਸੀਂ 416-620-1778 ਤੇ ਕਰ ਲਿਓ ਜੇ ਤੁਹਾਨੂੰ ਲੱਗਿਆ ਵੀ ਮੇਰੀ ਗੱਲ ਦੇ ਵਿੱਚ ਕੋਈ ਫਰਕ ਆ। ਜਿਹੜੀ ਕਈ ਦਿਨਾਂ ਦੀ ਖਬਰ ਘੁੰਮ ਰਹੀ ਆ ਨਾ ਬਈ ਹਾਏ ਹਾਏ ਬਰੈਂਪਟਨ ਚ ਪਤਾ ਨੀ ਕੀ ਹੋਇਆ, ਸਾਰੇ ਹੀ ਘਰ ਪਾਵਰ ਆਫ ਸੇਲ ਤੇ ਗਏ ਹੋਏ ਨੇ, ਸਾਰਿਆਂ ਨੇ ਪਤਾ ਨੀ ਅੱਡੀਆਂ ਚੱਕ ਕੇ ਫਾਹਾ ਲਿਆ। ਅਗੇਨ ਮੈਂ ਗੱਲ ਨਾ ਕਿ ਜਿਸ ਕੰਟੈਕਸਟ ਦੇ ਵਿੱਚ ਕਰ ਰਹੇ ਉਸ, ਹਾਂ ਇਹ ਠੀਕ ਆ ਵੀ ਪੂਰ ਡਿਸੀਜਨ ਮੇਕਿੰਗ ਨਾਲ ਕਈਆਂ ਨੂੰ ਲੌਸ ਹੋਇਆ ਹੈਨਾ, ਕਈਆਂ ਨੇ ਪੜਤਾਲ ਨੀ ਕੀਤੀ ਹੈਨਾ, ਉਹ ਗੱਲ ਹੋਰ ਆ, ਪਰ ਆਪਾਂ ਤੱਥਾਂ ਤੇ ਆਧਾਰਿਤ ਹੁਣ ਗੱਲ ਕਰਦੇ ਹਾਂ। ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਡਾਟਾ ਦੱਸਿਆ ਸੀ, ਤੁਸੀਂ ਆਪ ਹੀ ਡਾਟਾ ਦੇਖ ਲਿਓ ਖੋਲ ਕੇ। ਤੇ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਨਾ ਬਾਰ ਬਾਰ ਵੀ ਬ੍ਰੈਂਪਟਨ ਚ ਤਾਂ ਬਹੁਤ ਸਾਰੇ ਘਰ ਲੋਕਾਂ ਨੇ ਲਏ ਸੀ ਕਿਰਾਏ ਤੇ ਘਰ ਦੇਣ ਲਈ, ਤੇ ਹੁਣ ਜਿਹੜੇ ਇਮੀਗ੍ਰੈਂਟ ਆ ਸਟੂਡੈਂਟ ਆ ਚਲੇ ਗਏ ਤੇ ਕਿਰਾਏ ਦੇ ਘਰ ਖਾਲੀ ਨੇ ਤੇ ਇਸ ਕਰਕੇ ਲੋਕਾਂ ਦਾ ਦੁਬਾਰਾ ਨਿਕਲ ਗਿਆ। ਦੇਖੋ ਉਹ ਇਹ ਗੱਲ ਕਹਿੰਦੇ ਨੇ ਬਿਲਕੁਲ ਇਸ ਤਰ੍ਹਾਂ ਹੀ, ਮਤਲਬ ਗੱਲ ਨੂੰ ਪ੍ਰੋਜੈਕਟ ਇਸ ਤਰ੍ਹਾਂ ਕਰਦੇ ਨੇ ਵੀ ਜਿਵੇਂ ਪੂਰੀ ਸੱਚਾਈ ਹੋਵੇ ਵੀ ਬ੍ਰੈਂਪਟਨ ਚ ਲੋਕਾਂ ਨੇ ਬਹੁਤ ਸਾਰੇ ਘਰ ਲੈ ਲਏ ਇਸ ਕਰਕੇ ਕੋਈ ਸਟੂਡੈਂਟ ਆਉਣੇ ਸੀ ਤੇ ਕਿਰਾਏ ਤੇ ਦੇਣੇ ਸੀ ਘਰ ਤੇ ਉਹਨਾਂ ਦਾ ਦੁਬਾਰਾ ਨਿਕਲ ਗਿਆ। ਦੋਸਤੋ ਆਓ ਆਪਾਂ ਇਸ ਗੱਲ ਦੀ ਡੂੰਘਾਈ ਦੇ ਵਿੱਚ ਜਾਈਏ। ਦੇਖੋ ਸਾਰੇ ਕੈਨੇਡਾ ਦੇ ਵਿੱਚ ਵੀ ਜੇ ਗੱਲ ਕਰਨੀ ਹੋਵੇ ਤੇ 15% ਲੋਕ ਨੇ ਜਿਨ੍ਹਾਂ ਕੋਲ ਇੱਕ ਤੋਂ ਵੱਧ ਘਰ ਨੇ, 85% ਲੋਕ ਹੋਮ ਓਨਰਸ ਹੀ ਨੇ। ਨਾਟ ਹੋਮ ਓਨਰਸ ਮਤਲਬ ਉਹ ਇੱਕ ਪ੍ਰੋਪਰਟੀ ਓਨ ਕਰਦੇ ਨੇ। ਤੇ ਜੇ ਹੋਮ ਓਨਰਸ਼ਿਪ ਦਾ ਵੀ ਤੁਸੀਂ ਡਾਟਾ ਕੱਢਣਾ ਨਾ, ਹੋਮ ਓਨਰਸ਼ਿਪ ਓਵਰਆਲ ਕੈਨੇਡਾ ਦੇ ਵਿੱਚ ਜਿਹੜੀ ਹੋਮ ਓਨਰਸ਼ਿਪ ਆ 66% ਲੋਕ ਨੇ ਜਿਹੜੇ ਉਹ ਘਰ ਓਨ ਕਰਦੇ ਨੇ, 66-67% ਘਰ, ਬਾਕੀ ਰੈਂਟਰਸ ਹੀ ਨੇ। ਬ੍ਰੈਂਪਟਨ ਦੇ ਵਿੱਚ ਹੋਮ ਓਨਰਸ਼ਿਪ ਜ਼ਿਆਦਾ, ਬ੍ਰੈਂਪਟਨ ਚ 76% ਲੋਕ ਹੋਮ ਓਨਰ ਨੇ। ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਮਿਹਨਤੀ ਲੋਕ ਫਿਰ ਕਿੱਥੇ ਨੇ। ਓਵਰਆਲ ਕੈਨੇਡਾ ਦੇ ਵਿੱਚ ਜੇ 100 ਮਗਰ 66% ਘਰ ਓਨ ਕਰਦੇ ਨੇ, ਸਗੋਂ ਹੋਮ ਓਨਰਸ਼ਿਪ ਓਵਰਆਲ ਕੈਨੇਡਾ ਚ ਘੱਟ ਰਹੀ ਹੈ ਕਿਉਂਕਿ ਰੀਸੈਂਟ ਟ੍ਰੈਂਡ ਇਹ ਹੈ ਵੀ ਰੈਂਟਰਸ ਡਬਲ ਗਿਣਤੀ ਨਾਲ ਵੱਧ ਰਹੇ ਆ, ਰੈਂਟਰਸ਼ਿਪ ਡਬਲ ਗਿਣਤੀ ਨਾਲ ਵੱਧ ਰਹੀ ਹੈ, ਹੋਮ ਓਨਰਸ਼ਿਪ ਉਵੇਂ ਨਹੀਂ ਵੱਧ ਰਹੀ। ਜਦੋਂ ਓਵਰਆਲ ਡਾਟਾ ਦੇਖੋਗੇ ਤੇ ਤੁਹਾਨੂੰ ਤੁਹਾਡਾ ਇਹ 21 ਦਾ ਡਾਟਾ, ਵੈਸੇ 66% ਹੋਮ ਓਨਰ ਤੇ 34-35% ਆ ਜਿਹੜੇ, 33% ਆ ਜਿਹੜੇ ਉਹ ਰੈਂਟਰਸ ਨੇ। ਅੱਛਾ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜੇ ਬ੍ਰੈਂਪਟਨ ਦੇ ਵਿੱਚ 76% ਹੋਮ ਓਨਰ ਨੇ ਤਾਂ ਇਹਦਾ ਮਤਲਬ ਨਾ ਬਹੁਤ ਵੱਡਾ, ਇਹਦਾ ਮਤਲਬ ਬ੍ਰੈਂਪਟਨ ਜਿਹੜੇ ਲੋਕ ਇਮੀਗ੍ਰੈਂਟ ਆਏ ਨੇ ਉਹ 5-7 ਸਾਲਾਂ ਚ ਉਹਨਾਂ ਦੇ ਮਨ ਚ ਹੁੰਦਾ ਆਪਣੀ ਧਰਤੀ ਭੈਣ ਭਰਾ ਮਾਂ ਪਿਓ ਨੂੰ ਛੱਡ ਕੇ ਆਉਂਦੇ ਨੇ, ਉਹਨਾਂ ਦੇ ਮਨ ਦੇ ਵਿੱਚ ਹੁੰਦਾ ਵੀ ਅਸੀਂ ਨਾ ਛੇਤੀ ਅੱਗੇ ਵੱਧ ਜਾਈਏ। ਉਹ ਡਬਲ ਸ਼ਿਫਟ ਲਾਉਂਦੇ ਨੇ, ਵੱਧ ਕੰਮ ਕਰਦੇ ਨੇ ਤੇ ਉਹ ਭਾਈ ਛੇਤੀ ਘਰ ਲੈ ਲੈਂਦੇ ਨੇ। ਹੁਣ ਜੇ ਕੋਈ ਛੇਤੀ ਘਰ ਲੈ ਲੈਂਦਾ ਤੇ ਕਿਸੇ ਦਾ ਕੀ ਢਿੱਡ ਦੁਖਦਾ, ਦੱਸੋ ਕੀ ਫਰਕ ਪਿਆ। ਅੱਡ ਅੱਡ ਲਾਈਫ ਸਟਾਈਲ ਆ। ਦੇਖੋ ਆਪਾਂ ਉਹਨਾਂ ਨੂੰ ਵੀ ਠੀਕ ਕਹਿੰਦੇ ਹਾਂ, ਆਪਣੀ ਥਾਂ ਠੀਕ ਨੇ, ਜਿਹੜੇ ਲੋਕ ਸਾਰੀ ਉਮਰ ਰਿਸਪੋਂਸੀਬਿਲਟੀ ਨਹੀਂ ਚੱਕਣਾ ਚਾਹੁੰਦੇ, ਸਾਰੀ ਉਮਰ ਕਿਰਾਏ ਤੇ ਰਹਿੰਦੇ ਨੇ, ਠੀਕ ਹੈ ਉਹਨਾਂ ਦਾ ਆਪਣਾ ਲਾਈਫ ਸਟਾਈਲ, ਉਹ ਨਹੀਂ ਰਿਸਪੋਂਸੀਬਿਲਟੀ ਚੱਕਣਾ ਚਾਹੁੰਦੇ। ਉਹਨਾਂ ਦੇ ਬੱਚੇ ਵੀ ਅੱਗੇ ਉਹ ਸੋਚਦੇ ਹੀ ਨਹੀਂ ਵੀ ਇਹਨਾਂ ਨੇ ਵੀ ਕਿਰਾਏ ਤੇ ਹੀ ਰਹਿਣਾ। ਕੁਛ ਲੋਕ ਲਾਈਫ ਸਟਾਈਲ ਇਹੋ ਜਿਹਾ, ਉਹ ਕਹਿੰਦੇ ਮਿਹਨਤ ਕਰਕੇ ਦੱਬ ਕੇ 5-7 ਸਾਲ ਮਿੱਟੀ ਨਾਲ ਮਿੱਟੀ ਹੋ ਕੇ ਹੱਡ ਭੰਨਵੀਂ ਮਿਹਨਤ ਕਰਕੇ ਘਰ ਲੈ ਲਈਏ ਤੇ ਮੌਜ ਨਾਲ ਰਵਾਂਗੇ, ਅੱਗੇ ਬੱਚੇ ਵੀ ਆਰਾਮ ਕਰ। ਦੱਸੋ ਮੈਨੂੰ ਕੀ ਫਿਰ ਉਹਨਾਂ ਨੇ ਕ੍ਰਾਈਮ ਕਰਤਾ ਜੋ ਘਰ ਲੈ ਲੈਂਦੇ ਨੇ ਤਾਂ। ਤੇ ਫਿਰ ਜਿੱਥੇ ਲੋਕਾਂ ਕੋਲ ਜ਼ਿਆਦਾ ਘਰ ਨੇ ਉਹ ਲਾਜ਼ਮੀ ਤੌਰ ਤੇ ਉੱਥੇ ਫਿਰ ਜਦੋਂ ਕੋਈ ਸੰਕਟ ਆਊਗਾ ਤਾਂ ਉਹ ਫਿਰ ਜ਼ਿਆਦਾ ਇਫੈਕਟ ਹੋਣਗੇ, ਨੰਬਰ ਇੱਕ। ਨੰਬਰ ਦੋ, ਜਿਹੜੇ ਬ੍ਰੈਂਪਟਨ ਚ ਲੋਕ ਰਹਿੰਦੇ ਨੇ ਉਹਨਾਂ ਚੋਂ ਜ਼ਿਆਦਾ ਲੋਕ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਨੇ। ਹੁਣ ਜੇ ਸਾਡੇ ਗੁਆਂਢੀ ਥਾਣੇਦਾਰਾਂ ਨੇ ਕੋਈ ਪ੍ਰੋਬਲਮ ਕ੍ਰੀਏਟ ਕਰਤੀ ਸਾਰੀ ਦੁਨੀਆ ਦੇ ਵਿੱਚ, ਜਾਂ ਸਾਡੇ ਕੈਨੇਡਾ ਦੇ ਵਿੱਚ ਟੈਰਿਫ ਲੱਗ ਗਏ ਆ, ਤਾਂ ਉਹਨਾਂ ਵਿਚਾਰਾਂ ਦਾ ਕੀ ਕਸੂਰ ਆ ਜਿਹਨਾਂ ਨੇ ਘਰ ਲਏ ਹੋਏ ਸੀ। ਇੱਕ ਇੱਕ ਘਰ ਲਿਆ ਸੀ, ਮੈਂ ਬਾਰ ਬਾਰ ਕਹਿੰਦਾ ਇੱਕ ਇੱਕ ਘਰ ਲਿਆ ਸੀ, ਮਲਟੀਪਲ ਪ੍ਰੋਪਰਟੀਜ਼ ਨਹੀਂ ਸੀ। ਜਿਨ੍ਹਾਂ ਨੇ ਘਰ ਲਏ ਨੇ ਉਹਨਾਂ ਚੋਂ 85% ਹੋਮ ਓਨਰ ਨੇ, 15% ਇਨਵੈਸਟਰ ਨੇ। ਮੈਂ ਤੁਹਾਨੂੰ ਡਾਟਾ ਸਾਰੇ ਕੈਨੇਡਾ ਦਾ ਦੱਸ ਕੇ ਗਿਆ। ਅੱਛਾ ਫਿਰ ਜੇ ਕੋਵਿਡ ਆ ਗਿਆ, ਮਹਿੰਗਾਈ ਹੋ ਗਈ, ਇਨਫਲੇਸ਼ਨ ਹੋ ਗਈ, ਸਪਲਾਈ ਚੇਨ ਡਿਸਰਪਸ਼ਨ ਹੋ ਗਈ, ਮੈਨੂਫੈਕਚਰਿੰਗ ਜੋਬ ਚਲੀਆਂ ਗਈਆਂ, ਕੰਮ ਘੱਟ ਗਿਆ, ਫਿਰ ਜਿਨ੍ਹਾਂ ਲੋਕਾਂ ਨੇ ਘਰ ਲਿਆ ਸੀ ਉਹਨਾਂ ਨੇ ਕੀ ਕ੍ਰਾਈਮ ਕਰਤਾ, ਉਹਨਾਂ ਦੀ ਕੀ ਗਲਤੀ ਆ। ਸਗੋਂ ਜਿਹੜੇ 15% ਇਨਵੈਸਟਰ ਨੇ ਉਹਨਾਂ ਨੂੰ ਤਾਂ ਤੁਸੀਂ ਕਹਿ ਸਕਦੇ ਹੋ ਬਈ ਚਲੋ ਜੀ ਉਹਨਾਂ ਕੋਲ ਉਹਨਾਂ ਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਘਰ ਲੈ ਲਏ, ਪਰ ਇਨਵੈਸਟਰ ਦਾ ਤਾਂ ਫਿਕਰ ਹੀ ਨਹੀਂ, ਕੋਈ ਚਿੰਤਾ ਹੀ ਨਹੀਂ। ਉਹਨਾਂ ਨੇ ਜੇ ਚਾਰ ਘਰ ਲਏ ਠੀਕ ਹੈ, ਇੱਕ ਘਰ ਚ ਲੂਜ਼ ਵੀ ਕਰਕੇ ਦੋਵਾਂ ਤਿੰਨਾਂ ਚ ਤਾਂ ਪਹਿਲਾਂ ਵੀ ਪੈਸੇ ਬਣਾ ਗਏ। ਇੱਥੇ ਬਹੁਤ ਸਾਰੇ ਲੋਕ ਨੇ ਤਿੰਨ ਤਿੰਨ ਚਾਰ ਚਾਰ ਸਾਲ ਪਹਿਲਾਂ ਪੰਜ ਪੰਜ ਲੱਖ ਦੇ ਘਰ ਬੁੱਕ ਕੀਤੇ, ਉਹਨਾਂ ਨੇ ਵਿਦ ਇਨ ਵਨ ਈਅਰ ਮਿਲੀਅਨ ਮਿਲੀਅਨ ਦੇ ਵਿੱਚ। ਜੇ ਉਹਨਾਂ ਦੇ ਮਿਲੀਅਨ ਜੇ ਉਹਨਾਂ ਦਾ ਕੋਈ ਅੱਜ ਦੋ ਦੋ ਢਾਈ ਢਾਈ ਮਿਲੀਅਨ ਦਾ ਘਰ ਜੇ 18 ਲੱਖ ਦਾ ਵੀ ਰਹਿ ਗਿਆ, ਉਹਨਾਂ ਨੂੰ ਤਾਂ ਕੋਈ ਬਾਹਲਾ ਫਰਕ ਨਹੀਂ ਪੈਣ ਲੱਗਿਆ। ਫਰਕ ਤਾਂ ਆਮ ਬੰਦੇ ਨੂੰ ਪੈਂਦਾ ਹੈਨਾ, ਪਰ ਇਹ ਖਬਰ ਆ ਜਿਹੜੀ ਜਿੱਥੇ ਇਹ ਖਬਰ ਦੇ ਨਾਲ ਜਿਹੜਾ ਮਸਾਲਾ ਲਾ ਕੇ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਵੀ ਬ੍ਰੈਂਪਟਨ ਦੇ ਵਿੱਚ ਨਾ ਸਾਰੇ ਹੀ ਲੋਕਾਂ ਨੇ ਪਤਾ ਨਹੀਂ ਕਿੰਨੇ ਕੁ ਘਰ ਲੈ ਲਏ। ਆ ਤੁਸੀਂ ਸਰਚ ਕਰਕੇ ਦੇਖ ਲਓ ਡਾਟਾ। ਮੈਂ ਤਾਂ ਕਹੀ ਜਾਂਦਾ ਜਿੰਨੇ ਹੋਮ ਓਨਰਸ ਨੇ ਸਾਰੇ ਕੈਨੇਡਾ 66%, ਬ੍ਰੈਂਪਟਨ ਚੋਂ 76 ਨੇ, ਬ੍ਰੈਂਪਟਨ ਦੇ ਲੋਕ ਮਿਹਨਤੀ ਨੇ। ਫਿਰ ਜਿੰਨੇ ਹੋਮ ਓਨਰਸ ਨੇ ਉਹਨਾਂ ਦੇ ਵਿੱਚੋਂ 85% ਕੋਲ ਤਾਂ ਇੱਕ ਇੱਕ ਘਰ ਆ, ਉਹ ਤਾਂ ਇੱਕ ਘਰ ਚ ਤਾਂ ਰਹਿਣਾ ਹੀ ਆ ਹੁਣ ਬੰਦੇ ਨੇ। ਤੁਸੀਂ ਬੰਦੇ ਨੇ ਘਰ ਲਿਆ, ਟੈਰਿਫ ਉਹਦੇ ਹੱਥ ਚ ਨਹੀਂ, ਟਰੱਕਿੰਗ ਇੰਡਸਟਰੀ ਜਿਹੜੀ ਕੰਮ ਘਟ ਗਿਆ ਉਹਦੇ ਹੱਥ ਚ ਨਹੀਂ, ਮੈਨੂਫੈਕਚਰਿੰਗ ਜੋਬ ਉਹਦੇ ਹੱਥ ਚ ਨਹੀਂ, ਉਹ ਬੰਦਾ ਕੰਮ ਕਰਦਾ ਸੀ ਕੰਮ ਲੂਜ਼ ਹੋ ਗਿਆ ਉਹਦੇ ਹੱਥ ਚ ਨਹੀਂ, ਜਿਹੜੀ ਚੀਜ਼ ਡਾਲਰ ਦੀ ਆਉਂਦੀ ਸੀ $3 ਦੀ ਆਉਂਦੀ ਆ, ਉਹ ਮਹਿੰਗਾਈ ਉਹਦੇ ਹੱਥ ਚ ਨਹੀਂ, ਉਹ ਤਾਂ ਵਿਚਾਰਾ ਆਪਣੇ ਸਰੀਰ ਨਾਲ ਕੰਮ ਹੀ ਕਰ ਸਕਦਾ। ਫਿਰ ਉਹਨੂੰ ਕਿਉਂ ਬਾਰ ਬਾਰ ਮਤਲਬ ਜ਼ਲੀਲ ਕੀਤਾ ਜਾਂਦਾ ਵੀ ਬ੍ਰੈਂਪਟਨ ਦੇ ਲੋਕ ਆਏ ਨੇ, ਬ੍ਰੈਂਪਟਨ ਬੜੇ ਸਿਆਣੇ ਨੇ, ਬੜੇ ਸੋਹਣੇ ਸੁਨੱਖੇ ਨੇ, ਬਾਕੀ ਸਾਰੇ ਕੈਨੇਡਾ ਦੇ ਸਾਰੇ ਦੁਨੀਆਂ ਦੇ ਲੋਕ ਹੀ ਸੋਹਣੇ ਸੁਨੱਖੇ ਨੇ, ਪਰ ਐਡੀ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਜਿਹਦੇ ਕਰਕੇ ਬ੍ਰੈਂਪਟਨ ਨੂੰ ਬਦਨਾਮ ਕੀਤਾ ਜਾਂਦਾ। ਮੀਡੀਆ ਵਾਲੇ ਇੱਕ ਖਬਰ ਇਧਰੋਂ ਚੱਕਦੇ ਨੇ ਉਧਰ ਘੁਮਾ ਦਿੰਦੇ ਨੇ, ਪੰਜਾਬ ਤੱਕ ਗੱਲਾਂ ਪਹੁੰਚੀਆਂ ਪਤਾ ਨਹੀਂ, ਸਾਰਿਆਂ ਦਾ ਦਿਵਾਲਾ ਨਿਕਲਿਆ। ਉਹ ਜੇ ਦਿਵਾਲਾ ਨਿਕਲਣ ਵਾਲੀ ਹਾਲਤ ਹੋਏ ਵੇ ਨਾ, ਉਹਦੇ ਕਾਰਨ ਹੋਰ ਨੇ, ਫਾਈਨੈਂਸ਼ੀਅਲ ਟ੍ਰਬਲ ਦੇ ਵਿੱਚ ਅਸੀਂ ਸਾਰੇ ਹਾਂ, ਉਹਦੇ ਰੀਜ਼ਨਸ ਹੋਰ ਨੇ, ਉਹਦਾ ਇਹ ਇੱਕੋ ਇੱਕ ਰੀਜ਼ਨ ਨਹੀਂ ਹੈਗਾ ਵੀ ਲੋਕਾਂ ਨੇ ਘਰ ਲੈ ਲਏ। ਘਰ ਤਾਂ ਨਵੇਂ ਥਾਂ ਤੇ ਜਾਓਗੇ, 5-7 ਸਾਲ ਮਿਹਨਤ ਕਰੋਗੇ, ਘਰ ਤਾਂ ਤੁਸੀਂ ਲਓਗੇ ਹੀ। ਜੇ ਕੋਈ ਤੁਹਾਨੂੰ ਇਹ ਕਹਿ ਰਿਹਾ ਵੀ ਕਿਉਂ, ਹਾਂ ਉਹ ਤੁਸੀਂ ਸੋਚ ਸਮਝ ਕੇ ਲਓ ਵੀ ਘਰ ਕਿਸੇ ਦੇ ਚੱਕੇ ਚਕਾਏ ਅੱਡੀਆਂ ਚੱਕ ਕੇ ਫਾਹ ਤਾਂ ਨਹੀਂ ਲੈ ਰਹੇ, ਆਪਣੀ ਸਮਰੱਥਾ ਤੋਂ ਬਾਹਰ ਤਾਂ ਨਹੀਂ ਰਹਿ ਰਹੇ, ਕੋਈ ਤੁਹਾਨੂੰ ਰੀਅਲ ਸਟੇਟ ਏਜੰਟ ਅਲਿਓਰ ਤਾਂ ਨਹੀਂ ਕਰ ਰਿਹਾ ਹੈਨਾ, ਕੋਈ ਤੁਹਾਡੇ ਨਾਲ ਠੱਗੀ ਤਾਂ ਨਹੀਂ ਮਾਰਿਆ, ਉਹ ਅਲੱਗ ਗੱਲਾਂ ਨੇ। ਪਰ ਸਿਰਫ ਇਹੀ ਕਹੀ ਜਾਣਾ ਬਾਰ ਬਾਰ ਹਾਏ ਹਾਏ ਬ੍ਰੈਂਪਟਨ ਨੂੰ ਪਤਾ ਨਹੀਂ ਕੀ ਹੋ ਗਿਆ, ਪਾਵਰ ਆਫ ਸੇਲ ਤੇ ਘਰ ਚਲੇ ਗਏ, ਕੋਈ ਐਡੀ ਬਾਹਲੀ ਵੱਡੀ ਗੱਲ ਨਹੀਂ, 1,85,000 ਘਰ ਨੇ ਬ੍ਰੈਂਪਟਨ ਦੇ ਵਿੱਚ, ਸਿਰਫ 100 ਘਰ ਪਾਵਰ ਆਫ ਸੇਲ ਤੇ ਨੇ, ਸਿਰਫ 100 ਘਰ ਐਵਰੀ ਮੰਥ 2,100-2,200 ਘਰ ਸੇਲ ਤੇ ਹੁੰਦਾ, ਉਹਦੇ ਵਿੱਚ 100 ਘਰ ਹੀ ਸੇਲ ਤੇ ਹੁੰਦਾ, ਐਵੇਂ ਨਾ ਮਨ ਦੇ ਉੱਤੇ ਬੋਝ ਪਾਇਆ ਕਰੋ। ਬ੍ਰੈਂਪਟਨ ਦੇ ਵਿੱਚ ਦੇਖੋ ਮਿਲੀਅਨ ਬੰਦਾ ਰਹਿੰਦਾ, 8 ਲੱਖ ਲਾ ਲਓ, 9 ਲੱਖ ਲਾ ਲਓ ਚਲੋ ਹੈਨਾ, ਤੇ ਇਸ ਕਰਕੇ ਇਹ ਖਬਰ ਜਦੋਂ ਬਾਰ ਬਾਰ ਪੜ੍ਹਦੇ ਹੋ, ਡਿਸਕਸ਼ਨ ਚੱਲਦੀ ਆ ਨਾ ਜਦੋਂ, ਉਹ ਤੁਹਾਡੇ ਮਨ ਦੇ ਵਿੱਚ ਬੈਠ ਜਾਂਦੀ ਗੱਲ, ਮਨ ਦੇ ਵਿੱਚ ਨਾ ਜਿਵੇਂ ਆਪਾਂ ਕੰਪਿਊਟਰ ਦੇ ਫਾਲਤੂ ਚੀਜ਼ਾਂ ਡਿਲੀਟ ਕਰੀ ਦੀਆਂ, ਮਾੜੀਆਂ ਖਬਰਾਂ ਡਿਲੀਟ ਕਰ ਦੇਈ ਦੀਆਂ ਵੀ ਕੋਈ ਨੀ, ਕੋਈ ਚੱਕਰ ਨੀ ਹੈਨਾ, ਆਪਾਂ ਆਪਣੀ ਸਮਰੱਥਾ ਮੁਤਾਬਕ ਕੰਮ ਕਰ ਰਹੇ ਹਾਂ, ਕਿਸੇ ਨਾਲ ਠੱਗੀ ਠੋਰੀ ਨੀ ਮਾਰੀ, ਆਪਣੀ ਮਿਹਨਤ ਕਰਦੇ ਹਾਂ, ਐਡੀ ਕੀ ਗੱਲ ਆ। ਮੀਡੀਆ ਵਾਲੇ ਵੱਲ ਬਾਹਲਾ ਧਿਆਨ ਨਹੀਂ ਦੇਈਦਾ ਹੁੰਦਾ, ਤੁਸੀਂ ਕਹੋ ਕਿ ਤੂੰ ਵੀ ਮੀਡੀਆ ਵਾਲਾ ਹੀ ਆ, ਹੈਗਾ ਜੀ ਮੀਡੀਆ ਵਾਲਾ, ਕੋਈ ਗੱਲ ਨੀ, ਆਪਾਂ ਤਾਂ ਇੱਥੇ ਡਿਸਕਸ਼ਨ ਕਰਦੇ ਹਾਂ, ਤੁਹਾਡੀ ਮਰਜ਼ੀ ਹੈ ਨਹੀਂ ਧਿਆਨ ਦੇਣਾ, ਰੇਡੀਓ ਬੰਦ ਕਰ ਦੋ, ਤੁਹਾਨੂੰ ਕਿਹੜਾ ਕਿਸੇ ਨੇ ਕਿਹਾ ਹੈਨਾ ਵੀ ਸਾਨੂੰ ਇੱਥੇ ਪੈਸੇ ਮਿਲਣੇ ਰੇਡੀਓ ਸੁਣਨ ਦੇ, ਆਪਾਂ ਤਾਂ ਸਾਡਾ ਰੇਡੀਓ ਪ੍ਰੋਗਰਾਮ ਕਰਨ ਦਾ ਮਕਸਦ ਕੁਛ ਹੋਰ ਆ, ਅਸੀਂ ਤਾਂ ਕਮਿਊਨਿਟੀ ਇਸ਼ੂਜ਼ ਦੇ ਡਿਸਕਸ਼ਨ ਕਰਦੇ ਹਾਂ ਹੈਨਾ। ਅੱਛਾ, ਕਈ ਵਾਰ ਜਿਹੜੇ ਮੀਡੀਆ ਵਾਲੇ ਜਿਹੜੇ ਜਰਨਲਿਸਟ ਹੁੰਦੇ ਨੇ, ਜਰਨਲਿਜ਼ਮ ਦਾ ਇੱਕ ਰੂਲ ਹੁੰਦਾ ਵੀ ਕੋਈ ਮਾੜੀ ਖਬਰ ਵੀ ਹੈ ਨਾ ਜਿਹੜੀ, ਉਹ ਇਸ ਤਰੀਕੇ ਨਾਲ ਸੁਣਾਈ ਦੀ ਹੈ ਤਾਂ ਕਿ ਸੁਣਨ ਵਾਲਿਆਂ ਤੇ ਇਫੈਕਟ ਨਾ ਪਵੇ। ਇੱਥੋਂ ਤਾਂ ਸਵੇਰ ਤੋਂ ਸ਼ਾਮ ਤਾਈਂ ਉਹ ਖਬਰਾਂ ਜਿਉਂ ਘੁਮਾਉਣ ਲੱਗਦੇ ਨੇ, ਓਏ ਹੋਏ ਹੋਏ ਹੋਏ, ਬੁਰਾ ਹਾਲ ਕਰ ਦਿੰਦੇ ਆ। ਇਸ ਕਰਕੇ ਬਾਹਲੀ ਪਰਵਾਹ ਨਾ ਕਰਿਆ ਕਰੋ, ਐਡੀ ਵੱਡੀ ਗੱਲ ਨਹੀਂ ਹੈਗੀ ਕੋਈ। 1,85,000 ਘਰ ਨੇ, ਬਾਕੀ ਨਵੇਂ ਬਣ ਬੁਣਨੇ, ਚਲੋ 2 ਲੱਖ ਲਾ ਲਓ, 2 ਲੱਖ ਘਰ ਮਗਰੋਂ 100 ਘਰ ਜੇ ਪਾਵਰ ਆਫ ਸੇਲ ਤੇ ਚੱਲਿਆ ਵੀ ਗਿਆ, ਫਿਰ ਵੀ ਕੀ ਆ, ਜਿਹਦੇ ਕੋਲ ਹੋਊਗਾ ਉਹਦਾ ਹੀ ਪਾਵਰ ਆਫ ਸੇਲ ਤੇ ਜਾਊਗਾ, ਜਿਹਦੇ ਕੋਲ ਹੈ ਹੀ ਕੁਛ ਨੀ ਹੈਨਾ, ਉਹਦਾ ਕੀ ਪਾਵਰ ਆਫ ਸੇਲ ਤੇ ਜਾਣਾ। ਚਲੋ, ਇਹ ਤਾਂ ਇੱਕ ਖਬਰ ਸੀ, ਇੱਕ ਕਾਲਰ ਵੀ ਸਾਡੇ ਨਾਲ ਨੇ, ਆਪਾਂ ਉਹਨਾਂ ਦੀ ਗੱਲ ਵੀ ਸੁਣ ਲੈਂਦੇ ਹਾਂ ਤੇ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਹਾਂਜੀ, ਸਤਿ ਸ੍ਰੀ ਅਕਾਲ।
ਬਹੁਤ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਆ, ਵਧੀਆ ਆ।
ਧੰਨਵਾਦ ਜੀ, ਧੰਨਵਾਦ।
ਬ੍ਰੈਂਪਟਨ ਦੀ ਪ੍ਰੋਬਲਮ ਨਹੀਂ, ਮੈਂ ਏਜੈਂਟ ਰਹਿੰਦਾ, ਉੱਥੇ ਵੀ ਬਹੁਤ ਪ੍ਰੋਬਲਮ।
ਬਸ ਫਿਰ ਆਪਾਂ ਸਾਰੇ ਇੱਕੋ ਕਿਸ਼ਤੀ ਚ ਸਵਾਰ ਹਾਂ, ਕਹਿੰਦੇ ਵਾਲਾ ਬ੍ਰੈਂਪਟਨ ਨੂੰ, ਬਸ ਇੰਨੀ ਗੱਲ।
ਪਤਾ ਨੀ ਕਾਹਦੇ ਕਹਿੰਦੇ ਆ ਕਿ ਸਾਡੇ ਤਾਂ ਉੱਥੇ ਹੁਣ ਜੌਨ ਬੋਡੀ ਦੇ ਬੈਲਡਰ ਨੇ ਬਣਾਏ ਹੋ ਘਰ, 8 ਘਰ ਉਦਾਂ ਹੀ ਪਏ ਆ, ਤੇ ਉਹ ਪਹਿਲਾਂ ਸੀਗੇ 16-16 ਦੇ, ਤਾਂ ਹੁਣ ਉਹ ਨੀ ਲਾਏ ਹੋਏ 14 ਦੇ, ਅੰਦਰੋਂ ਜਿੱਦਾਂ ਦਾ ਤੁਸੀਂ ਕਹੋ ਉਦਾਂ ਦਾ ਬਣਾ ਕੇ ਦੇਵਾਂਗੇ,
ਦੇਖ ਲੋ ਫਿਰ।
ਹਾਂਜੀ, ਤੇ ਜੇ ਨੀ ਲਾਏ ਹੋਇਆ 16-17 ਦੇ, ਉਹ ਨੀ 15 ਦੇ ਵਿੱਚ ਆ, ਹੁਣ ਉਹ ਨੀ ਲਾਏ ਹੋਇਆ 12-12 ਦੇ।
ਹਾਂਜੀ 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 ਹਾਂਜੀ,
ਇਹ ਸਾਰੇ ਆ ਜੀ ਤੁਹਾਡੇ, ਜਿਹੜਾ ਅੜਕੇ ਆ ਗਿਆ ਅੜਕੇ ਆ ਗਿਆ, ਜਿਹੜਾ ਬਚ ਗਿਆ ਬਚ ਗਿਆ।
ਖਬਰਾਂ ਬ੍ਰੈਂਪਟਨ ਦੀਆਂ ਚੱਲਦੀਆਂ ਵੀਰ ਜੀ,
ਉਹ ਬ੍ਰੈਂਪਟਨ ਆਪੇ ਆਪਣੇ ਆਪ ਨੂੰ ਆਪੇ ਬਦਨਾਮ ਕਰੀ ਜਾਂਦੇ।
ਨਹੀਂ ਉਹ ਪੰਜਾਬ ਤੱਕ ਚੱਲੀ ਜਾਂਦੀਆਂ, ਪੰਜਾਬ ਤੱਕ ਉਹ ਬ੍ਰੈਂਪਟਨ ਦੁਆਲਾ ਨਿਕਲ ਗਿਆ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ ਜੀ।
ਇੱਥੇ ਜੀ ਇਤਰਾਜ ਜਿਹੜਾ ਆਉਂਦੇ ਰਹਿੰਦੇ ਆ ਸਾਨੂੰ ਹੁਣ ਇਹਦੇ 55 ਸਾਲ ਹੋ ਗਿਆ ਇਹੀ ਕੁਝ ਦੇਖਦੇ ਆ
ਬਸ 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 ਹਾਂਜੀ
ਹਾਂਜੀ ਏਦਾਂ ਵੀ ਆਪਣੀ ਕਹਿੰਦੇ ਹੁੰਦੇ ਆ ਵੀ ਮਾਸਤੀ ਚਾਲ ਚੱਲੀ ਆ ਉਹ ਜਿਹੜਾ ਫਿਰ ਲੰਮੀ ਚਾਲ ਚੱਲਦਾ ਫਿਰ ਵਿਚਾਰਾ ਡਿੱਕਿਆ ਜਾਂਦਾ
ਬਿਲਕੁਲ 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 ਮਿਹਰਬਾਨੀ ਮਿਹਰਬਾਨੀ
ਥੈਂਕ ਯੂ ਜੀ ਬਾਬਾ
ਧੰਨਵਾਦ ਜੀ ਇੱਕ ਹੋਰ ਕਾਲਰ ਸਾਡੇ ਨਾਲ ਆਪਾਂ ਕਾਫੀ ਗੱਲਾਂ ਕਰਨੀਆਂ ਨੇ ਇਹ ਤਾਂ ਇੱਕ ਗੱਲ ਸੀ ਹਾਂਜੀ ਨਿੱਘਾ ਸਵਾਗਤ ਤੁਹਾਡਾ
ਬਰਾਤ ਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਜੀ
ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ
ਬਹੁਤ ਵਧੀਆ ਬਰਾਤ ਜੀ ਨਾ ਬ੍ਰੈਂਪਟਨ ਦੀ ਪ੍ਰੋਬਲਮ ਹੈ ਨਾ ਏਜੈਕਸ ਦੀ ਇਹ ਪ੍ਰੋਬਲਮ ਹੈਗੀ ਆ ਕੈਨੇਡਾ ਦੀ ਹਾਂਜੀ ਪਹਿਲਾਂ ਅਸੀਂ ਇੱਥੇ ਮੌਜਾਂ ਨਾਲ ਲੱਲੇ ਲੈਂਦੇ ਸੀ ਤੇ ਵੈਨਕੂਵਰ ਦੀ ਬਲੱਡ ਬੈਥ ਚੱਲ ਰਿਹਾ ਸੀ ਨਾ ਸਰੀਅਲ ਸਟੇਟ ਦੇ ਵਿੱਚ ਹਾਂਜੀ
ਹਾਂਜੀ
ਤੇ ਗੱਲ ਇਹ ਆ ਵੀ ਜਿਹੜੀ ਨਾ ਪੰਜਾਬ ਦੀ ਗੱਲ ਆ ਮੈਂ ਬਲੰਟਲੀ ਕਹਿਣਾ ਚਾਹੁੰਦਾ ਉਹਨਾਂ ਨੂੰ ਕੈਨੇਡੀਅਨ ਲੋਕਾਂ ਨਾਲ ਉਦਾਂ ਹੀ ਨਫ਼ਰਤ ਹੈ ਤੇ ਜਿੱਥੇ ਜ਼ਿਆਦਾ ਰਹਿਣਗੇ ਜਿਸ ਟਾਊਨ ਨਾਲ ਉਸ ਟਾਊਨ ਨਾਲ ਹੀ ਉਹਨਾਂ ਨੂੰ ਨਫ਼ਰਤ
ਯਾਨੀ ਆਪਣਿਆਂ ਨੂੰ ਆਪਣਿਆਂ ਨਾਲ ਹੀ ਨਫ਼ਰਤ ਆ ਹਨਾ
ਜਿੱਦਣ ਇੱਥੇ ਆ ਗਏ ਉਦਣ ਉਹਨਾਂ ਨੇ ਆਪਣੇ ਆਪ ਨੂੰ ਇੱਕ ਦਿਨ ਚ ਕੈਨੇਡੀਅਨ ਸਿਟੀਜ਼ਨ ਬਣਾ ਲੈਣਾ ਤੇ ਫੇਰ ਕਹਿਣਾ ਸਾਨੂੰ ਇੰਡੀਆ ਵਾਲੇ ਨਫ਼ਰਤ ਕਰਦੇ ਆ ਹਾਂਜੀ ਮੈਂ ਵੇਖਦਾ ਹੀ ਆਇਆ ਜਿਹੜੀ ਨਾ ਗੱਲ ਹੈਗੀ ਆ ਰੀਅਲ ਸਟੇਟ ਦੀ ਚਾਹੇ ਕੋਈ ਵੀ ਬਿਜ਼ਨਸ ਆ ਹਾਂਜੀ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੇ ਬੰਦੇ ਹੁੰਦੇ ਸਪੈਕੂਲੇਟਰ ਵੀ ਆ ਤੇ ਇਨਵੈਸਟਰ ਵੀ ਆ ਹਾਂਜੀ ਜਿਹੜੇ ਤਾਂ ਇਨਵੈਸਟਰ ਆ ਉਹਨਾਂ ਨੇ ਸ਼ਹਿ ਲਾ ਕੇ ਬੈਠੇ ਹੋਣਾ ਕਿ ਕਦੋਂ ਇਹ ਲੋਕ ਲੂਜ਼ ਕਰਨ ਤੇ ਅਸੀਂ ਇਹਨੂੰ ਫੜੀਏ ਹਾਂਜੀ ਜਿਵੇਂ ਤੁਸੀਂ ਨਾ ਨੈਸ਼ਨਲ ਜੀਓਗ੍ਰਾਫੀ ਚ ਵੇਖਿਆ ਹੋਣਾ ਵੀ ਇੱਕ ਜਾਨਵਰ ਦੂਜੇ ਮਗਰ ਭੱਜਿਆ ਹੁੰਦਾ ਉਹਦੇ ਤੋਂ ਨਿਕਲ ਜਾਂਦਾ ਇੱਕ ਸ਼ਹਿ ਲਾ ਕੇ ਬੈਠਾ ਹੁੰਦਾ ਇਹਦੇ ਤੋਂ ਨਿਕਲ ਗਿਆ ਤੇ ਮੈਂ ਹੀ ਫੜਨਾ ਇਹਨੂੰ
ਬਿਲਕੁਲ ਉਹ ਤਾਂ ਇਹਨੂੰ ਅਪਰਚੁਨਿਟੀ ਕਹਿੰਦੇ ਨੇ ਜੀ ਉਹ ਕਹਿੰਦੇ ਜੀ ਅਪਰਚੁਨਿਟੀ ਸਾਡੇ ਲਈ ਹਨਾ
ਨਾਲੇ ਫਿਰ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਣਾ ਤੇ ਫਿਰ ਅਪਰਚੁਨਿਟੀ ਦਾ ਪੂਰਾ ਫਾਇਦਾ ਨਾ ਉਠਾਉਣਾ ਫਿਰ ਪੜ੍ਹੇ ਲਿਖੇ ਕਿੱਦਾਂ ਹੋਏ ਹਾਂਜੀ ਤੇ ਜੇ ਮੈਂ 10-15 ਸਾਲ ਪਹਿਲਾਂ ਗੱਲ ਕਰਾਂ ਤਾਂ ਉਹ ਫਿਰ ਮਖੌਲ ਵੀ ਕਰਦੇ ਹੁੰਦੇ ਸੀ ਹਨਾ ਜਿਹੜੇ ਬੰਦੇ ਥੋੜੇ ਜਿਹੇ ਕੰਜ਼ਰਵੇਟਿਵ ਤਰੀਕੇ ਨਾਲ ਚੱਲਦੇ ਸੀ ਉਹਨਾਂ ਨੂੰ ਮਖੌਲ ਉਡਾਇਆ ਜਾਂਦਾ ਸੀ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਸੀ ਵੀ ਇਹਨਾਂ ਦੇ ਜਿਹੜੇ ਨਾ ਘਰ ਦੇ ਵਿੱਚ ਐਕੁਇਟੀ ਉਹ ਡੈਡ ਮਨੀ ਪਈ ਆ ਇਹਨਾਂ ਨੂੰ ਪਤਾ ਹੀ ਨਹੀਂ ਮਨੀ ਨਹੀਂ ਕਦੇ ਵੀ ਡੈਡ ਹੁੰਦੀ ਭਾਈ ਤੁਹਾਡਾ ਮਾਈਂਡ ਡੈਡ ਹੋ ਜਾਂਦਾ
ਬਿਲਕੁਲ ਬਿਲਕੁਲ
ਤੇ ਹੁਣ ਹਾਂ ਇਹਦੇ ਵਿੱਚ ਲੋਕਾਂ ਨੇ ਫਿਰ ਤੁਹਾਨੂੰ ਪਤਾ ਹੀ ਆ ਭੇਡ ਚਾਲ ਵੀ ਹੁੰਦੀ ਆ ਸਪੈਕੂਲੇਸ਼ਨ ਵੀ ਹੁੰਦੀ ਆ ਬਾਹਰੋਂ ਪੈਸਾ ਵੀ 2 ਨੰਬਰ ਦਾ ਆਉਂਦਾ ਇਹਦੇ ਚ ਕਈ ਜਿਹੜੇ ਐਸਪੈਕਟ ਰਲ ਕੇ ਜਿਹੜੀ ਆ ਮਾਰਕੀਟ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਛਾਲ ਆ ਜਾਂਦਾ ਕੇਆਟਿਕ ਜਿਹੀ ਸਿਚੁਏਸ਼ਨ ਜਿਹੜੀ ਆ ਹੋ ਜਾਂਦੀ ਆ ਹਾਂਜੀ ਤੇ ਉਹਨੂੰ ਹੁਣ ਹੌਲੀ ਹੌਲੀ ਸੈਟਲ ਜਿਹੜਾ ਉਹਨੇ ਹੋਣਾ ਹੀ ਹੋਣਾ ਮਤਲਬ ਇਹਦੇ ਵਿੱਚ ਇਹ ਤਾਂ ਨੀ ਕਿ ਜੇ ਉਹ ਜਿਹੜੇ ਇੱਕ ਵਾਰੀ ਬੰਦੇ ਨੇ ਜੇ ਲੂਜ਼ ਕਰ ਵੀ ਪ੍ਰੋਪਰਟੀ ਉਹਨੂੰ ਅਕਲ ਆ ਜੂ ਅਗਲੀ ਵਾਰੀ ਉਹਨੇ ਸ਼ਹਿ ਲਾ ਕੇ ਬਹਿ ਜਾਣਾ ਉਹਨੇ ਫੇਰ ਫਾਇਦਾ ਉਠਾਉਣਾ ਜਦੋਂ ਉਹਦੀ ਵਾਰੀ ਆ ਗਈ ਹਾਂਜੀ
ਬਿਲਕੁਲ
ਇਹ ਸਾਈਕਲ ਹੁੰਦੇ ਹੀ ਆਏ ਆ ਇਕਾਨਮੀ ਦੇ ਵਿੱਚ ਇਹ ਬਹੁਤਾ ਜਿਹੜਾ ਆ ਚਲੋ ਜੋ ਹੋ ਗਿਆ ਇਹ ਆਪਣੇ ਨਾ ਵੈਸਟਰਨ ਫਿਲੋਸਫੀ ਦੇ ਵਿੱਚ ਇਹ ਕਿਹਾ ਜਾਂਦਾ ਵੀ ਜੋ ਹੁਣ ਹੋ ਗਿਆ ਨਾ ਉਹਦਾ ਡੈਮੇਜ ਕੰਟਰੋਲ ਕਰੋ ਹੁਣ ਇਹ ਦੇਖੋ ਵੀ ਇਹਨੂੰ ਅਸੀਂ ਫਿਕਸ ਕਿਵੇਂ ਕਰਨਾ
ਹਾਂਜੀ ਹਾਂਜੀ ਬਿਲਕੁਲ
ਤੇ ਬਾਕੀ ਇਹ ਗੱਲ ਆ ਭਈ ਅਫਵਾਹਾਂ ਤਾਂ ਜਿਹਨੇ ਹੁਣ ਜਿਹਨੇ ਖਬਰ ਹੀ ਬਣਾਉਣੀ ਆ ਉਹਨੂੰ ਤਾਂ ਖਬਰ ਚਾਹੀਦੀ ਆ ਉਹ ਨਾ ਇੱਕ ਗਾਣਾ ਹੁੰਦਾ ਸੀ ਨਾ ਵੀ ਪੀਣੇ ਵਾਲੋਂ ਕੋ ਪੀਣੇ ਕਾ ਬਹਾਨਾ ਚਾਹੀਏ ਉਹ ਕੋਈ ਮਰ ਗਿਆ ਉਹਨਾਂ ਦੁੱਖ ਚ ਪੀਣੀ ਆ ਜੇ ਕਿਸੇ ਦੇ ਕੜਮਾਈ ਗੁਆਂਢ ਚ ਕਹਿਣਾ ਖੁਸ਼ੀ ਸਾਨੂੰ ਵੀ ਆਪ ਹੀ ਪੀ ਲਓ ਹੈ
ਬਿਲਕੁਲ
ਇਸ ਤਰ੍ਹਾਂ ਲੋਕ ਆ ਬਾਕੀ ਆ ਵੀ ਗਰਮੀ ਪੂਰੀ ਹੋਈ ਆ ਇਹਦੇ ਚ ਇਹਦਾ ਇੱਕੋ ਇਲਾਜ ਆ ਜਿਵੇਂ ਤੁਸੀਂ ਗੱਲ ਕਰਦੇ ਸੀ ਇਹਦਾ ਹਿਰਦਾ ਪਾਣੀ ਅਸੀਂ ਇਹੋ ਜਿਹੀ ਗਰਮੀ ਚ ਦੇਖ ਲਓ ਉੱਥੇ ਲਾਭ ਕੁੱਟਦੇ ਹੁੰਦੇ ਸੀ ਉਸ ਵੇਲੇ ਇਸ ਵੇਲੇ ਝੋਨੇ ਲਾਦੇ ਹੁੰਦੇ ਆ ਕੜਕਲੀ ਧੁੱਪ ਜਿਸ ਵੇਲੇ 45 ਡਿਗਰੀ ਸੈਲਸੀਅਸ ਹੋਇਆ ਹੁੰਦਾ ਨਾ ਉਸ ਵੇਲੇ ਪੁਟਲੀ ਲਾਭ ਤੇ ਕਿਉਂਕਿ ਬੰਦੇ ਆਏ ਹੁੰਦੇ ਸੀ ਝੋਨਾ ਲਾਉਣ ਵਾਲੇ ਤੇ ਪਰ ਇਹ ਆ ਵੀ ਪਾਣੀ ਹੁੰਦਾ ਸੀ ਕੋਲ ਵੰਡੇ ਹੁੰਦਾ ਸੀ ਨੱਠ ਕੇ ਮਤਲਬ ਪੁਰਾਣਾ ਨਾ ਸਾਡੇ ਖੂਹ ਹੁੰਦਾ ਸੀ ਬਰਾੜ ਜੀ ਉਹ ਖੂਹ ਚੱਲਦਾ ਰਹੀ ਹੁੰਦਾ ਪੂਰਾ ਪਾਣੀ ਨਾ ਆਪਾਂ ਕੱਢ ਲਈਦਾ ਸੀਗਾ ਉਹਦੇ ਨਾਲ ਆਪਣਾ ਜਿਹੜੀ ਆ ਬਾਲਟੀ ਨਾਲ ਹਾਂਜੀ ਉਹਦਾ ਇੰਨਾ ਠੰਡਾ ਪਾਣੀ ਹੁੰਦਾ ਸੀ ਬਰਾੜ ਜੀ ਜੇ ਤੁਸੀਂ ਗਰਮੀਆਂ ਦੇ ਵਿੱਚ ਕੰਪਨੀ ਲਾਉਣੀ ਹੈ ਨਾ ਉਹਦੀ ਬਾਲਟੀ ਪਾਣੀ ਵੀ ਪਾ ਕੇ ਵੇਖ ਲਓ ਉਹਦੇ ਉੱਤੇ ਆਪਣੇ
ਬਿਲਕੁਲ
ਤੇ ਮਤਲਬ ਇਹ ਆ ਪਾਣੀ ਨੂੰ ਤਾਹੀਓ ਹੀ ਇਹਨੂੰ ਪਹਿਲਾਂ ਜੀ ਉਹ ਜਿਹਦੇ ਨੂੰ ਕਿਹਾ ਆ ਵੀ ਇਹ ਆਪ ਆਪਣੇ ਆਪ ਦੇ ਵਿੱਚ ਲਾਈਫ ਆ ਪਾਣੀ ਜਿਹੜਾ ਤੇ ਇਸ ਕਰਕੇ ਜਿੰਨਾ ਵੀ ਪਾਣੀ ਪੀ ਲਓ ਜਾਂ 2-3 ਵਾਰੀ ਦਿਹਾੜੀ ਦੇ ਵਿੱਚ ਇਸ਼ਨਾਨ ਕਰ ਲਓ ਥੋੜੇ ਜਿਹੇ ਠੰਡੇ ਪਾਣੀ ਨਾਲ ਤੇ ਜਿਹੜੀ ਆ ਗਰਮੀ ਵਧੀਆ ਲੱਗਦੀ ਸਗੋਂ ਹਾਂਜੀ ਮੈਂ ਤਾਂ 3-4 ਵਾਰੀ ਜਦੋਂ ਤੱਕ ਨਹਾਵਾਂ ਨਾ ਮੈਨੂੰ ਮਜ਼ਾ ਹੀ ਆਉਂਦਾ ਤੇ ਇਸ ਮੌਸਮ ਦੇ ਵਿੱਚ ਹੋਰ ਕੀ ਚਾਹੀਦਾ ਹਾਂਜੀ
ਬਿਲਕੁਲ ਜੀ ਰੁੱਤਾਂ ਨੇ ਜੀ ਕੁਦਰਤ ਦੇ ਰੰਗ ਨੇ ਸਾਰੇ ਰੰਗਾਂ ਦਾ ਆਨੰਦ ਮਾਨਣਾ ਚਾਹੀਦਾ ਬਿਲਕੁਲ
ਚਾਹੀਦਾ ਸਿਰਫ ਇੱਕ ਛੋਟੀ ਜਿਹੀ ਗੱਲ ਐਂਡ ਤੇ ਮੈਂ ਵੇਖਿਆ ਲੋਕਾਂ ਦੀ ਜਿਹੜੀ ਟੋਲਰੈਂਸ ਹੈ ਨਾ ਇੱਥੇ ਜਿਹਦਾ ਮਤਲਬ ਜੇ ਤੇ 18 ਡਿਗਰੀ ਹੋ ਗਿਆ ਉਹਨਾਂ ਨੂੰ ਠੰਡ ਲੱਗਣ ਲੱਗ ਪੈਂਦੀ ਆ ਵੀ ਹੀਟ ਚਲਾਓ ਜੀ 21 ਹੋ ਗਿਆ ਫਿਰ ਏਅਰ ਕੰਡੀਸ਼ਨ ਚਲਾਓ ਮਤਲਬ ਉਹਨਾਂ ਦੀ ਟੋਲਰੈਂਸ ਜਿਹੜੀ ਆ 3 ਡਿਗਰੀ ਦੇ ਵਿੱਚ ਵਿੱਚ ਆ ਇਹਨੂੰ ਵਧਾਉਣ ਦੀ ਲੋੜ ਆ 0 ਡਿਗਰੀ ਤੋਂ ਲੱਗ ਕੇ 30 ਡਿਗਰੀ ਤੱਕ ਤੇ ਬੰਦੇ ਨੂੰ ਬਹੁਤਾ ਪਤਾ ਹੀ ਹੋਣਾ ਚਾਹੀਦਾ ਵੀ ਗਰਮੀ ਹੋ ਗਈ ਆ ਜਾਂ ਸਰਦੀ ਹੋ ਗਈ ਆ ਜਦ ਐਕਸਟ੍ਰੀਮ ਹੋ ਜਾਂਦੀ ਆ ਉਦੋਂ ਫਿਰ ਤੁਹਾਨੂੰ ਥੋੜਾ ਜਿਆਦਾ ਇਲਾਜ ਕਰਨਾ ਪੈਂਦਾ ਕੋਈ ਵੱਡੀ ਗੱਲ ਨੀ ਵੈਸੇ ਬੜਾ ਇੰਜੋਏਬਲ ਵੈਦਰ ਹੈ ਬਰਾਤ ਜੀ ਤੁਹਾਡੀਆਂ ਗੱਲਾਂ ਸੁਣ ਰਹੇ ਆ ਆਨੰਦ ਲੈ ਰਹੇ ਆ ਮੌਕੇ ਦਾ ਥੈਂਕ ਯੂ
ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ ਤੁਹਾਡਾ ਬਹੁਤ ਬਹੁਤ ਇਹ ਤਾਂ ਦੋਸਤੋ ਇੱਕ ਗੱਲ ਸੀ ਰੀਅਲ ਸਟੇਟ ਵਾਲੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਮੈਂਟ ਕੀਤਾ ਤੇ ਮੈਂ ਨਾ ਇਹਨੂੰ ਹੋਰ ਗੱਲ ਤੋਂ ਦੇਖਦਾ, ਹੋਰ ਐਂਗਲ ਤੋਂ ਦੇਖਦਾ। ਜਦੋਂ ਬ੍ਰੈਂਪਟਨ ਦੀ ਬਦਨਾਮੀ ਹੋਣ ਲੱਗਦੀ ਹੈ ਜਾਂ ਕੁਝ ਸੱਜਣ ਕਰਨ ਲੱਗਦੇ ਨੇ, ਥੋੜੀ ਜਿਹੀ ਨਿਗਾਹ ਮਾਰਿਆ ਕਰੋ, ਮੈਂ ਤੁਹਾਡੇ ਧਿਆਨ ਦੇ ਵਿੱਚ ਕੁਝ ਨੁਕਤੇ ਲੈ ਕੇ ਆਉਣਾ। ਮੈਂ ਨਾ ਜਦੋਂ ਆਇਆ ਸੀ ਕੈਨੇਡਾ 20 ਸਾਲ ਪਹਿਲਾਂ, ਮੈਂ ਕਿਸੇ ਸ਼ਹਿਰ ਦੇ ਵਿੱਚ ਟੈਕਸੀ ਚਲਾਈ ਥੋੜੀ ਜਿਹੀ ਦੇਰ, ਵੈਸੇ ਮੈਂ ਟਰੱਕ ਵੀ ਚਲਾਇਆ, ਚਲੋ ਕੋਈ ਨੀ। ਤੇ ਉਸ ਸ਼ਹਿਰ ਦੇ ਵਿੱਚ ਨਾ ਮੈਨੂੰ ਯਾਦ ਨੀ, ਦਿਨ ਬੁੱਧਵਾਰ ਜਾਂ ਵੀਰਵਾਰ ਵਾਲੇ ਦਿਨ ਦੁਪਹਿਰੇ 12 ਵਜੇ ਤੋਂ ਲੈ ਕੇ 6 ਵਜੇ ਤੱਕ, 5 ਵਜੇ ਤੱਕ ਕਹਿ ਲੋ, ਮੈਂ ਪਹਿਲਾਂ ਨੋਟ ਕੀਤਾ ਜਦੋਂ ਮੈਂ ਚਲਾਉਣ ਲੱਗਿਆ ਵੀ ਸਾਰਿਆਂ ਨੇ ਬੀਅਰ ਬੂਅਰ ਪੀਤੀ ਹੁੰਦੀ ਹੈ, ਜਿਵੇਂ ਕਹਿੰਦੇ ਸਾਰਾ ਪਿੰਡ ਮਿੱਤਰਾਂ ਦਾ ਹੀ ਲੱਗਦਾ ਹੁੰਦਾ ਸੀ। ਮੈਂ ਨਾਲ ਵਾਲੇ ਟੈਕਸੀਆਂ ਨੂੰ ਪੁੱਛਿਆ, ਮੈਂ ਕਿਹਾ ਯਾਰ ਆਹ ਕੀ ਗੱਲ ਆ ਵੀ ਇਹ ਆਹ 2 ਕੁ ਦਿਨ ਹੁੰਦੇ ਜਾਂ 1 ਦਿਨ ਹੁੰਦਾ, ਵੀ ਉਹਦੇ ਜਿਹੜਾ ਵੀ ਕੋਈ ਬੰਦਾ ਬੈਠਦਾ ਟੈਕਸੀ ਦੇ ਵਿੱਚ ਅੱਖਾਂ ਤੋਂ ਪਤਾ ਲੱਗ ਜਾਂਦਾ, ਖੁਸ਼ ਖੁਸ਼ ਜੇ ਰਹਿੰਦੇ ਹੁੰਦੇ ਆ, ਤੇ ਬਈ ਕੋਈ ਇਹਨਾਂ ਨੇ ਪੈਗ ਪੁਗ ਜੇ ਲਾਏ ਹੁੰਦੇ। ਕਹਿੰਦਾ ਤੈਨੂੰ ਪਤਾ ਨੀ, ਮੈਂ ਕਹਿੰਦਾ ਇਹ ਨਾ ਉਸ ਦਿਨ ਕਹਿੰਦਾ ਸੋਸ਼ਲ ਵੈਲਫੇਅਰ ਦੇ ਸੋਸ਼ਲ ਅਸਿਸਟੈਂਸ ਦੇ ਚੈੱਕ ਮਿਲਦੇ ਆ। ਅੱਛਾ, ਮੈਂ ਪੜਿਆ ਤਾਂ ਹੋਇਆ ਸੀਗਾ, ਉਦੋਂ ਨਵੇਂ ਆਏ ਸੀ। ਜਦੋਂ ਮੈਂ ਡਿਟੇਲ ਦੇ ਵਿੱਚ ਫਿਰ ਬਹੁਤ ਸਾਰੇ ਸ਼ਹਿਰਾਂ ਦਾ ਸਾਰਾ ਡਾਟਾ ਜਿਹੜਾ ਗੂਗਲ ਤੋਂ ਸਰਚ ਕਰਕੇ ਪੜਿਆ, ਤੁਸੀਂ ਵੀ ਪੜ੍ਹ ਕੇ ਦੇਖ ਲਿਓ। ਹੁਣ ਮੈਂ ਦੁਬਾਰਾ ਫਿਰ ਉਹ ਸਾਰਾ ਦੇਖਿਆ ਵੀ ਪਹਿਲੇ 10 ਸਿਟੀ ਜਿੱਥੇ ਸੋਸ਼ਲ ਅਸਿਸਟੈਂਸ ਆ ਜਿਹੜਾ ਉਹ ਸਭ ਤੋਂ ਵੱਧ ਮਿਲਦਾ, ਜਾਂ ਲੋਕ ਆ ਜਿਹੜੇ ਸੋਸ਼ਲ ਅਸਿਸਟੈਂਸ ਜਿਉਂਦੇ ਨੇ। ਹੁਣ ਸੋਸ਼ਲ ਅਸਿਸਟੈਂਸ ਤੇ ਜਿਉਣਾ ਦੇਖੋ ਕਿਸੇ ਦੀ ਡਿਸੇਬਿਲਟੀ ਆ, ਕਿਸੇ ਨੂੰ ਕੋਈ ਪ੍ਰੋਬਲਮ ਆ, ਉਹ ਅਲੱਗ ਗੱਲ ਆ। ਪਰ ਜੇ ਇਹ ਕਿਸੇ ਦਾ ਲਾਈਫ ਸਟਾਈਲ ਹੀ ਬਣ ਜੇ ਵੀ ਕੰਮ ਨਹੀਂ ਕਰਨਾ, ਵੀ ਜਿਹੜੇ ਪੈਸੇ ਸਰਕਾਰ ਦੇਈ ਜਾਂਦੀ ਆ ਆਪਾਂ ਉਹਦੇ ਉੱਤੇ ਹੀ ਆਪਾਂ ਸਾਹ ਲਈ ਜਾਣੇ ਆ, ਬਸ ਉਹਦੇ ਚੋਂ ਹੀ ਖਾਈ ਪੀ ਜਾਣਾ, ਉਹਦੇ ਚੋਂ ਹੀ ਫੈਗ ਸ਼ੈਗ ਲਾਈ ਜਾਣੇ ਆ, ਤੇ ਤੁਸੀਂ ਕੰਪੈਰੀਜ਼ਨ ਕਰਕੇ ਰੱਖ ਲਓ, ਕੰਪੈਰੀਜ਼ਨ ਕਰਕੇ ਦੇਖ ਲਓ। ਮੈਨੂੰ ਇਸ ਗੱਲ ਤੇ ਮਾਣ ਬਹੁਤ ਆ ਵੀ ਬ੍ਰੈਂਪਟਨ ਸ਼ਹਿਰ ਦਾ ਨਾਂ ਨਾ ਪਹਿਲੇ 10 ਸ਼ਹਿਰਾਂ ਚ ਆਉਂਦਾ ਨਹੀਂ ਜਿਹੜੇ ਸੋਸ਼ਲ ਸਿਸਟਮ ਤੇ ਜਿਉਂਦੇ ਨੇ। ਤੇ ਸਾਡੇ ਫਿਰ ਪੱਤਰਕਾਰ ਵੀਰ ਉਹਨਾਂ ਸ਼ਹਿਰਾਂ ਦਾ ਨਾਂ ਕਿਉਂ ਨਹੀਂ ਲੈਂਦੇ ਜੇ ਜਿੱਥੇ ਸਭ ਤੋਂ ਵੱਧ ਲੋਕ ਸੋਸ਼ਲ ਸਿਸਟਮ ਤੇ ਜਿਉਂਦੇ ਨੇ, ਤਵਾ ਕਿਉਂ ਨਹੀਂ ਲਾਉਂਦੇ ਵੀ ਇਹ ਕੰਮ ਕਿਉਂ ਨਹੀਂ ਕਰਦੇ ਗੇ? ਕੱਲਾ ਕੰਮ ਇਹ ਹੀ ਨਹੀਂ ਵੀ ਕੰਮ ਕਿਉਂ ਨਹੀਂ ਕਰਦੇ, ਬਾਕੀ ਕੈਨੇਡੀਅਨ ਜਿਹੜੇ ਕੰਮ ਕਰਦੇ ਨੇ ਉਹਨਾਂ ਦਾ ਟੈਕਸਪੇਅਰ ਦੀ ਮਨੀ ਉੱਥੇ ਜਾ ਰਹੀ ਹੈ, ਬਾਕੀ ਪਾਸੇ ਤਾਂ ਹੱਡ ਭੰਨਵੀਂ ਮਿਹਨਤ ਕਰੀ ਜਾਂਦੇ ਆ, ਤੇ ਦੂਜੇ ਪਾਸੇ ਉਹ ਲੋਕ ਆ ਜਿਹੜੇ ਆਨੰਦ ਮਾਣੀ ਜਾਂਦੇ ਨੇ। ਘੱਟੋ ਘੱਟ ਬ੍ਰੈਂਪਟਨ ਦੇ ਲੋਕ ਕੰਮ ਤਾਂ ਕਰਦੇ ਨੇ ਨਾ, ਜਦੋਂ ਕੰਮ ਹੁੰਦਾ ਤੁਸੀਂ ਤਵਾ ਲਾ ਲਓ ਵੀ ਉਹਨਾਂ ਦੇ ਵੀ 2 ਸ਼ਿਫਟਾਂ ਲਾਉਂਦੇ ਆ, 2.5 ਸ਼ਿਫਟਾਂ ਲਾਉਂਦੇ ਆ, ਜੀ ਉਹ ਘਰੇ ਨਹੀਂ ਬੈਠਦੇ, ਠੀਕ ਆ ਲਾ ਲਓ ਤਵਾ, ਤੁਹਾਡਾ ਅਧਿਕਾਰ ਆ। ਪਰ ਉਹਨਾਂ ਲੋਕਾਂ ਦੇ ਤਵਾ ਕਦੋਂ ਲਾਓਗੇ ਜਿਹੜੇ ਫ੍ਰੀ ਦਾ ਖਾਂਦੇ ਨੇ, ਜਿਹੜੇ ਦੂਜੇ ਲੋਕਾਂ ਦੇ ਟੈਕਸਪੇਅਰ ਦੀ ਮਨੀ ਦੇ ਉੱਤੇ ਜਿਉਂਦੇ ਨੇ? ਬ੍ਰੈਂਪਟਨ ਤਾਂ ਉਹਨਾਂ ਦਾ ਨਾਂ ਹੀ ਨਹੀਂ ਆਉਂਦਾ, ਜਿਵੇਂ ਬ੍ਰੈਂਪਟਨ ਦੀ ਬਦਨਾਮੀ ਕਰਦੇ ਹੋ ਵੀ ਪਾਵਰ ਆਫ ਸੇਲ ਤੇ ਗਿਆ, ਜੀ ਪਾਵਰ ਆਫ ਸੇਲ ਤੇ ਗਿਆ, ਕੈਨੇਡਾ ਚ ਪਹਿਲਾ ਸ਼ਹਿਰ ਆ, ਉਹਨਾਂ ਸ਼ਹਿਰਾਂ ਦੇ ਵੀ ਨਾਂ ਲਓ ਜਿਹੜੇ ਸੋਸ਼ਲ ਸਿਸਟਮ ਤੇ ਜਿਉਂਦੇ ਨੇ, ਉਹਨਾਂ ਸ਼ਹਿਰਾਂ ਦੇ ਵੀ ਨਾਂ ਲਓ ਜਿੱਥੇ ਸਭ ਤੋਂ ਵੱਧ ਸ਼ਰਾਬ ਪੀਤੀ ਜਾਂਦੀ ਹੈ। ਕਿਸੇ ਨੂੰ ਵੈਸੇ ਹੀ ਪੁੱਛ ਲਓ ਤੁਸੀਂ ਸਭ ਤੋਂ ਵੱਧ ਅਲਕੋਹਲ ਕਿੱਥੇ ਯੂਜ਼ ਹੁੰਦੀ ਹੈ, ਆਪਣੇ ਬੰਦੇ ਕਹਿਣਗੇ ਜੀ ਬ੍ਰੈਂਪਟਨ, ਬ੍ਰੈਂਪਟਨ ਜਿਹੜੀ ਯੂਜ਼, ਬ੍ਰੈਂਪਟਨ ਜਿਹੜੀ ਕੰਜ਼ਿਊਮ ਹੁੰਦੀ ਸਭ ਤੋਂ ਵੱਧ ਸ਼ਰਾਬ। ਹੋਰ ਬਹੁਤ ਸਾਰੇ ਸਿਟੀਜ਼ ਨੇ, ਪਹਿਲੇ 10 ਸ਼ਹਿਰਾਂ ਦੇ ਵਿੱਚ ਨਾ ਟਾਪ 10 ਸਿਟੀਜ਼ ਜਿੱਥੇ ਸਭ ਤੋਂ ਵੱਧ ਅਲਕੋਹਲ ਹੁੰਦੀ ਹੈ, ਬ੍ਰੈਂਪਟਨ ਦਾ ਨਾਂ ਕਿਤੇ ਨਹੀਂ ਆਉਂਦਾ। ਜਿੱਥੇ ਸਭ ਤੋਂ ਵੱਧ ਕਤਲ ਹੁੰਦੇ ਨੇ ਟਾਪ 10 ਸਿਟੀਜ਼ ਆਫ ਕੈਨੇਡਾ, ਬ੍ਰੈਂਪਟਨ ਦਾ ਨਾਂ ਕਿਤੇ ਵੀ ਨਹੀਂ ਆਉਂਦਾ ਗਾ। ਜਿੱਥੇ ਸਭ ਤੋਂ ਵੱਧ ਡਰੱਗਸ ਯੂਜ਼ ਹੁੰਦੀਆਂ ਨੇ, ਬ੍ਰੈਂਪਟਨ ਦਾ ਨਾਂ ਟਾਪ 10 ਸਿਟੀਜ਼ ਕੈਨੇਡਾ ਦੇ ਵਿੱਚ ਕਿਤੇ ਵੀ ਨਹੀਂ ਆਉਂਦਾ। ਜਿੱਥੇ ਸਭ ਤੋਂ ਵੱਧ ਡਰੱਗਸ ਛੱਡ ਗਿਆ, ਮੈਰੋਆਨਾ ਵਗੈਰਾ ਯੂਜ਼ ਕੀਤਾ ਜਾਂਦਾ, ਤੁਸੀਂ ਕਹੋਗੇ ਐਡੀ ਕਿੱਡੀ ਗੱਲ ਆ, ਸਰਕਾਰ ਨੇ ਦੁਕਾਨਾਂ ਖੋਲੀਆਂ ਹੋਈਆਂ, ਸੂਟੇ ਸਾਟੇ ਲਾਈ ਜਾਂਦੇ ਆ, ਉਹ ਸੂਟੇ ਸਾਟੇ ਤਾਂ ਲਾਈ ਜਾਣ, ਪਰ ਕਦੇ ਕੋਲੇ ਖੜ ਕੇ ਦੇਖਿਓ ਵੀ ਜਿਵੇਂ ਇੱਕ ਤਾਂ ਹੁੰਦਾ ਨਾ ਵੀ ਸਮੈਲ ਕਿਤੇ ਥਾਂ ਤੋਂ ਆਉਂਦੀ ਹੈ, ਕਿਤੇ ਇੱਕ ਹੁੰਦਾ ਵੀ ਪੰਜਾਬੀ ਚ ਜਿਹਨੂੰ ਠੇਠ ਪੰਜਾਬੀ, ਮਾਫ਼ ਕਰਿਓ ਪਰ ਇਹ ਠੇਠ ਪੰਜਾਬੀ, ਇਹ ਕਹਿਣ ਦਾ ਸਵਾਦ ਬੜਾ ਆਉਂਦਾ ਵੀ ਬੋ ਦਾ ਭਰਿਆ ਹੋਇਆ ਕੁੱਜਾ ਜਿਵੇਂ ਸੜਕ ਤੇ ਤੁਰਿਆ ਜਾਂਦਾ ਹੋਵੇ ਨਾ। ਜਦੋਂ ਚਲੋ ਜੇ ਸ਼ਰਾਬ ਦਾ ਵੀ ਕੰਪੈਰੀਜ਼ਨ ਕਰਨਾ, ਕਿਸੇ ਨੇ ਪੈਗ ਸ਼ੈਗ ਲਾ ਲਿਆ, ਘੱਟੋ ਘੱਟ ਆਪਦੇ ਘਰੇ ਬੈਠ ਕੇ ਲਾ ਲਿਆ, ਪਰ ਜਿਹਨੇ ਸੂਟਾ ਲਾਇਆ ਹੋਇਆ ਉਹਦੇ ਸਰੀਰ ਚੋਂ ਇਹੋ ਜਿਹੀ ਸਮੈਲ ਆਉਣ ਲੱਗ ਜਾਂਦੀ ਹੈ, ਜਦੋਂ ਤੁਰਦਾ ਜਾਂਦਾ ਨਾ ਨਾਲ ਦੇ 5-4 ਬੰਦੇ ਨੱਕ ਦੇ ਉੱਤੇ ਨਾ ਹੱਥ ਰੱਖ ਕੇ ਤੁਰਦੇ ਆ। ਕਦੇ ਬ੍ਰੈਂਪਟਨ ਚ ਤੁਸੀਂ ਮਤਲਬ ਬ੍ਰੈਂਪਟੋਨੀਅਨਸ ਆ ਜਿਹੜੇ, ਮੈਨੂੰ ਇਹੋ ਜਿਹੀ ਥਾਂ ਨਹੀਂ ਕੋਈ ਲੱਭਦੀ ਗੀ ਜਿੱਥੇ ਸਭ ਤੋਂ ਵੱਧ ਐ ਇਸ ਕਿਸਮ ਦਾ ਨਸ਼ਾ ਯੂਜ਼ ਕੀਤਾ ਹੁੰਦਾ ਹੋਵੇ, ਵੀ ਸੜਕਾਂ ਤੇ ਸਮੈਲ ਹੀ ਸਮੈਲ ਆਉਂਦੀ ਹੋਵੇ, ਹੈ ਨਹੀਂ ਬ੍ਰੈਂਪਟਨ ਦੇ ਵਿੱਚ ਇਹੋ ਜਿਹੀ ਥਾਂ ਕੋਈ। ਅੱਛਾ, ਫਿਰ ਬ੍ਰੈਂਪਟਨ ਦੀ ਬਦਨਾਮੀ ਇਸ ਕਰਕੇ ਕੀਤੀ ਜਾਂਦੀ ਹੈ ਵੀ ਕਾਰਾਂ ਦੇ ਐਕਸੀਡੈਂਟ ਹੁੰਦੇ ਨੇ? ਨਹੀਂ ਹੁੰਦੇ। ਸਭ ਤੋਂ ਵੱਧ ਤੁਸੀਂ ਆ ਡਾਟਾ ਖੋਲ ਕੇ ਦੇਖ ਲਓ, ਗੂਗਲ ਤੋਂ ਚੈੱਕ ਕਰ ਲਓ, ਟਾਪ 10 ਸਿਟੀ ਜਿੱਥੇ ਸਭ ਤੋਂ ਵੱਧ ਐਕਸੀਡੈਂਟ ਹੁੰਦੇ ਆ, ਬ੍ਰੈਂਪਟਨ ਦਾ ਨਾਂ ਕਿਤੇ ਵੀ ਨਹੀਂ ਆਉਂਦਾ। ਮਤਲਬ ਤੁਸੀਂ ਕੱਲਾ ਕੱਲਾ ਡਾਟਾ ਹਰ ਇੱਕ ਚੀਜ਼ ਜਦੋਂ ਤੁਸੀਂ ਦੇਖੋਗੇ ਨਾ, ਤੁਹਾਨੂੰ ਪਤਾ ਲੱਗ ਜੂ ਵੀ ਬ੍ਰੈਂਪਟਨ ਤਾਂ ਕਿਤੇ ਹੈ ਹੀ ਨਹੀਂ ਇਹਨਾਂ ਥਾਂ ਇਹਨਾਂ ਦੇ। ਹਾਂ, ਆਹ 2-3 ਸਾਲਾਂ ਤੋਂ ਕਾਰਾਂ ਚੋਰੀ ਵਾਲੇ ਮਸਲੇ ਦੇ ਵਿੱਚ ਬ੍ਰੈਂਪਟਨ ਦਾ ਨਾਂ ਆਉਂਦਾ ਜ਼ਰੂਰ ਆ, ਆਇਆ ਹੈ। ਪਰ ਹੁਣ ਮੇਰੀ ਗੱਲ ਸੁਣੋ, ਜੇ ਹੁਣ ਤੁਹਾਡੀ ਕਾਰ ਬ੍ਰੈਂਪਟਨ ਖੜਿਆਂ ਦੀ ਚੋਰੀ ਕਰਕੇ ਲੈ ਗਿਆ, ਤੁਹਾਡਾ ਕੀ ਕਸੂਰ ਆ? ਇੱਕ ਤਾਂ ਤੁਸੀਂ ਹੈ ਮੁਜਰਮ, ਤੁਹਾਡੀ ਕਾਰ ਚੋਰੀ ਕਰਕੇ ਲੈ ਗਿਆ, ਮੁਜਰਮ ਸੋਰੀ ਮੁਜਰਮ ਨਹੀਂ, ਤੁਸੀਂ ਅਫੈਕਟਡ ਹੋ, ਹੈ ਨਾ?
ਤੁਸੀਂ ਤੁਹਾਡਾ ਨੁਕਸਾਨ ਹੋਇਆ ਤੇ ਕੋਈ ਤੁਹਾਡੀ ਕਾਰ ਚੋਰੀ ਕਰਕੇ ਲੈ ਗਿਆ ਤੇ ਕੋਈ ਤੁਹਾਡੀ ਬਦਨਾਮੀ ਕਰੀ ਜਾਵੇ ਇਹ ਕੀ ਗੱਲ ਬਣਦੀ ਹੈ ਭਲਾ ਬ੍ਰੈਂਪਟਨ ਦੇ ਵਿੱਚ ਕਾਰਾਂ ਚੋਰੀ ਹੋਈਆਂ ਹੁੰਦੀਆਂ ਸੀ ਸਿਸਟਮ ਦੇ ਵਿੱਚ ਪ੍ਰੋਬਲਮ ਦਾ ਮਤਲਬ ਪੁਲਿਸ ਵਾਲਿਆਂ ਦੀਆਂ ਆਪਣੀਆਂ ਪ੍ਰੋਬਲਮ ਦਾ ਵੀ ਉਹ 911 ਕਾਲ ਲੈਣ ਜਿੱਥੇ ਜਾਣ ਦਾ ਖਤਰਾ ਹੁੰਦਾ ਤੇ ਪਹਿਲਾਂ ਚੋਰਾਂ ਨੂੰ ਫੜਨ ਚੋਰ ਉਹ ਨਰਮ ਜਿਹੜੀ ਕਾਨੂੰਨ ਚ ਨਰਮੀ ਪਈ ਆ ਜਾਂ ਡਿਲੇ ਪਈ ਆ ਉਹਦਾ ਫਾਇਦਾ ਉਠਾ ਕੇ ਕਾਰਾਂ ਚੋਰੀ ਕਰਕੇ ਲੈ ਜਾਂਦੇ ਨੇ ਪਰ ਬ੍ਰੈਂਪਟਨ ਵਾਲਿਆਂ ਦਾ ਕੀ ਕਸੂਰ ਆ ਦੱਸੋ ਉਹਦੇ ਵਿੱਚ ਅੱਛਾ ਉਹ ਵੀ ਨਹੀਂ ਹੈਗਾ ਹੁਣ ਉਹ ਵੀ ਮੈਂ ਤੁਹਾਨੂੰ ਇੱਕ ਦਿਨ ਡਾਟਾ ਦਿੱਤਾ ਸੀ ਬਈ ਸਾਰੇ ਕੈਨੇਡਾ ਚ ਐਵਰੇਜ 1000 ਜੇ ਬੰਦਾ ਹੈਗਾ 1000 ਬੰਦੇ ਮਗਰ ਨਾ 700 ਕਾਰਾਂ ਨੇ ਪੌਣੇ 700 ਇੰਨੀਆਂ ਕਾਰਾਂ ਨੇ ਚਲੋ ਮੰਨ ਲਓ ਬ੍ਰੈਂਪਟਨ ਦੀ ਵਾਦੀ ਕਿਹਾ ਜਾਂਦਾ 1 ਮਿਲੀਅਨ ਇਹਦਾ ਮਤਲਬ 7 ਲੱਖ ਕਾਰਾਂ ਨੇ ਚਲੋ ਮੈਂ ਕਹਿੰਦਾ 1 ਮਿਲੀਅਨ ਨਹੀਂ ਵੀ ਹੈ 8 ਲੱਖ ਲਾ ਲਓ ਤੁਸੀਂ ਕਿਉਂਕਿ ਅਜੇ ਜਿਹੜਾ ਸੈਂਸਿਸ ਹੋਈਆਂ ਉਹਦੀ ਰਿਪੋਰਟ ਆਉਣੀ ਹੈ ਚਲੋ ਇਹ ਲਾ ਲਓ ਘੱਟ ਤੋਂ ਘੱਟ ਬ੍ਰੈਂਪਟਨ ਚ 500,000 ਕਾਰਾਂ ਨੇ ਪਹਿਲੀ ਗੱਲ ਤਾਂ ਪਹਿਲੇ ਕੁਆਟਰ ਦਾ ਡਾਟਾ ਕੀ ਕਹਿੰਦਾ ਵੀ ਬ੍ਰੈਂਪਟਨ ਦੇ ਵਿੱਚ ਕਾਰਾਂ 600 ਚੋਰੀ ਹੋਈਆਂ ਪਹਿਲੇ ਕੁਆਟਰ ਦੇ ਵਿੱਚ 26 ਦੇ ਮਿਸੀਸਾਗਾ 700 ਚੋਰੀ ਹੋਈਆਂ ਜੀ ਟੀ ਏ ਦੇ ਵਿੱਚ ਵੱਧ ਚੋਰੀ ਹੁੰਦੀਆਂ ਮਿਸੀਸਾਗਾ ਚ ਵੱਧ ਚੋਰੀ ਹੁੰਦੀਆਂ ਬ੍ਰੈਂਪਟਨ ਜਦੋਂ ਘੱਟ ਹੋਈਆਂ ਅੱਛਾ ਫਿਰ 600 ਕਾਰਾਂ ਮਤਲਬ ਮਹੀਨੇ ਦੀਆਂ ਕੁਆਟਰ 600 ਕਾਰਾਂ ਮਹੀਨੇ ਦੀਆਂ 200 ਕਾਰਾਂ 500,000 ਕਾਰਾਂ ਮਗਰ 200 ਕਾਰਾਂ ਮੈਂ ਜਸਟੀਫਾਈ ਨਹੀਂ ਕਰ ਰਿਹਾ ਹੈਗਾ ਇਹ ਸੀਰੀਅਸ ਮਸਲਾ ਇੱਕ ਵੀ ਕਾਰ ਕਿਉਂ ਚੋਰੀ ਹੋਵੇ ਪਰ ਐਡੀ ਵੀ ਗੱਲ ਨਹੀਂ ਵੀ ਇਹਨੂੰ ਹਵਾ ਦੇਈ ਜਾਓ 500,000 ਕਾਰਾਂ ਦੋਸਤੋ 500,000 ਕਾਰਾਂ ਮਗਰ 200 ਕਾਰਾਂ ਚੋਰੀ ਹੋਈਆਂ ਹੈਨਾ ਉਹਨੂੰ ਖਬਰਾਂ ਦੇ ਵਿੱਚ ਸਭ ਤੋਂ ਵੱਧ ਕਾਰਾਂ ਚੋਰੀ ਹੁੰਦੀਆਂ ਉਹ ਭਾਈ ਅਸੀਂ ਤਾਂ ਫਿਕਰਮੰਦ ਆ ਕਿਉਂ ਚੋਰੀ ਹੁੰਦੀਆਂ ਇੰਸ਼ੋਰੈਂਸ ਸਾਨੂੰ ਵੱਧ ਭਰਨੀ ਪੈਂਦੀ ਹੈ ਬ੍ਰੈਂਪਟਨ ਵਾਲਿਆਂ ਨੂੰ ਐਕਸੀਡੈਂਟ ਦਾ ਖਤਰਾ ਉਹ ਚੋਰ ਨੇ ਨਾ ਉਹ ਜਿਵੇਂ ਕਿਸੇ ਘਰ ਦੇ ਵਿੱਚ ਮਤਲਬ ਕੋਈ ਪ੍ਰਾਹੁਣਾ ਨਹੀਂ ਆਉਂਦਾ ਹੁੰਦਾ ਆਰਾਮ ਨਾਲ ਐ ਟਹਿਲਦੇ ਆਉਂਦੇ ਨੇ ਇੱਕ ਅੱਧੇ ਮਿੰਟ ਦੇ ਵਿੱਚ ਉਹ ਕਾਰ ਚੱਕ ਕੇ ਲੈ ਜਾਂਦੇ ਨੇ ਵੀ ਫਿਰ ਬ੍ਰੈਂਪਟਨ ਵਾਲਾ ਕੀ ਕਸੂਰ ਆ ਪੁਲਿਸ ਫੋਰਸ ਦਿਓ ਬ੍ਰੈਂਪਟਨ ਵਾਲਿਆਂ ਨੂੰ ਹੈਨਾ ਉਹ ਸਪੈਸ਼ਲ ਟਾਸਕ ਫੋਰਸ ਲਾਓ ਵੀ ਜਿੱਥੇ ਵੀ ਲੱਭੇ ਕਾਰ ਚੋਰ ਤੇ ਉਹਨੂੰ ਨਾਨੀ ਚੇਤੇ ਕਰਾ ਦਿਓ ਉਹਦੀ ਆਪੇ ਕਾਰਾਂ ਚੋਰੀ ਹਟ ਜਾਣਗੀਆਂ ਇਹਦੇ ਵਿੱਚ ਬ੍ਰੈਂਪਟਨ ਦਾ ਤਾਂ ਕੋਈ ਕਸੂਰ ਨਹੀਂ ਅੱਛਾ ਫਿਰ ਹਾਲਾਂਕਿ ਜਨਰਲ ਫਰਾਡ ਦੇ ਵਿੱਚ ਬ੍ਰੈਂਪਟਨ ਦਾ ਕਿਤੇ ਨਾਂ ਨਿਸ਼ਾਨ ਨਹੀਂ ਆਉਂਦਾ ਉਹ ਫਰਾਡ ਤਾਂ ਕਰਦੇ ਨੇ ਇੱਥੇ ਕਾਰ ਆ ਨਾ ਜਿਹੜੀ ਇੱਕ ਕਾਰ ਦੂਜੀ ਕਾਰ ਦੇ ਵਿੱਚ ਨੁਕਸਾਨ ਨਾ ਹੋਵੇ ਮਾੜੀ ਜਿਹੀ ਟੱਚ ਵੀ ਹੋ ਜਾਏ ਨਾ ਇੰਸ਼ੋਰੈਂਸ ਵਾਲੀ ਕੰਪਨੀ ਨੂੰ ਫੋਨ ਕਰਦੇ ਉਹਨਾਂ ਨੇ ਕਲੇਮ ਫਾਈਲ ਕਰ ਦੇਣਾ ਤੁਹਾਡਾ ਨੁਕਸਾਨ ਕਿਸੇ ਦਾ ਵੀ ਨਹੀਂ ਹੋਇਆ ਪਰ ਤੁਹਾਡੀ ਇੰਸ਼ੋਰੈਂਸ ਵੱਧ ਜਾਣੀ ਹੈ ਹੁਣ ਭਾਈ ਜੇ ਮੇਰੇ ਗੁਆਂਢੀ ਦਾ ਐਕਸੀਡੈਂਟ ਹੋ ਗਿਆ ਕਿਸੇ ਨੇ ਕਿਸੇ ਚ ਕਾਰ ਮਾਰਤੀ ਇੰਸ਼ੋਰੈਂਸ ਤਾਂ ਮੇਰੀ ਵੀ ਵੱਧ ਗਈ ਦੱਸੋ ਮੇਰਾ ਕੀ ਕਸੂਰ ਸੀ ਇੰਸ਼ੋਰੈਂਸ ਕੰਪਨੀ ਨੇ ਵਧਾਤੀ ਇੰਸ਼ੋਰੈਂਸ ਕੰਪਨੀਆਂ ਤੇ ਚੈੱਕ ਲਾਉਣਾ ਬਣਦਾ ਹਰ ਇੱਕ ਪਾਸੇ ਜਾਣੀ ਤੁਸੀਂ ਨਾ ਜਦੋਂ ਡਿਟੇਲ ਚ ਜਾਓਗੇ ਤੁਹਾਨੂੰ ਪਤਾ ਲੱਗੂ ਵੀ ਬ੍ਰੈਂਪਟਨ ਦੇ ਆਮ ਲੋਕ ਕਿਸੇ ਚੀਜ਼ ਲਈ ਕਸੂਰਵਾਰ ਨਹੀਂ ਉਹਨਾਂ ਨੂੰ ਨਾ ਐਂ ਫੀਲ ਕਰਾਇਆ ਜਾਂਦਾ ਉਹ ਤੁਹਾਡੇ ਸ਼ਹਿਰ ਚ ਸਭ ਤੋਂ ਵੱਧ ਚੋਰੀਆਂ ਹੁੰਦੀਆਂ ਤੁਹਾਡੇ ਸ਼ਹਿਰ ਸਭ ਤੋਂ ਵੱਧ ਕਤਲ ਹੁੰਦੇ ਆ ਤੁਹਾਡੇ ਸ਼ਹਿਰ ਸਭ ਤੋਂ ਵੱਧ ਸ਼ਰਾਬ ਪੀਂਦੇ ਕੋਈ ਨਹੀਂ ਡਾਟਾ ਕੱਢ ਕੇ ਦੇਖ ਲਓ ਮੈਂ ਥੋੜਾ ਝੂਠ ਬੋਲ ਰਿਹਾ ਮੈਂ ਤਾਂ ਸਾਹਮਣੇ ਡਾਟਾ ਪਿਆ ਮੇਰੇ ਮੈਂ ਤਾਂ ਡਾਟੇ ਤੋਂ ਪੜ੍ਹ ਕੇ ਤੁਸੀਂ ਪੜ੍ਹ ਲਓ ਡਾਟਾ ਦੱਸੋ ਕਿਤੇ ਵੀ ਇਹੋ ਜਿਹੀ ਕੋਈ ਗੱਲ ਹੈ ਹੀ ਨਹੀਂ ਜਿਹੜੀ ਕੋਈ ਗੱਲ ਬ੍ਰੈਂਪਟਨ ਚ ਕਹਿ ਲਓ ਜੀ ਅਲੋਕਾਰੀ ਕੋਈ ਹੋਰ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੋਵੇ ਇਹ ਤਾਂ ਕਦੇ ਨੀ ਮੈਂ ਸੁਣਿਆ ਕੋਈ ਪੱਤਰਕਾਰ ਬੜੇ ਮਾਣ ਨਾਲ ਕਹਿੰਦਾ ਵੀ ਯਾਰ ਫੁੱਲਾਂ ਦੇ ਸ਼ਹਿਰ ਚ ਰਹਿੰਦੇ ਆ ਸਭ ਤੋਂ ਵਧੀਆ ਸੋਹਣਾ ਸ਼ਹਿਰ ਆ ਨਾ ਉਹ ਸਾਰਾ ਦਿਨ ਨਾ ਰੋਂਦੇ ਹੀ ਰਹਿੰਦੇ ਨੇ ਸਾਰਾ ਦਿਨ ਰੋਂਦੇ ਰਹਿੰਦੇ ਨੇ ਅੱਛਾ ਫੇਰ ਨਾ ਘਰਾਂ ਬਾਰੇ ਮੈਂ ਗੱਲ ਤੇ ਦੁਬਾਰਾ ਆਉਣਾ ਇਹ ਕੇਸ ਗੱਲ ਲਈ ਬੜੀ ਬਦਨਾਮੀ ਕੀਤੀ ਜਾਂਦੀ ਹੈ ਉਹ ਬ੍ਰੈਂਪਟਨ ਨਾਲ ਜੀ ਲੋਕਾਂ ਨੇ ਲੈਂਡਲੋਰਡ ਤੇ ਕਿਰਾਏਦਾਰ ਵੈਸੇ ਲੈਂਡਲੋਰਡ ਤੇ ਕਿਰਾਏਦਾਰ ਵਾਲਾ ਇੱਕ ਮਸਲਾ ਅਲੱਗ ਆ ਇੱਕ ਘੰਟੇ ਦਾ ਸ਼ੋਅ ਕਰਾਂਗੇ ਪਰ ਇਹ ਫੈਡਰਲ ਗਵਰਨਮੈਂਟ ਦੀ ਪਾਲਿਸੀ ਸੀ ਉਹਨਾਂ ਨੇ 1.5-2 ਲੱਖ ਜਿਹੜੇ ਨਵੇਂ ਸਟੂਡੈਂਟ ਸੀ ਲਿਆ ਕੇ ਇੱਥੇ ਬਿਠਾਤੇ ਕਾਲਜ ਵਾਲਿਆਂ ਨੇ ਪੈਸੇ ਬਣਾ ਲਏ ਲੱਖਾਂ ਡਾਲਰ ਬਣਾਏ ਤੇ ਕਾਲਜ ਵਾਲਿਆਂ ਨੇ ਰਹਿਣ ਦਾ ਬੰਦੋਬਸਤ ਨਹੀਂ ਕੀਤਾ ਤੇ ਇਹਦੇ ਚ ਭਾਈ ਬ੍ਰੈਂਪਟਨ ਦਾ ਕੀ ਕਸੂਰ ਆ ਬ੍ਰੈਂਪਟਨ ਦੇ ਲੈਂਡਲੋਰਡ ਨੇ ਤਾਂ ਸਗੋਂ ਤੁਸੀਂ ਉਹਨਾਂ ਦੇ ਨਾ ਚਰਨਾਂ ਨੂੰ ਹੱਥ ਲਾਓ ਵੀ ਉਹਨਾਂ ਨੇ ਥਾਂ ਦਿੱਤੀ ਇਹਨਾਂ ਬੱਚਿਆਂ ਨੂੰ 1.5 ਲੱਖ ਬੱਚਾ ਆਇਆ ਸਰਕਾਰ ਨੇ ਕੋਈ ਬੰਦੋਬਸਤ ਨਹੀਂ ਕੀਤਾ ਮਿਊਨਸਪੈਲਿਟੀ ਨੇ ਕੋਈ ਬੰਦੋਬਸਤ ਨਹੀਂ ਕੀਤਾ ਕਾਲਜ ਵਾਲਿਆਂ ਨੇ ਕੋਈ ਹੋਸਟਲ ਨਹੀਂ ਬਣਾਏ ਬ੍ਰੈਂਪਟਨ ਨੇ ਲੋਕਾਂ ਨੇ ਆਪਦੇ ਘਰਾਂ ਚ ਥਾਂ ਦੇ ਦਿੱਤੀ ਤੇ ਕ੍ਰਾਈਮ ਕਰ ਲਿਆ ਦੱਸੋ ਅੱਛਾ ਇਹਨੂੰ ਨਾ ਉਲਟ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਉਹ ਜੀ ਉਹਨਾਂ ਨੇ ਪੈਸੇ ਬਣਾ ਲਏ ਪੈਸੇ ਤਾਂ ਭਾਈ ਹੁਣ ਜੇ ਮੇਰੀ ਗੱਲ ਸੁਣੋ ਉੱਥੇ ਹੋਟਲ ਚ ਰਹੋਗੇ ਹੋਟਲ ਵਾਲਿਆਂ ਨੇ ਤੁਹਾਨੂੰ ਫ੍ਰੀ ਦੇ ਦੇਣਾ ਸਾਰਾ ਕੁਛ ਉਹ ਤਾਂ ਹੁਣ ਰੈਂਟ ਦਾ ਜਿਹੜਾ ਨਾਰਮਲ ਰੈਂਟ ਚੱਲਦਾ ਉਹ ਤਾਂ ਅੱਛਾ ਫਿਰ ਬਦਨਾਮੀ ਲੈਂਡਲੋਰਡ ਆ ਕਰਦੇ ਹੋਣਗੇ ਕੁਛ ਜ਼ਰੂਰ ਪਰ ਆਮ ਬ੍ਰੈਂਪਟਨ ਦੇ ਲੋਕ ਨਾ ਐਵੇਂ ਨਾ ਬਦਨਾਮੀ ਕਰਿਆ ਕਰੋ, ਬਥੇਰੇ ਸਿਆਣੇ ਲੋਕ ਨੇ, ਐਂ ਕੋਈ ਇੰਨਾ ਧੱਕਾ ਨਹੀਂ ਕਰਦਾ। ਜੇ ਕੋਈ ਇੱਕ ਅੱਧਾ ਧੱਕਾ ਕਰਦਾ ਤਾਂ ਫਿਰ ਉਹ ਬ੍ਰੈਮਟੋਨੀਅਨ ਹੋਣ ਕਰਕੇ ਧੱਕਾ ਨਹੀਂ ਕਰਦਾ। ਉਹ ਬ੍ਰੈਮਟਨ ਦਾ ਬੰਦਾ ਭਾਵੇਂ ਕਿਚਨਰ ਹੋਵੇ, ਭਾਵੇਂ ਉਹ ਲੁਧਿਆਣੇ ਰਹੇ, ਭਾਵੇਂ ਕਰਾਚੀ ਰਹੇ, ਭਾਵੇਂ ਉਹ ਇੰਗਲੈਂਡ ਰਹੇ, ਉਹ ਬੰਦਾ ਹੀ ਨਕਾਮਾ ਜੇ ਧੱਕਾ ਕਰਦਾ ਤਾਂ। ਉਹ ਬ੍ਰੈਮਟੋਨੀਅਨ ਹੋਣ ਕਰਕੇ ਧੱਕਾ ਨਹੀਂ ਕਰਦਾ, ਉਹ ਐਜ਼ ਅ ਬੈਡ ਹਿਊਮਨ ਬੀਇੰਗ ਹੋਣ ਕਰਕੇ ਧੱਕਾ ਕਰਦਾ। ਉਹਦੇ ਚ ਬ੍ਰੈਮਟਨ ਦਾ ਕੀ ਕਸੂਰ ਆ ਜੇ ਬ੍ਰੈਮਟਨ ਆ ਕੇ ਰਹਿਣ ਲੱਗ ਗਿਆ ਤਾਂ? ਮਤਲਬ ਐਂ ਪੇਸ਼ ਕੀਤਾ ਜਾਂਦਾ ਵੀ ਪਤਾ ਨੀ ਬ੍ਰੈਮਟਨ ਦੇ ਪਾਣੀ ਚ ਬ੍ਰੈਮਟਨ ਦੀ ਧਰਤੀ ਦੇ ਵਿੱਚ ਹੀ ਕੋਈ ਨੁਕਸ ਆ। ਹੌਲੀ ਹੌਲੀ ਹੋਣ ਕੀ ਲੱਗ ਗਿਆ, ਇਹ ਪੰਜ ਚਾਰ ਸਾਲਾਂ ਦਾ ਜਿਹੜਾ ਪ੍ਰਚਾਰ ਚੱਲਿਆ ਨਾ, ਸਾਨੂੰ ਤਾਂ ਹੁਣ ਰੋਜ਼ ਸਾਹਮਣਾ ਕਰਨਾ ਪੈਂਦਾ। ਕੋਈ ਮਿਸੀ ਸਾਗਾ ਕੋਈ ਨਵੀਂ ਫੈਮਿਲੀ ਆਈ ਆ ਸਪੋਜ਼, ਉਹ ਕਹਿਣਗੇ ਹਮਾਰੇ ਬੱਚੇ ਤੋਂ ਕਹਿਤੇ ਆ ਹਮਨੇ ਨਹੀਂ ਬ੍ਰੈਮਟਨ ਜਾਣਾ। ਇੱਕ ਨੂੰ ਮੈਂ ਕਿਹਾ ਕਿਉਂ ਬ੍ਰੈਮਟਨ ਕਾਲੇ ਪਾਣੀ, ਤੁਸੀਂ ਉੱਥੇ ਨਹੀਂ ਜਾਣਾ? ਸਾਡੇ ਖੁਦ ਬੱਚੇ ਕਹਿੰਦੇ ਨੇ ਜੀ ਬ੍ਰੈਮਟਨ ਦੇ, ਨਹੀਂ ਨਹੀਂ ਬ੍ਰੈਮਟਨ ਚੋਂ ਛੇਤੀ ਬਾਹਰ ਨਿਕਲੀਏ। ਅੱਛਾ ਉਹ ਜਦੋਂ ਕਹਿੰਦੇ ਨਾ ਬ੍ਰੈਮਟਨ ਚੋਂ ਛੇਤੀ ਬਾਹਰ ਨਿਕਲੀਏ, ਜੇ ਓਕਵਿਲ ਜਾ ਕੇ ਖੜਦੇ ਨੇ, ਓਕਵਿਲ ਵਾਲੇ ਸੋਚਦੇ ਨੇ ਪਤਾ ਨਹੀਂ ਕਿਹੜੇ ਸ਼ਹਿਰ ਦੇ ਵਿੱਚੋਂ ਆ ਗਏ, ਕਿਹੜੀ ਦੁਨੀਆ ਚੋਂ ਉੱਠ ਕੇ ਆ ਗਏ, ਹਨਾ? ਮਤਲਬ ਪਰਸਨੈਲਿਟੀ ਤੇ ਹੋਰ ਸਾਰਾ ਕੁਝ ਉਹ ਆਪਣੇ ਆਪ ਹੀ, ਮਤਲਬ ਬ੍ਰੈਮਟਨ ਨੂੰ ਨਾ ਇੱਕ ਟੈਗ ਲੱਗ ਗਿਆ ਵੀ ਜਿਹੜਾ ਬੰਦਾ ਬ੍ਰੈਮਟਨ ਜਿਹੜਾ ਪਤਾ ਨੀ ਉਹਦੀ ਦੇਖਣੀ ਪਰਖਣੀ ਕਿਹੋ ਜੀ ਆ, ਬ੍ਰੈਮਟਨ ਵਾਲੇ ਨੂੰ ਬੰਦਾ ਹੀ ਸਮਝ ਨੂੰ ਹੱਟ ਗਿਆ ਦੱਸੋ। ਇੰਨੀ ਨਾ ਬਦਨਾਮੀ ਕਰਿਆ ਕਰੋ, ਬਹੁਤੀ ਬਦਨਾਮੀ ਨਾ, ਮਤਲਬ ਬਿਨਾਂ ਮਤਲਬ ਤੋਂ ਪ੍ਰੈਸ ਕਰਕੇ ਮੀਡੀਆ ਕਰਕੇ ਕੀਤੀ ਜਾਂਦੀ ਆ। ਹਾਲਾਂਕਿ ਬੜਾ ਸੋਹਣਾ ਸ਼ਹਿਰ ਆ ਜੀ, ਕੋਈ ਪ੍ਰੋਬਲਮ ਬ੍ਰੈਮਟਨ ਦੀ, ਗਲਤੀਆਂ ਜ਼ਰੂਰ ਹੈਗੀਆਂ, ਠੀਕ ਹੈ ਕੁਝ ਲੋਕ ਰੂਡ ਬਿਹੇਵੀਅਰ ਹੈਗਾ, ਸਾਰੇ ਥਾਂ ਹੁੰਦਾ, ਆਪਾਂ ਰੂਡ ਬਿਹੇਵੀਅਰ ਦੀ ਵੀ ਗੱਲ ਵੀ ਕਰਦੇ ਹੁੰਦੇ ਹਾਂ, ਨਾਰਮਲ ਜਿਹੜੇ ਸਾਡੇ ਸੋਸ਼ਲ ਨਾਰਮਸ ਨੇ, ਐਟੀਕੇਟਸ ਨੇ, ਹਨਾ, ਕਿਵੇਂ ਹੋਣਾ ਚਾਹੀਦਾ, ਠੀਕ ਹੈ ਉਹਦੇ ਸੁਧਾਰ ਲਿਆਉਣ ਦੀ ਜ਼ਰੂਰਤ ਆ। ਪਰ ਐਡੀ ਵੱਡੀ ਐਡੇ ਵੱਡੇ ਲੈਵਲ ਤੇ ਪ੍ਰਚਾਰ ਕਰਨਾ ਵੀ ਉਹ ਪਾਵਰ ਆਫ ਸੇਲ ਤੇ ਘਰ ਚਲੇ ਗਏ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ, ਠੀਕ ਆ ਆਰਥਿਕ ਸੰਕਟ ਚੱਲ ਰਿਹਾ, ਇਹਦੇ ਚ ਪ੍ਰੋਬਲਮ ਤਾਂ ਜਿਵੇਂ ਸਾਡੇ ਵੀਰ ਜੀ ਦੱਸ ਕੇ ਗਏ ਨੇ ਆਉਂਦੀਆਂ ਹੀ ਹੁੰਦੀਆਂ, ਸਾਹਮਣਾ ਕਰਦੇ ਆ, ਸਾਰੇ ਹੀ ਕਰ ਰਹੇ ਨੇ, ਤੇ ਮੈਨੂੰ ਪਤਾ ਬ੍ਰੈਮਟਨ ਦੇ ਲੋਕ ਮਿਹਨਤੀ ਨੇ, ਇਹਨਾਂ ਨੇ ਫੇਰ ਸਭ ਤੋਂ ਵੱਧ ਅੱਗੇ ਨਿਕਲ ਜਾਣਾ, ਐਡੀ ਕੋਈ ਗੱਲ ਨਹੀਂ ਹੈ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ। ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ,
ਠੀਕ ਠਾਕ ਹੋ ਜੀ?
ਹਾਂਜੀ ਬਿਲਕੁਲ ਵਧੀਆ। ਫਰਾੜ ਸਾਹਿਬ,
ਤੁਹਾਡੇ ਸ਼ਹਿਰ ਦਾ ਕੀ ਹਾਲ ਆ? ਮੌਂਟਰੀਅਲ ਤੋਂ ਤੁਸੀਂ, ਹੈਨਾ?
ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਜੀ, ਐਵੇਂ ਇੱਥੇ
ਸਾਡੇ ਸ਼ਹਿਰ ਦੀ ਬਦਨਾਮੀ ਕਰਦੇ?
ਹਾਂਜੀ
ਤੁਸੀਂ ਤਾਂ ਨੀ ਸਾਡੇ ਸ਼ਹਿਰ ਦੀ ਬਦਨਾਮੀ ਕਰਦੇ?
ਨਹੀਂ ਅਸੀਂ ਤਾਂ ਨਹੀਂ ਕਰਦੇ ਜੀ, ਪਰ ਤੁਹਾਡੇ ਸ਼ਹਿਰ ਵਾਲੇ ਕੋਈ ਨਾ ਕੋਈ ਚਮਤਕਾਰ ਦਿਖਾ ਜਾਂਦੇ ਆ ਇੱਥੇ ਆ ਕੇ, ਉਹ ਫੇਰ ਗੱਲ ਤਾਂ ਸ਼ੇਅਰ ਕਰਨੀ ਪੈਂਦੀ ਹੈ ਜੀ।
ਨਹੀਂ ਉਹ ਗੱਲ ਸ਼ੇਅਰ ਕਰਨੀ ਤਾਂ ਹੋਰ ਆ, ਮਤਲਬ ਪਰ ਨਾਰਮਲ ਐਜ਼ ਬ੍ਰੈਮਟਨ ਸ਼ਹਿਰ ਆ ਜਿਹੜਾ, ਉਹ ਤੇ ਮੌਂਟਰੀਅਲ ਸ਼ਹਿਰ ਆ ਤੇ ਹੋਰ ਆ, ਸਾਰੇ ਆਪੋ ਆਪਣੀ ਥਾਂ ਸੋਹਣੇ ਨੇ ਨਾ, ਇੱਕ ਪਰਟੀਕੁਲਰ ਸ਼ਹਿਰ ਕੀਤਾ ਜਾਂਦਾ ਹੈ ਜੀ।
ਬ੍ਰੈਮਟਨ ਸੋਹਣਾ ਆ ਜੀ, ਅਸੀਂ ਖੁਦ ਇੱਥੇ 3-3.5 ਸਾਲ ਲੈ ਕੇ ਗਏ ਆ, ਲੋਕੀ ਇੱਥੇ ਮੌਂਟਰੀਅਲ ਪਹਿਲਾਂ ਆਉਂਦੇ ਆ ਤੇ ਇੱਥੋਂ ਕਾਗਜ਼ ਪੱਤਰ ਲੈ ਕੇ ਖਿਸਕ ਜਾਂਦੇ ਆ, ਅਸੀਂ ਪਹਿਲਾਂ ਬ੍ਰੈਮਟਨ ਆਏ ਆ, ਉੱਥੇ 3.5 ਸਾਲ ਰਹਿ ਕੇ ਮੁੜ ਕੇ ਇੱਥੇ ਆਏ ਆ, ਤੇ ਸਾਨੂੰ ਸਾਰੇ ਸੱਜਣ ਮਿੱਤਰ ਬਾਅਦ ਚ ਕੱਲਾਂ ਕਰਦੇ ਆ, ਆਜੋ ਵਾਪਸ। ਮੈਂ ਕਿਹਾ ਵਾਪਸ ਨੀ ਆਉਣਾ, ਜਿੱਥੇ ਗਏ ਆ ਜਿੰਨੇ ਸਾਨੂੰ ਇੰਨਾ ਕੁਝ ਦਿੱਤਾ ਸੀ ਉੱਥੇ ਰਹਿਣਾ।
ਵੈਰੀ ਗੁੱਡ, ਠੀਕ ਹੈ ਜੀ, ਜਿਹੜੇ ਥਾਂ ਤੇ ਰਹਿਣਾ ਉਹਨੂੰ ਮਾਣ ਕਰਨਾ ਚਾਹੀਦਾ। ਬਿਲਕੁਲ ਬਿਲਕੁਲ
ਹਾਂਜੀ ਹਾਂਜੀ ਹਾਂਜੀ। ਹੁਣ ਇੱਕ ਗੱਲ ਇਹ ਆ ਜੀ, ਤੁਸੀਂ ਆ ਕਾਫੀ ਚੀਜ਼ਾਂ ਤੇ ਰੋਸ਼ਨੀ ਪਾਤੀ, ਘਰਾਂ ਤੇ ਪਾਤੀ ਆ, ਤੇ ਜਿਹੜੇ ਘਰ ਸੇਲ ਤੇ ਲਾਤੇ ਆ, ਡਰੱਗ ਤੇ ਪਾਤੀ ਆ, ਹਨਾ। ਮੇਰਾ ਬਰਾੜ ਜੀ ਕੁਸ਼ਚਨ ਇਹੀ ਹੈ, ਇਹ ਸਾਨੂੰ ਜਿੱਦਾਂ ਮੈਂ ਇਹ ਕਹਿੰਦਾ ਸਾਨੂੰ ਜਾਂ ਆਮ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਕਿੱਥੋਂ ਪਤਾ ਲੱਗਦੀਆਂ ਜੀ?
ਇਹ ਡਾਟਾ ਘੋਖ ਪੜਤਾਲ ਕਰਕੇ ਪਤਾ ਲੱਗਦੀਆਂ?
ਨਹੀਂ ਜਿੱਦਾਂ ਇਨੀਸ਼ਲ ਸਟੇਜ ਤੇ ਤਾਂ ਤੁਸੀਂ ਰੇਡੀਓ ਟੀਵੀ ਵਾਲੇ ਸਾਨੂੰ ਦੱਸਦੇ ਨਾ ਬ੍ਰਹਮਚੰਦ ਇੰਨੇ ਘਰ ਪਾਵਰ ਆਫ ਸੇਲ ਤੇ ਲੱਗੇ ਆ, ਇਹ ਹੋ ਗਿਆ ਹਨਾ, ਜਿਹੜੀ ਜਿਹੜੀ ਬੋਗਸ ਬੋਗਸ ਜਿਹੜੀ ਕਹਿੰਦੀ ਆ ਗੱਲ ਨੂੰ ਵਧਾ ਚੜਾ ਕੇ ਦੱਸਦੇ, ਉਹ ਤਾਂ ਸਾਨੂੰ ਤੁਹਾਡੇ ਤੋਂ ਪਤਾ ਲੱਗਦਾ ਆ।
ਨਹੀਂ ਦੇਖੋ ਇਸ ਤਰ੍ਹਾਂ ਹੁੰਦਾ, ਜਿਹੜੀ ਗੱਲ ਨਾ ਉਹਨੂੰ ਆਪਾਂ ਇੰਗਲਿਸ਼ ਕਹਿੰਦੇ ਆ ਕੰਟੈਕਸਟ, ਤੇ ਪੰਜਾਬੀ ਚ ਕਹਿੰਦੇ ਆ ਸੰਦਰਭ। ਇੱਕ ਗੱਲ ਨਾ ਖਬਰ ਆ ਜਿਹੜੀ ਉਹ ਇੱਕ ਖਾਸ ਕੰਟੈਕਸਟ ਚ ਕੀਤੀ ਜਾਂਦੀ ਆ। ਹੁਣ ਇਹ ਇੱਕ ਖਬਰ ਆ, ਸਪੋਜ਼ ਇਹ ਇੱਕ ਖਬਰ ਆ ਮੈਂ ਜਿਹੜੀ ਦੱਸੀ ਆ ਬਈ ਬ੍ਰੈਮਟਨ ਚ, ਇਹ ਖਬਰ ਜਿਹੜੀ ਇੰਨੀ ਵਧਾ ਚੜਾ ਕੇ ਪੇਸ਼ ਕੀਤੀ ਗਈ ਨਾ ਵੀ ਪਾਵਰ ਆਫ ਸੇਲ ਤੇ ਸਭ ਤੋਂ ਵੱਧ ਘਰ ਬ੍ਰੈਮਟਨ ਚ ਨੇ।
ਹਾਂਜੀ ਹਾਂਜੀ,
ਪਰ ਮੈਂ ਕਹਿੰਦਾ ਦੂਜੇ ਜਿਹੜੇ ਦੂਜੇ ਸ਼ਹਿਰਾਂ ਬਾਰੇ ਖਬਰਾਂ ਹੁੰਦੀਆਂ ਉਹਦੇ ਬਾਰੇ ਕੋਈ ਬੋਲਦਾ ਹੀ ਨਹੀਂ, ਜਿਹਦੇ ਕਰਕੇ ਉਹ ਖਬਰ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ। ਪਤਾ ਨਹੀਂ ਉਹਦੇ ਲਈ ਬ੍ਰੈਮਟਨ ਦੇ ਲੋਕ ਦੋਸ਼ੀ ਨੇ, ਪਤਾ ਨਹੀਂ ਕਿੱਡਾ ਵੱਡਾ ਪੰਗਾ ਪਿਆ ਹੋਇਆ। ਮੈਂ ਤੁਹਾਨੂੰ ਡਾਟਾ ਕੱਢ ਕੇ ਦੱਸਿਆ ਵੀ ਸਾਰਾ ਹੀ ਮਹੀਨੇ ਦਾ 100 ਘਰ ਪਾਵਰ ਆਫ ਸੇਲ ਤੇ ਹੁੰਦਾ, 1,85,000 ਘਰਾਂ ਮਗਰ 100 ਘਰ ਪਾਵਰ ਆਫ ਸੇਲ ਤੇ ਆ ਗਿਆ। ਹੁਣ ਜੇ ਕਿਸੇ ਦੀ ਜੋਬ ਲੂਜ਼ ਹੋ ਗਈ, ਕੋਈ ਟਰੱਕਿੰਗ ਕਰਦਾ ਸੀਗਾ, ਟਰੱਕਿੰਗ ਇੰਡਸਟਰੀ ਬਹਿ ਗਈ, ਤਾਂ ਬੰਦੇ ਦਾ ਕੀ ਕਸੂਰ ਹੋਇਆ? ਇਹ ਕਹਿਣਗੇ ਜੀ ਨਹੀਂ ਹਰੇਕ ਨੇ ਅੱਡੀਆਂ ਚੱਕ ਕੇ ਫਹਾ ਲਿਆ ਹੋਇਆ, ਬੰਦੇ ਨੇ ਖਰਚੇ ਬਾਹਲੇ ਕੀਤੇ। ਆਮ ਬੰਦੇ ਨੇ ਕੀ ਬਾਹਲਾ ਖਰਚਾ ਕੀਤਾ ਦੱਸੋ?
ਨਹੀਂ ਤੁਸੀਂ ਵੀ ਸਾਡੀ ਥੋੜੀ ਜਿਹੀ ਆਵਾਜ਼ ਉਠਾਓ ਜੀ, ਅਸੀਂ ਟਰੱਕਾਂ ਵਾਲਿਆਂ, ਤੁਸੀਂ ਵੀ ਟਰੱਕ ਚਲਾਇਆ ਆ, ਮੈਨੂੰ ਇੱਕ ਇਹ ਨਹੀਂ ਗੱਲ ਸਮਝ ਆਉਂਦੀ, ਅੱਗੇ ਮੈਂ ਇੰਨੇ ਸਾਲ ਦਾ ਆਲਮੋਸਟ 30 ਸਾਲ ਹੋ ਚੱਲੇ ਕੈਨੇਡਾ ਚ, ਕਦੀ ਡੀਜ਼ਲ ਦੀ ਪ੍ਰਾਈਸ ਤੇ ਗੈਸ ਦੀ ਪ੍ਰਾਈਸ ਚ ਕੋਈ ਬਹੁਤਾ ਫਰਕ ਨਹੀਂ ਸੀ ਹੁੰਦਾ, ਜੇ ਉਹ 49 ਨੂੰ ਹੁੰਦਾ ਸੀ ਤੇ 47 ਨੂੰ ਜਾਂ 51 ਨੂੰ, ਕਦੀ ਬਰਾਬਰ, ਕਦੀ 2 ਸੈਂਟ ਥੱਲੇ, ਕਦੀ ਸੈਂਟ ਡੇਢ ਸੈਂਟ 2 ਸੈਂਟ ਉੱਪਰ, ਤੇ ਹੁਣ 50 ਸੈਂਟ ਦਾ ਫਰਕ ਹੈ ਜੀ।
ਮਾੜੀ ਗੱਲ ਆ ਜੀ, ਇਨਫਲੇਸ਼ਨ ਆ ਜਿਹੜੀ ਨਹੀਂ ਹੋਣੀ, ਮੈਂ ਤਾਂ ਕਹਿੰਦਾ ਹੀ ਆ ਆਪਣੇ ਲੋਕ।
ਨਹੀਂ ਨਹੀਂ, ਇਨਫਲੇਸ਼ਨ ਥੋੜੀ ਜਿਹੀ ਹੋਰ ਗੱਲ ਆ, ਤੁਸੀਂ ਮੇਰੀ ਗੱਲ ਨੂੰ ਵੀ ਤੁਸੀਂ ਦੂਜੇ ਪਾਸੇ ਨੂੰ ਕਨਵਰਟ ਕਰਤਾ।
ਨਹੀਂ ਮੈਂ, ਮੇਰਾ ਕੁਐਸਚਨ ਇਹ ਆ, ਮੇਰਾ ਧਿਆਨ ਪਹਿਲੇ ਵੀ ਇੱਕ ਵਿਸ਼ੇ ਵੱਲ ਲਾ, ਹੁਣ ਆਪਾਂ ਬਾਹਲੇ ਵਿਸ਼ੇ ਨਾ ਖੋਲੀਏ। ਹੁਣ ਇਹਦੇ ਕਈ ਰੀਜ਼ਨ ਨੇ, ਦੇਖੋ ਇਰਾਨ, ਉਧਰ ਇਰਾਨ ਦੀ ਲੜਾਈ ਲੱਗੀ ਹੋਈ ਆ, ਮਲਟੀਪਲ ਫੈਕਟਰਸ ਨੇ, ਕੰਪਨੀਆਂ ਮੁਨਾਫਾ ਕਮਾ ਰਹੀਆਂ। ਆਪਾਂ ਗੱਲ ਧਿਆਨ ਅੱਜ ਮਤਲਬ ਕੇਂਦਰ ਆ ਜਿਹੜਾ ਡਿਸਕਸ਼ਨ ਦਾ, ਉਹ ਹੈ ਵੀ ਬ੍ਰੈਂਪਟਨ ਦੀ ਬਦਨਾਮੀ ਕਿਉਂ ਕੀਤੀ ਜਾਂਦੀ।
ਹਾਂਜੀ ਹਾਂਜੀ, ਫੇਰ ਹੁਣ ਜਿੱਦਾਂ ਜਿਹੜੇ ਤੁਹਾਡੇ ਇੱਥੇ ਡੋਡਿਆਂ ਦੇ ਸਟੋਰ ਖੁੱਲੇ ਸਭ ਤੋਂ ਜ਼ਿਆਦਾ ਤੁਹਾਡੇ, ਰਾਈਟ?
ਅੱਛਾ, ਹੁਣ ਆਪਾਂ ਐਂ ਕਰੋ, ਡੋਡਿਆਂ ਦੇ ਸਟੋਰ ਤਾਂ ਜਿਹੜੇ ਡੋਡੇ ਤਾਂ ਪਹਿਲਾਂ ਗਏ, ਹੁਣ ਤਾਂ ਸਰਕਾਰ ਨੇ ਮੈਰੂਆਨਾ ਜਿਹੜਾ ਉਹ
ਮਰਵਾਨਾ
ਡਰੱਗ ਯੂਜ਼ ਦੇ ਵਿੱਚ ਬ੍ਰੈਂਪਟਨ ਦਾ ਨਾਂ ਆਉਂਦਾ ਹੀ ਨਹੀਂ, ਪਹਿਲੇ ਦੱਸ ਸ਼ਹਿਰਾਂ ਦੇ ਵਿੱਚ ਦੱਸੋ, ਆ ਗੂਗਲ ਤੇ ਸਰਚ ਕਰੋ, ਭਾਵੇਂ ਸਟੋਰ ਖੋਲਤੇ, ਇਹਦੇ ਬਾਵਜੂਦ ਵੀ ਲੋਕ ਡਰੱਗ ਨਹੀਂ ਯੂਜ਼ ਕਰਦੇ ਉਨੀ, ਈਵਨ ਜਿਹੜੀ ਕੰਟਰੋਲਡ ਡਰੱਗ ਉਹ ਨਹੀਂ ਯੂਜ਼ ਕਰਦੇ ਬ੍ਰੈਂਪਟਨ। ਇਹੀ ਤਾਂ ਗੱਲ ਮੈਂ ਕਹਿ ਕੇ ਹਟਿਆ ਵੀ ਬ੍ਰੈਂਪਟਨ,
ਮੈਨੂੰ ਲੱਗਦਾ ਉਹ ਮਿਸੀਸਾਗਾ ਵਾਲੇ ਆ ਜਾਂਦੇ ਕਿਉਂਕਿ ਉਹਨਾਂ ਦੇ ਸਟੋਰ ਘੱਟ ਆ, ਉਹ ਇੱਥੋਂ।
ਨਹੀਂ 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 ਨਹੀਂ, ਦੇਖੋ ਤੁਸੀਂ ਹੁਣੇ ਨਾ ਫੋਨ ਦੇ ਉੱਤੇ ਆਪਣੇ ਤੇ ਜਾਂ ਕੰਪਿਊਟਰ ਤੇ ਲਿਖੋ ਵੀ ਟਾਪ 10 ਕੈਨੇਡੀਅਨ ਸਿਟੀਜ਼ ਇਨ ਵਿਚ ਮੈਰੂਆਨਾ ਵਟ ਐਵਰ ਡਰੱਗ ਐਟਸੈਟਰਾ ਆਰ ਯੂਜ਼ਡ, ਹਨਾ, ਬ੍ਰੈਂਪਟਨ ਦਾ ਨਾਂ ਦਿਖਾ ਦੋ ਮੈਨੂੰ ਕਿੱਥੇ ਆ, ਭਾਵੇਂ 20-25 ਸਟੋਰ ਖੁੱਲੇ ਹੋਣ, ਨਹੀਂ ਹੈਗਾ ਬ੍ਰੈਂਪਟਨ ਦਾ ਨਾਂ। ਮੈਂ ਤੁਹਾਨੂੰ ਉਹਨਾਂ ਉਹ ਸ਼ਹਿਰਾਂ, ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ, ਬਹੁਤ ਸ਼ਹਿਰਾਂ ਚ ਜਾਓ ਤੁਸੀਂ, ਡਾਊਨ ਟਾਊਨ ਦੇ ਵਿਚ ਜਾਓ, ਤੁਹਾਨੂੰ ਉਹ ਵੀ ਸੂਟਾ ਲਾਈ ਫਿਰਦਾ, ਆਹ ਵੀ ਸੂਟਾ ਲਾਈ ਫਿਰਦਾ, ਇਧਰ ਵੀ ਸੂਟਾ ਲਾਈ ਜਾਂਦਾ, ਹਨਾ, ਤੁਹਾਡੇ ਆਪਦੇ ਚੋਂ ਕੋਲ ਲੰਘਦਾ ਸਮੈਲ ਆਉਣ ਲੱਗ ਜਾਂਦੀ। ਮੈਂ ਤਾਂ ਕਹਿ ਕੇ ਗਿਆ ਬ੍ਰੈਂਪਟਨ ਚ ਹੈ ਹੀ ਨਹੀਂ ਇਹ ਜੀ ਕੋਈ ਥਾਂ, ਇੱਕ ਅੱਧਾ ਜੇ ਕੋਈ ਆਈਸੋਲੇਟਡ ਹੋਊਗਾ ਤਾਂ ਠੀਕ, ਪਰ ਬ੍ਰੈਂਪਟਨ ਚ ਇਹਦਾ ਕਲਚਰ ਹੀ ਨਹੀਂ। ਬ੍ਰੈਂਪਟਨ ਚ ਹੈਗਾ ਘਰੇ ਬੈਠ ਕੇ ਲੋਕ ਸ਼ਰਾਬ ਸ਼ਰੂਬ ਪੀ ਲੈਂਦੇ, ਫਿਰ ਕੀ ਹੋ ਗਿਆ ਆਪਦੀ, ਮੈਂ ਜਸਟੀਫਾਈ ਨਹੀਂ ਕਰ ਰਿਹਾ, ਪਰ ਬ੍ਰੈਂਪਟਨ ਸ਼ਰਾਬ ਪੀਣ ਵਾਲੇ ਲੋਕਾਂ ਚ ਵੀ ਬ੍ਰੈਂਪਟਨ ਪਹਿਲੇ 10 ਸਿਟੀ ਦਾ ਨਾਂ ਹੈ ਨੀਗਾ, ਤੇ ਫਿਰ ਸਰਕਾਰ ਨੇ ਠੇਕੇ ਖੋਲੇ ਲੈ ਵੀ ਲੈਂਦੇ ਤੇ ਫਿਰ ਕੀ ਗੱਲ ਆ, ਮੈਂ ਉਹ ਨਹੀਂ ਗੱਲ ਕਰ ਰਿਹਾ, ਪਰ ਪਹਿਲੇ 10 ਸਿਟੀਜ਼ ਦੇ ਵਿੱਚ ਬ੍ਰੈਂਪਟਨ ਦਾ ਨਾਂ ਨਹੀਂ ਆਉਂਦਾ।
ਚਲੋ ਇੱਕ ਗੱਲ ਦੀ ਹੋਰ ਸੱਚ ਕਰੀਏ ਜੀ, ਕਿਉਂਕਿ ਹੁਣ ਅਸੀਂ ਤਾਂ ਮੀਡੀਆ ਚ ਹੈ ਨੀ, ਨਾ ਹੀ ਸਾਨੂੰ ਇੰਨਾ ਫੋਨ ਤੇ ਬਹੁਤੇ ਅਸੀਂ ਇਸਤੇਮਾਲ ਹੈਗੇ
ਆ,
ਵੀ ਪਤਾ ਕਰੀਓ ਜੀ, ਬ੍ਰੈਂਪਟਨ ਦੇ ਨਾ ਡਰਾਈਵਰ ਸਭ ਤੋਂ ਜ਼ਿਆਦਾ ਉਹ ਜਿੱਦਾਂ ਪੂਰੇ ਕੈਨੇਡਾ ਜੀ, ਇੱਧਰ ਬੀਸੀ ਚ, ਮੋਂਟਰੀਅਲ ਚ, ਬਹੁਤ ਥਾਂ ਇੱਥੋਂ ਆਪਣੇ ਪੁਆਇੰਟ ਪੁਆਇੰਟ ਗਵਾ ਲੈਂਦੇ ਆ, ਹੁਣ ਫਿਊਚਰ ਚ ਤੇ ਇਹਨਾਂ ਨੇ ਕਰ ਹੀ ਦਿੱਤਾ, ਸਾਡੇ ਵਾਲਿਆਂ ਨੇ ਤਾਂ ਪਿਛਲੇ 2 ਮਹੀਨੇ ਹੋਏ ਆ ਕੀਤਾ, ਉਹ ਮਹਾਰਾਜ ਟਰੱਕ ਚੁੱਕੇ ਉਹ ਚਾੜ ਦਿੰਦੇ ਪਹਾੜੀ ਦੇ ਉੱਤੇ, ਲੋਕੀ ਕਮੈਂਟਸ ਕਰਦੇ ਆ ਕਹਿੰਦੇ ਯਾਰ ਇਹ ਉਡਾ ਕੇ ਲੈ ਗਿਆ, ਇਹ ਜਹਾਜ਼ ਟਰੱਕ ਚਲਾਉਂਦਾ ਸੀ ਕਿ ਇਹ ਹੈਲੀਕਾਪਟਰ ਚਲਾਉਂਦਾ ਸੀ, ਕਿੱਦਾਂ ਇਹਨੇ ਇੰਨਾ ਉੱਚਾ ਚਾੜਤਾ।
ਨਹੀਂ ਨਹੀਂ, ਤੁਹਾਡੀ ਗੱਲ ਠੀਕ ਆ, ਤੇ ਉਹ ਗੱਲ ਇਹਦੇ ਚ ਬ੍ਰੈਂਪਟਨ ਦਾ ਕੀ ਕਸੂਰ ਆ? ਹੁਣ ਮੈਂ ਤਾਂ ਤੁਹਾਨੂੰ ਕਿਹਾ ਬ੍ਰੈਂਪਟਨ ਦੀ ਹੱਦ ਦੇ ਅੰਦਰ ਐਕਸੀਡੈਂਟ ਕਿੰਨੇ ਹੁੰਦੇ ਆ, ਪਹਿਲੇ 10 ਸ਼ਹਿਰਾਂ ਦੇ ਵਿੱਚ ਬ੍ਰੈਂਪਟਨ ਦਾ ਨਾਂ ਹੀ ਨਹੀਂ ਆਉਂਦਾ ਗਾ। ਬ੍ਰੈਂਪਟਨ ਸਿਟੀ ਦੇ ਵਿੱਚ ਕਿੰਨੇ ਐਕਸੀਡੈਂਟ ਹੁੰਦੇ ਨੇ? ਕੀ ਟਾਪ 10 ਸਿਟੀ ਦੇ ਵਿੱਚ ਬ੍ਰੈਂਪਟਨ ਦਾ ਨਾਂ ਆਉਂਦਾ? ਨਹੀਂ ਆਉਂਦਾ। ਹੁਣ ਜੇ ਕੋਈ ਬਾਹਰੋਂ ਆਇਆ ਬੰਦਾ, ਉਹ 6 ਮਹੀਨੇ ਬ੍ਰੈਂਪਟਨ ਚ ਲਾਇਸੈਂਸ ਲੈ ਕੇ ਚਲਾ ਗਿਆ, ਉਹਨੇ ਅੱਗੇ ਟਰੱਕ ਮਾਰਦਾ ਕਿਸੇ, ਇਹਦੇ ਚ ਬ੍ਰੈਂਪਟਨ ਦਾ ਕੀ ਕਸੂਰ ਆ? ਇਹਦੇ ਤੋਂ ਬੰਦੇ ਦਾ ਕਸੂਰ ਆ? ਆਪਾਂ ਆਪਣੇ ਚ ਨੁਕਸ ਕੱਢਣੇ, ਆਪਾਂ ਇਹ ਦੇਖੀਏ ਨਾ ਵੀ ਅਸੀਂ ਇਹ ਜੀ ਕਿਹੜੀ ਵਿਸ਼ੇਸ਼ ਨਸਲ ਆ, ਜਿੱਥੇ ਸਾਡੇ ਬੰਦੇ ਜਾਂਦੇ ਨੇ, ਮੈਂ ਸਾਰੇ ਨਹੀਂ ਕਹਿੰਦਾ, ਕੁਝ ਬੰਦੇ ਜਿੱਥੇ ਕੁਝ ਮਾੜੇ ਬੰਦੇ ਜਾਂਦੇ ਨੇ, ਉਹ ਬਦਨਾਮੀ ਸਾਡੇ ਸਾਰਿਆਂ ਦੀ ਕਰ ਦਿੰਦੇ। ਐਸ ਸਵਾਲ ਤੇ ਆਈਏ, ਬ੍ਰੈਂਪਟਨ ਵਾਲੇ ਸਵਾਲ ਤੇ ਨਾ ਆਈਏ, ਸਵਾਲ ਇਹ ਆ ਹਨਾ, ਹੁਣ ਬ੍ਰੈਂਪਟਨ ਤੇ ਸਰੀ ਦੀ ਬਦਨਾਮੀ ਕਿਉਂ ਹੋਈ ਆ? ਕਿਉਂਕਿ ਸਾਡੇ ਵਿੱਚੋਂ ਕੁਝ ਬੰਦੇ ਨੇ ਜਿਹੜੇ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਆ, ਪਹਿਲਾਂ ਤਾਂ ਸਾਡੀ ਸਾਰੀ ਕਮਿਊਨਿਟੀ ਬਦਨਾਮ ਹੁੰਦੀ ਸੀ, ਹੁਣ ਸਾਡੇ ਦੋਨੇ ਸ਼ਹਿਰਾਂ ਚ ਅਸੀਂ ਹੈਗੇ ਹਾਂ, ਸਾਡੇ ਦੋਨੇ ਸ਼ਹਿਰ ਬਦਨਾਮ ਹੋਣ ਲੱਗ ਜੇ? ਸਵਾਲ ਆ ਹੈ, ਆਪਾਂ ਇੱਕ ਬੰਦੇ ਦੀ ਗਲਤੀ ਜਾਂ ਇੱਕ ਗਰੁੱਪ ਦੀ ਕੀਤੀ ਹੋਈ ਗਲਤੀ ਕਿਸੇ ਸ਼ਹਿਰ ਦੇ ਨਾਂ ਨਾ ਮੜੀਏ? ਮੈਂ ਤਾਂ ਤੁਹਾਨੂੰ ਸਾਰਾ ਡਾਟਾ ਦੇਤਾ, ਡਾਟਾ ਗਲਤ ਆ ਤਾਂ ਮੈਂ ਮਾਫੀ ਮੰਗ ਲੂੰਗਾ। ਦੱਸੋ, ਟਰੱਕਾਂ ਦੇ ਐਕਸੀਡੈਂਟ ਬ੍ਰੈਂਪਟਨ ਸ਼ਹਿਰ ਦੀ ਹੱਦ? ਹਾਂ, ਮੈਨੂੰ ਪਤਾ ਤੁਸੀਂ, ਤੁਹਾਡਾ ਜੇ ਤੁਹਾਡਾ ਕਹਿਣ ਦਾ ਇਹ ਮਤਲਬ ਹੈ ਬ੍ਰੈਂਪਟਨ ਦੇ ਵਿੱਚ ਰੂਡ ਨੇ ਡਰਾਈਵਰ, ਉਹ ਗੱਲ ਠੀਕ ਆ ਤੁਹਾਡੀ, ਕੁਛ ਮਤਲਬ ਰੂਡਨੈਸ ਸਾਡਾ ਨਾਂ ਆਉਂਦਾ, ਰੂਡਨੈਸ ਸਾਡਾ ਨਾਂ ਕਿਵੇਂ ਆਉਂਦਾ? ਬ੍ਰੈਂਪਟਨ ਦਾ ਨਾਂ ਆਉਂਦਾ ਜੀ ਜ਼ਰੂਰ, ਹਾਂ, ਪਰ ਬ੍ਰੈਂਪਟਨ ਦਾ ਨਾਂ ਡਿਸਕ੍ਰਿਮੀਨੇਸ਼ਨ ਤੇ ਰੇਸਿਜ਼ਮ ਵਿੱਚ ਨਹੀਂ ਆਉਂਦਾ, ਟਾਪ 10 ਸਿਟੀਜ਼ ਦੇ ਵਿੱਚ ਨਹੀਂ ਆਉਂਦਾ। ਬ੍ਰੈਂਪਟਨ ਦਾ ਨਾਂ ਆਉਂਦਾ ਪਹਿਲੇ 2-3 ਸਿਟੀਜ਼ ਦੇ ਵਿੱਚ ਜਿੱਥੇ ਰੂਡ ਸਮਝਿਆ ਜਾਂਦਾ। ਹੁਣ ਰੂਡ ਦਾ ਮਤਲਬ ਕੀ ਹੁੰਦਾ? ਰੂਡ ਦਾ ਮਤਲਬ ਲਓ, ਉਹਨਾਂ ਦੇ ਜਿਹੜਾ ਐਟੀਚਿਊਡ ਆ, ਜਿਹੜਾ ਉਹਨਾਂ ਦਾ ਬਿਹੇਵੀਅਰ ਆ, ਵਿਚਰਨ ਦਾ ਤਰੀਕਾ, ਤੁਰਨ ਫਿਰਨ ਦਾ। ਰੂਡ ਦਾ ਮਤਲਬ ਇਹ ਹੈ, ਜਿਵੇਂ ਆਪਾਂ ਇੱਕ ਦਿਨ ਕੈਨੇਡੀਅਨ ਵੈਲਿਊਜ਼ ਦੀ ਗੱਲ ਕਰਦੇ ਸੀ, ਬਈ ਤੁਸੀਂ ਨਾ ਕੋਈ ਬੰਦਾ ਆ ਰਿਹਾ,
ਬੰਦਾ ਜਾਂ ਲੇਡੀ ਆ ਰਹੀ, ਤੁਸੀਂ ਦਰਵਾਜ਼ਾ ਖੋਲ ਕੇ ਖੜ ਗਏ ਹਨਾ, ਤੇ ਤੁਸੀਂ ਉਹਨੂੰ ਕਹਿੰਦੇ ਵੀ ਤੁਸੀਂ ਲੰਘ ਜਾ ਹਨਾ, ਆਫਟਰ ਯੂ ਤੁਸੀਂ ਕਹਿ ਦਿੰਦੇ ਵੀ ਤੂੰ ਲੰਘ ਪਹਿਲਾਂ, ਇਹ ਹੈਗਾ ਪੋਲਾਈਟਨੈਸ, ਠੀਕ ਹੈ ਕਿ ਨਹੀਂ? ਹੁਣ ਸਾਡੇ ਬੰਦੇ ਉੱਥੇ ਕੀ ਕਰਦੇ ਆ, ਜੇ ਤਾਂ ਉਹਨਾਂ ਦੇ ਨਾਲ ਹੀ ਕੋਈ ਖੜਾ ਪਿੱਛੇ, ਉਹ ਘਰ ਚ ਦੇਣੇ ਆਪ ਦਰਵਾਜ਼ਾ ਖੋਲ ਕੇ ਨਿਕਲ ਜਾਂਦੇ ਆ, ਉਹ ਖੁੱਲਾ ਹੋਇਆ ਦਰਵਾਜ਼ਾ ਦੂਜੇ ਦੇ ਮੂੰਹ ਚ ਵੱਜਦਾ, ਇਹ ਰੂਡਨੈਸ ਆ। ਅੱਛਾ, ਜੇ ਕਿਸੇ ਨੇ ਦਰਵਾਜ਼ਾ ਖੋਲਿਆ ਹੋਇਆ ਉਹਨਾਂ ਦੀ ਖਾਤਰ ਤੇ ਉਹ ਲੰਘ ਗਏ, ਉਹ ਜਿਵੇਂ ਮਹਾਰਾਜਾ ਪਟਿਆਲਾ ਦੇ ਪੋਤੇ ਹੁੰਦੇ ਨੇ ਨਾ, ਉਹ ਕਿਸੇ ਨੂੰ ਥੈਂਕ ਯੂ ਵੀ ਨਹੀਂ ਕਹਿੰਦੇ, ਇਹ ਰੂਡਨੈਸ ਆ। ਉੱਚੀ ਬੋਲਣਾ ਬਿਨਾਂ ਮਤਲਬ ਤੋਂ, ਪਬਲਿਕ ਥਾਂ ਦੇ ਉੱਤੇ ਫੋਨ ਤੇ ਗੱਲਾਂ ਕਰੀ ਜਾਣੀਆਂ, ਸਾਹਮਣੇ ਤੁਹਾਡੇ ਕੋਲ ਬੰਦਾ ਖੜਾ, ਤੁਸੀਂ ਫੋਨ ਤੇ ਗੱਲਾਂ ਕਰੀ, ਨਾਲੇ ਸਤਿ ਸ੍ਰੀ ਅਕਾਲ ਬੁਲਾਈ ਜਾਂਦੇ ਉਹਨੂੰ, ਹਾਂਜੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ, ਹਾਂਜੀ ਭਾਜੀ ਉਧਰੋਂ ਆਪਣਾ ਐਂ ਹੋ ਗਿਆ ਸੀ, ਉਹ ਹੋ ਗਿਆ ਸੀ, ਹਾਂਜੀ ਹਾਂਜੀ ਭਾਜੀ ਬੈਠੋ, ਇੱਕ ਪਾਸੇ ਤੁਸੀਂ ਕਹੀ ਜਾਂਦੇ ਹੋ ਫੋਨ ਚੱਕਿਆ ਹੋਇਆ, ਦੂਜੇ ਪਾਸੇ ਤੁਸੀਂ ਬੰਦੇ ਦੀ ਵੈਲਿਊ ਹੀ ਨਹੀਂ ਕਰ ਰਹੇ, ਹੈਨਾ? ਇਹ ਆਉਂਦਾ ਰੂਡਨੈਸ ਜ਼ਰੂਰ ਨਾ ਆਉਂਦਾ ਬ੍ਰੈਂਪਟਨ ਦਾ, ਹੈਨਾ? ਮੈਂ ਇਕੱਲੇ ਪੰਜਾਬੀਆਂ ਦੀ ਗੱਲ ਨਹੀਂ ਕਰ ਰਿਹਾ, ਪਰ ਜਿਹੜੇ ਮੈਂ ਤੁਹਾਨੂੰ ਆਹ ਗੱਲਾਂ ਦੱਸੀਆਂ ਨੇ, ਐਕਸੀਡੈਂਟ ਹੋ ਗਏ, ਸ਼ਰਾਬ ਪੀਣੀ ਹੋ ਗਈ, ਰੇਸਿਜ਼ਮ ਹੋ ਗਿਆ, ਡਿਸਕ੍ਰਿਮੀਨੇਸ਼ਨ ਹੋ ਗਈ, ਡਰੱਗ ਯੂਜ਼ ਹੋਇਆ, ਇਹਦੇ ਚ ਕਿਤੇ ਬ੍ਰੈਂਪਟਨ ਦਾ ਨਾਂ ਨਹੀਂ ਆਉਂਦਾ। ਮੈਂ ਕਿਤੇ ਵੀ ਨਹੀਂ ਕਿਹਾ ਵੀ ਮੈਂ ਜਿਹੜੀਆਂ ਦੂਜੇ ਗੱਲਾਂ ਚ ਨਾਂ ਆਉਂਦਾ ਉਹ ਨਹੀਂ ਦੱਸਣਾ, ਉਹਦੇ ਤੋਂ ਉੱਥੇ ਤਾਂ ਮੈਂ ਪਹੁੰਚਣਾ ਸੀਗਾ, ਹੈਨਾ? ਐਵੇਂ ਨਾ ਬਦਨਾਮ ਕਰਿਆ ਕਰੋ ਬ੍ਰੈਂਪਟਨ ਨੂੰ। ਮੈਂ ਤਾਂ ਇਹ ਕਹਿਣਾ ਵੀ ਮਿਹਨਤੀ ਲੋਕ ਨੇ ਵੱਧ, ਮੇਰਾ ਮੈਂ ਤਾਂ ਸ਼ੋਅ ਇਸ ਕਰਕੇ ਕਰ ਰਿਹਾ ਸੀ ਬਈ, ਹੋਮ ਓਨਰਸ਼ਿਪ ਜਿਹੜੀ ਹੈਗੀ ਆ ਕੈਨੇਡਾ ਚ 66% ਆ, ਸਾਡੇ ਲੋਕ ਮਿਹਨਤ ਕਰਕੇ ਅੱਗੇ ਨਿਕਲ ਜਾਂਦੇ ਨੇ, ਬ੍ਰੈਂਪਟਨ ਦੇ ਵਿੱਚ ਹੋਮ ਓਨਰਸ਼ਿਪ 76% ਆ, ਇਹਦਾ ਮਤਲਬ ਵੱਧ ਲੋਕਾਂ ਨੇ ਕਰ ਲਏ ਨੇ। ਹੁਣ ਜਦੋਂ ਸਾਰਿਆਂ ਦੇ ਟਰੱਕਿੰਗ ਦਾ ਤੁਸੀਂ ਆਪ ਮੰਨਿਆ ਸੰਕਟ ਪੈ ਗਿਆ, ਤੇ ਭਾਈ ਫਿਰ ਹੁਣ ਨਹੀਂ ਖਰਚੇ ਪੂਰੇ ਹੁੰਦੇ, ਘਰ ਪਾਵਰ ਹਾਊਸ ਸੇਲ ਤੇ ਜਾਊਗਾ ਹੀ। ਫੇਰ ਵੀ ਮੈਂ ਕਹਿੰਦਾ ਵੀ 1,85,000 ਘਰਾਂ ਮਗਰ 100 ਕੀ ਘਰ ਗਏ ਨੇ, ਇਹ ਕੋਈ ਐਡੀ ਬਾਹਲੀ ਵੱਡੀ, ਆਏ ਇਹਨੂੰ ਆਏ ਨਾ ਸਮਝੋ ਵੀ ਐਟਮ ਬੰਬ ਚੱਲ ਗਿਆ, ਆਪੇ ਜਿਨ੍ਹਾਂ ਦੇ ਗਏ ਨੇ ਭਾਈ ਅਗਲੀ ਵਾਰੀ ਉਹ ਮਿਹਨਤ ਮੁਹਨਤ ਕਰਕੇ ਠੀਕ ਹੋ ਜਾਣਗੇ, ਹੈਨਾ? ਮੈਂ ਤਾਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਆਈ ਹੋਪ, ਮੈਂ ਪੂਰਾ, ਮੈਨੂੰ ਉਮੀਦ ਆ ਤੁਸੀਂ ਮੇਰੀ ਗੱਲ ਸਮਝੋਗੇ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਰਾੜ ਸਾਹਿਬ,
ਠੀਕ ਠਾਕ ਹੋ ਜੀ?
ਬਿਲਕੁਲ ਜੀ ਠੀਕ ਹੈ ਜੀ। ਮੈਂ
ਤੁਹਾਡੀ ਆਵਾਜ਼ ਕੱਟੀ ਗਈ,
ਘਰ ਦਾ ਜਾਂ ਸ਼ਹਿਰ ਦਾ ਮੁਖੀਆ ਹੀ ਬਾਹਰ ਜਾ ਕੇ ਜਾਂ ਰੌਲਾ ਪਾਵੇ ਤੇ ਕਿਸੇ ਨੂੰ ਹੋਰ ਕੋਈ ਕੀ ਕਹੂ?
ਤੁਸੀਂ ਐਕਸਪਲੇਨ ਕਰੋ ਜੀ।
ਮੈਂ ਕਿਹਾ ਜੀ ਘਰ ਦਾ ਮੁਖੀਆ ਜਿਹੜਾ ਹੁੰਦਾ ਜਾਂ ਸ਼ਹਿਰ ਦਾ ਮੁਖੀਆ ਹੁੰਦਾ ਆ ਜੀ, ਉਹੀ ਕਵੀ ਜੀ ਬ੍ਰਾਹਮਣ ਦੇ ਵਿੱਚ ਬਹੁਤ ਗੰਦੇ ਆ ਜੀ, ਇੱਥੇ ਸਲਮ ਲੈਂਡ ਲਾਰਡ ਆ ਜੀ, ਇੱਥੇ ਫਲਾਣਾ ਹੋ ਗਿਆ, ਢਮਕਾਣਾ ਹੋ ਗਿਆ, ਤੇ ਫਿਰ ਦੂਜੇ ਮਤਲਬ ਹੋਰ ਉਹਨੂੰ ਕਿੱਦਾਂ ਮਤਲਬ ਉਹਦੀ ਸਫਾਈ ਕੌਣ ਦਊਗਾ ਜੀ?
ਮਾੜੀ ਗੱਲ ਆ ਜੀ, ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ ਜੀ। ਕੌਣ ਕਹਿੰਦਾ ਤਾਂ
ਹਾਂਜੀ, ਹੁਣ ਤੁਸੀਂ ਸਮਝ ਗਏ ਕੌਣ ਕਹਿੰਦਾ।
ਹਾਂਜੀ ਹਾਂਜੀ, ਨਹੀਂ ਆਪਾਂ ਫਿਰ ਉਹਦੀ ਨਿਖੇਧੀ ਵੀ ਕਰਦੇ ਆ, ਸਾਰਿਆਂ ਨੇ ਕੀਤੀ ਆ,
ਫਲਾਣੀ ਕਮਿਊਨਿਟੀ ਨੇ ਗੰਦ ਪਾਤਾ ਤੇ ਤਾਂ ਇਹ ਫਲਾਣਿਆਂ ਦਾ ਮੇਲਾ ਸੀ ਤੇ ਤਾਂ ਇੱਥੇ ਆਣ ਕੇ ਜੀ ਗੋਲੀ ਚੱਲ ਗਈ।
ਨਹੀਂ ਮਾੜੀ ਗੱਲ, ਐਂ ਕੋਈ ਪ੍ਰੋਜੈਕਟ ਕਰਦਾ, ਬਹੁਤ ਮਾੜੀ ਗੱਲ। ਆਪਾਂ ਤਾਂ ਇਹੀ ਤਾਂ ਗੱਲਾਂ ਕਰ ਰਹੇ ਹਾਂ, ਬ੍ਰੈਂਪਟਨ ਨੂੰ ਕਿਉਂ ਬਦਨਾਮ ਕੀਤਾ ਜਾਂਦਾ?
ਜਦੋਂ ਜੀ ਮੈਂ ਤੇ ਉਹੀ ਕਹਿ ਰਿਹਾ ਕਿ ਜਦੋਂ ਆਪਣਾ ਘਰ ਦਾ ਮੁਖੀਆ ਜਾਂ ਸ਼ਹਿਰ ਦਾ ਮੁਖੀਆ ਜਾਂ ਪਿੰਡ ਦਾ ਸਰਪੰਚ ਹੀ ਰੌਲਾ ਪਾਊਗਾ ਕਾਨਫਰੰਸ ਆਪਣੀਆਂ ਸੱਦ ਸੱਦ ਕੇ, ਤੇ ਫਿਰ ਹੋਰ ਕੌਣ ਉਹਨੂੰ ਕਵਰ?
ਬਹੁਤ ਗਲਤ ਆ ਜੀ, ਬਹੁਤ ਹੀ। ਜਦੋਂ ਸਟੇਟਮੈਂਟ ਇਹ ਆਈਆਂ ਸੀ ਆਪਾਂ ਤਾਂ ਉਦੋਂ ਵੀ ਇਹਨਾਂ ਦਾ ਡਿਸਕਸ਼ਨ ਕੀਤਾ, ਕੋਈ ਵੀ ਕਹਿੰਦਾ ਬਿਲਕੁਲ ਠੀਕ ਆ ਤੁਹਾਡੀ।
ਬਿਲਕੁਲ ਜੀ, ਜੇ ਉਹੀ ਬੰਦੇ ਨੇ ਉਹਨੇ ਇਹ ਨੀ ਕਹਿਣਾ ਕਿ ਹਾਂ ਮੈਂ ਇੱਥੇ ਹੈਗਾ ਜੀ, ਮੈਂ ਕਰੂੰਗਾ, ਕੋਈ ਗੱਲ ਨੀ, ਹਨਾ? ਬੈਟ ਪਰਤਨ ਦੇ ਉਹਨੇ ਤੇ ਸਾਰੇ ਹੀ ਕਹਿ ਦਿੱਤੇ ਜੀ ਬੈਟ ਨੇ ਜੀ,
ਪਰ ਉਹਦੇ ਨਾਲ ਜਿਹੜੇ ਬਾਕੀ ਹੋਰ ਨੇ ਉਹ ਸਾਰੇ ਕਹੀ ਜਾਂਦੇ ਨੇ, ਉਹ ਆਪ ਹੀ ਕਹੀ ਜਾ, ਬ੍ਰੈਂਪਟੋਨੀਅਨ ਖੁਦ ਕਹੀ ਜਾਂਦੇ ਆ ਸਾਡਾ ਸ਼ਹਿਰ ਮਾਰਾ, ਸਾਡੇ ਬੱਚੇ ਖੁਦ ਕਹੀ ਜਾਂਦੇ ਆ, ਇਹੀ ਤਾਂ ਆਪਾਂ ਗੱਲ ਕਰੀ, ਤਹਿ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਨਾ ਆਪਾਂ।
ਬਿਲਕੁਲ ਜੀ, ਬਿਲਕੁਲ। ਇੱਕ ਹੋਰ ਵੀ ਮੈਂ ਗੱਲ ਕਹਿਣੀ ਆ ਜੀ, ਮੇਰੀਆਂ ਪ੍ਰੋਪਰਟੀਜ਼ ਨੇ ਵੈਸੇ ਬ੍ਰੈਂਪਟਨ ਦੇ ਵਿੱਚ, ਮੈਂ ਰਹਿੰਦਾ ਨੀ ਬ੍ਰੈਂਪਟਨ ਚ, ਪਰ ਸਟਿਲ ਮੈਂ ਪਾਰਟ ਆਫ ਬ੍ਰੈਂਪਟਨ, ਪਰ ਜਿਹੜੇ ਮੇਰੇ ਕਈ ਵੀਰ ਨਾ ਬਹੁਤ ਹੋਰ ਵੀ ਪ੍ਰੋਗਰਾਮਾਂ ਤੇ ਇੱਥੇ ਵੀ ਆਣ ਕੇ, ਜਿਨ੍ਹਾਂ ਦਾ ਬ੍ਰੈਂਪਟਨ ਦੇ ਨਾਲ ਕੋਈ ਇਲਾਕਾ ਦੇ ਕੰਮ ਨੀ ਨਾ ਹੁੰਦਾ, ਉਹ ਵੀ ਆਣ ਕੇ ਤੇ ਇੱਥੇ ਵਿੱਚ ਜੀ ਇੱਥੇ ਫਲਾਵਰ ਨੀ ਲੱਗਿਆ ਜੀ, ਫਲਾਣਾ ਨੀ ਜੀ, ਢਮਕਾਣਾ, ਉਹ ਪਤਾ ਨੀ ਕਿੱਥੋਂ ਸੁਣਦੇ ਨੇ। ਅੱਜ ਵੀਰ ਜੀ ਪਹਿਲਾਂ ਆਏ ਸੀਗੇ, ਮੋਂਟਰੀਆਲ ਰਹਿੰਦੇ ਹੋ ਜੀ, ਠੀਕ ਆ ਜੀ, ਬਹੁਤ ਬੜਾ ਵਧੀਆ। ਪਰ ਇਹ ਥੋੜਾ ਕਿ ਹਰ ਇੱਕ ਬੰਦੇ ਨੇ ਪੱਗ ਬੱਧੀ ਤੇ ਪਰਨਾ ਬੱਧਾ ਜਾਂ ਉਹ ਬ੍ਰੈਂਪਟਨ ਦਾ ਹੀ ਰਹਿਣ ਵਾਲਾ।
ਆਪਾਂ ਨੂੰ ਬ੍ਰੈਂਪਟਨ ਦੇ ਮਾਣ ਆ ਜੀ, ਸਾਰੇ ਕੈਨੇਡਾ ਤੇ ਸਾਰੇ ਸ਼ਹਿਰਾਂ ਦਾ ਹੀ ਇਸ ਧਰਤੀ ਤੇ ਮਾਣ ਆ, ਮਸਾਂ ਇੱਕ ਵਾਰੀ ਆਪਾਂ ਨੂੰ ਮੌਕਾ ਮਿਲਿਆ ਇਸ ਧਰਤੀ ਤੇ ਆਉਣ ਦਾ, ਹਨਾ? ਬਹੁਤ ਸੋਹਣੀ ਧਰਤੀ ਆ, ਸਾਰੇ ਸ਼ਹਿਰ ਹੀ ਸੋਹਣੇ ਆਪਦੀ ਥਾਂ।
ਬਿਲਕੁਲ ਜੀ, ਸਾਰੇ ਬਹੁਤ ਵਧੀਆ ਆ ਜੀ। ਉਹ ਫਿਰ ਮੈਂ ਉਹ ਪੰਜਾਬੀ ਦੀ ਕਹਾਵਤ ਮੈਂ ਉਹ ਨਹੀਂ ਕਹਿਣੀ, ਪਰ ਜਿਹੜੇ ਜਿੱਥੇ ਵੀ ਮਤਲਬ ਸੁਖੀ ਨੇ ਉੱਥੇ ਵੀ ਸੁਖੀ ਨੇ, ਜਾਂ ਜਿਹੜੇ ਉੱਥੇ ਮੂਰਖ ਨੇ ਉਹ ਸਾਰੇ ਥਾਂ ਹੀ ਮੂਰਖ ਨੇ ਜੀ।
ਮਿਹਰਬਾਨੀ ਮਿਹਰਬਾਨੀ ਧੰਨਵਾਦ ਅਸੀਂ ਮਿਹਰਬਾਨੀ ਕਮਰਸ਼ੀਅਲ ਥੋੜਾ ਜਿਹਾ ਪਿੱਛੇ ਆ ਕਮਰਸ਼ੀਅਲ ਬ੍ਰੇਕ
ਬਿਲਕੁਲ ਥੈਂਕ ਯੂ ਵੈਰੀ ਮਚ
ਥੈਂਕ ਯੂ ਥੈਂਕ ਯੂ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਹੁਣੇ ਹੀ ਕਾਲ ਕਰੋ ਲੈਂਡਮਾਰਕ ਰੀਅਲ ਅਸਟੇਟ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313
ਰੀਅਲ ਅਸਟੇਟ ਐਕਸਪਰਟ
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਅੱਜ ਅਸੀਂ ਕਮਰਸ਼ੀਅਲ ਪਲੇ ਕਰਨ ਦੇ ਵਿੱਚ ਨਾ ਥੋੜਾ ਜਿਹਾ ਡਿਲੇ ਹੋ ਗਈ ਕਾਲਰ ਸਾਡੇ ਕੋਲ ਜ਼ਿਆਦਾ ਸੀ ਮਾਫੀ ਚਾਹੁੰਦੇ ਹਾਂ ਜੀ ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਆ ਇਹਨੂੰ ਸਪਾਂਸਰ ਕਰ ਰਹੇ ਨੇ ਆਸਰਾ ਲਾਇਰਸ ਵਾਲੇ ਅਮਨਦੀਪ ਕਪਿਲਾ ਜੀ ਇਹਨਾਂ ਦਾ ਨੰਬਰ 905-456-2020 ਹੈ 905-456-2020 ਇਹ ਜੀ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਰੀਅਲ ਸਟੇਟ ਕਲੋਜ਼ਿੰਗ ਜਦੋਂ ਕਰਾਉਣੀ ਆ ਤੁਸੀਂ ਪ੍ਰਾਪਰਟੀ ਵੇਚੀ ਖਰੀਦੀ ਆ ਤੇ ਲਾਇਰ ਤਾਂ ਹਾਇਰ ਕਰਨਾ ਪੈਣਾ ਭਾਵੇਂ ਤੁਸੀਂ ਬਾਇਰ ਹੋ ਜਾਂ ਸੈਲਰ ਹੋ ਇਹਨਾਂ ਨਾਲ ਸੰਪਰਕ ਕਰ ਲਿਓ 905-456-2020 ਦਾ ਨੰਬਰ ਆ ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਹੈਗਾ ਤੇ ਇੱਕ ਸਾਡੇ ਅੱਜ ਦੇ ਸਪਾਂਸਰ ਨੇ ਜੀ ਰਾਈਜ ਸੀਪੀਏ LLP ਵਾਲੇ ਸਰਦਾਰ ਮਨਪ੍ਰੀਤ ਸਿੰਘ ਬਰਾੜ ਇਹ ਸੀਪੀਏ ਨੇ ਅਕਾਊਂਟੈਂਟ ਨੇ ਜੀ ਇਹਨਾਂ ਦਾ ਆਫਿਸ ਹੈਗਾ ਸਟੀਲਜ਼ ਐਂਡ ਡਿਕਸੀ ਦੇ ਇੰਟਰਸੈਕਸ਼ਨ ਕੋਲੇ ਸਟੀਲਜ਼ ਐਂਡ ਐਡਵਾਂਸ ਦੇ ਇੰਟਰਸੈਕਸ਼ਨ ਤੇ 1625 ਸਟੀਲਜ਼ ਐਵੀਨਿਊ ਈਸਟ ਯੂਨਿਟ ਨੰਬਰ 20 ਦੇ ਵਿਚ ਨੰਬਰ 647-847-1000 6478-471000 ਇਹ ਜਦੋਂ ਮੈਂ ਕਿਹਾ ਜੀ ਅਕਾਊਂਟੈਂਟ ਤਾਂ ਪ੍ਰੋਫੈਸ਼ਨਲ ਅਕਾਊਂਟੈਂਟ ਨੇ ਸੀਪੀਏ ਨੇ ਸੀਪੀਏ ਤਾਂ ਜਿਹੜਾ ਅਕਾਊਂਟੈਂਟ ਆ ਤੁਹਾਨੂੰ ਪਤਾ ਜੀ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ ਆ ਜਿਹੜਾ ਸੀਪੀਏ ਤਾਂ ਹੁੰਦਾ ਪਰ ਇਨ੍ਹਾਂ ਦੀ ਸਰਵਿਸਿਜ਼ ਇਨ੍ਹਾਂ ਦੀਆਂ ਬੜੀਆਂ ਕਮਾਲ ਦੀਆਂ ਹੁੰਦੀਆਂ ਬੜੇ ਇੰਟੈਲੀਜੈਂਟ ਨੇ ਜੀ ਤੇ ਪ੍ਰੋਫੈਸ਼ਨਲ ਸਰਵਿਸਿਜ਼ ਦਿੰਦੇ ਨੇ ਤੁਸੀਂ ਪਰਸਨਲ ਸੈਲਫ ਇੰਪਲੋਇਡ ਟੈਕਸ ਈ ਫਾਈਲ ਕਰਨਾ ਕਾਰਪੋਰੇਟ ਟੈਕਸ ਐਸਟੇਟ ਟਰੱਸਟ ਰਿਟਰਨਸ ਪਾਰਟਨਰਸ਼ਿਪ ਟੈਕਸ ਰਿਟਰਨਸ ਅਕਾਊਂਟਿੰਗ ਸਰਵਿਸ ਚਾਹੀਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਪ੍ਰੋਜੈਕਸ਼ਨ ਰਿਪੋਰਟਸ ਬੁੱਕ ਕੀਪਿੰਗ HST WSIB ਪੇਰੋਲ ਸਪੋਰਟ HST ਰਿਬੇਟ ਐਪਲੀਕੇਸ਼ਨ ਜਾਂ ਐਡਵਾਈਜ਼ਰੀ ਸਰਵਿਸਿਜ਼ ਕਾਰਪੋਰੇਟ ਰੀਆਰਗੇਨਾਈਜੇਸ਼ਨ ਐਸਟੇਟ ਫਰੀਜ਼ ਸ਼ੇਅਰ ਐਸੈਟ ਸੇਲ ਐਂਡ ਪਰਚੇਜ਼ ਆ CRA ਆਡਿਟ ਆ ਗਿਆ ਅਪੀਲਸ ਕਰਨੀਆਂ ਨੋਟਸ ਆਫ ਓਬਜੈਕਸ਼ਨ ਕੋਈ ਵੀ ਕੰਮ ਆ ਜੀ ਇਨ੍ਹਾਂ ਦੇ ਕਿੱਤੇ ਨਾਲ ਸਬੰਧਤ ਤੇ ਤੁਸੀਂ ਇਨ੍ਹਾਂ ਨਾਲ ਸੰਪਰਕ ਕਰ ਲਿਓ 6478-471000 ਇਨ੍ਹਾਂ ਦਾ ਨੰਬਰ ਆ 647-847-1000 ਆਪਣੀ ਗੱਲ ਨਾ ਦੇਖੋ ਨੁਕਤੇ ਨੂੰ ਸਮਝੋ ਇਹ ਨਹੀਂ ਹੈ ਕਿ ਕੋਈ ਪ੍ਰੋਬਲਮਸ ਨਹੀਂ ਹੈ ਪ੍ਰੋਬਲਮਸ ਹੈਗੀਆਂ ਪ੍ਰੋਬਲਮ ਤਾਂ ਬਹੁਤ ਵੱਡੀਆਂ ਵੱਡੀਆਂ ਹੈਗੀਆਂ ਹੈਨਾ ਲੈਂਡਲੋਰਡ ਟੈਨੈਂਟ ਦੀਆਂ ਆਪਣੀਆਂ ਪ੍ਰੋਬਲਮਸ ਨੇ ਘਰਾਂ ਦੀਆਂ ਪ੍ਰਾਈਸਿਸ ਦੀਆਂ ਆਪਣੀਆਂ ਪ੍ਰੋਬਲਮਸ ਨੇ ਮਹਿੰਗਾਈ ਆ ਉਧਰੋਂ ਇੰਟਰਨੈਸ਼ਨਲ ਲੈਵਲ ਤੇ ਰੌਲਾ ਪਿਆ ਹੋਇਆ ਤੇਲ ਦਾ ਚੱਕਰ ਪਿਆ ਹੋਇਆ ਕ੍ਰਾਈਸਿਸ ਆਇਆ ਇੰਟਰਨੈਸ਼ਨਲ ਲੈਵਲ ਤੇ ਇਕਾਨਮੀ ਸਲੋ ਆ ਰਿਸੈਸ਼ਨ ਆਇਆ ਹੋਇਆ ਟਰੱਕਿੰਗ ਇੰਡਸਟਰੀ ਦਾ ਮਾੜਾ ਹਾਲ ਹੋ ਗਿਆ ਮੈਨੂਫੈਕਚਰਿੰਗ ਜੋਬਸ ਹੈ ਨਹੀਂ ਸਾਰੀਆਂ ਪ੍ਰੋਬਲਮਸ ਆਪਣੇ ਥਾਂ ਤੇ ਨੇ ਪਰ ਮੇਰਾ ਕੁਐਸਚਨ ਤਾਂ ਇਹੀ ਹੈ ਬਈ ਹਰ ਵਾਰੀ ਬ੍ਰੈਂਪਟਨ 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 ਮਾੜਾ ਬ੍ਰੈਂਪਟਨ ਮਾੜਾ ਤੁਸੀਂ ਲੋਕਾਂ ਦੇ ਸੁਭਾਅ ਤੇ ਲੋਕਾਂ ਦੇ ਚਾਲ ਚੱਲਣ ਤੇ ਕਮੈਂਟ ਕਰ ਸਕਦੇ ਹੋ ਆਪਾਂ ਵੀ ਕਰਦੇ ਹਾਂ ਹੈਨਾ ਆਪਣੇ ਆਪ ਨੂੰ ਇੰਪਰੂਵ ਕਿਵੇਂ ਕਰਨਾ ਕਿਵੇਂ ਆਪਾਂ ਕੈਨੇਡੀਅਨ ਸਿਸਟਮ ਦੇ ਵਿਚ ਚੰਗੀਆਂ ਵੈਲਿਊਜ਼ ਨੂੰ ਅਡੈਪਟ ਕਿਵੇਂ ਕਰਨਾ ਆਪਣੇ ਚ ਕਿਹੜੇ ਦੇਖੋ ਪਤਾ ਕੀ ਹੁੰਦਾ ਆਪਾਂ ਲੱਖ ਕਹੀ ਜਾਈਏ ਬੰਦਾ ਜਿਹੜਾ ਇਵੋਲਵ ਹੁੰਦਾ ਬੱਚਾ ਹੁੰਦਾ ਬਹੁਤ ਗੱਲਾਂ ਸਿੱਖਦਾ ਇਵੋਲਵ ਹੁੰਦਾ ਜੋ ਕੁਝ ਆਪਾਂ ਪਰਸੋਂ ਸੀ ਉਹ ਕੱਲ ਨਹੀਂ ਸੀ ਜੋ ਕੁਝ ਕੱਲ ਨਾ ਉਹ ਅੱਜ ਨਹੀਂ ਇਹ ਸਾਲਾਂ ਦਾ ਸਫ਼ਰ ਜ਼ਿੰਦਗੀ ਦਾ ਸਫ਼ਰ ਨਾ ਇਹ ਪਤਾ ਨਹੀਂ ਲੱਗਦਾ ਹੈਨਾ ਇਹ ਹੌਲੀ ਹੌਲੀ ਆਪਾਂ ਪਤਾ ਹੀ ਨਹੀਂ ਲੱਗਦਾ ਆਪਾਂ ਇਵੋਲਵ ਹੋ ਕੇ ਆਪਣੇ ਚੋਂ ਨਵਾਂ ਇਨਸਾਨ ਆ ਜਿਹੜਾ ਬਣ ਜਾਂਦਾ ਪਰ ਜਿਹੜਾ ਐਵੋਲੂਸ਼ਨ ਆ ਨਾ ਉਹ ਪੋਜ਼ਿਟਿਵ ਵਾਲੇ ਪਾਸੇ ਹੋਵੇ ਤਾਂ ਚੰਗਾ ਮਤਲਬ ਚੰਗੇ ਪਾਸੇ ਹੋਵੇ ਸਿੱਖਣ ਸਿਖਾਉਣ ਵਾਲੇ ਪਾਸੇ ਗਿਆਨ ਦੇ ਰਸਤੇ ਤੇ ਚੰਗਾ ਗਿਆਨ ਤੇ ਚੰਗਾ ਅਮਲ ਹੈਨਾ ਤੇ ਜਦੋਂ ਖਾਮ ਖਾਈ ਐਵੇਂ ਗੱਲ ਨਹੀਂ ਕੋਈ ਬਾਤ ਨਹੀਂ ਬਾਤ ਦਾ ਬਤੰਗੜ ਬਣਾ ਕੇ ਐਵੇਂ ਹੀ ਪੇਸ਼ ਕਰ ਦੋ ਮੈਂ ਤੁਹਾਨੂੰ ਆਹ ਤੁਸੀਂ ਡਾਟਾ ਗੂਗਲ ਤੇ ਪਿਆ ਸਰਚ ਕਰਕੇ ਦੇਖ ਲਓ ਤੁਸੀਂ ਮੈਨੂੰ ਲੱਗਦਾ ਕਿਤੇ ਵੀ ਨਾਂ ਨਿਸ਼ਾਨ ਨਹੀਂ ਬ੍ਰੈਂਪਟਨ ਦਾ ਐਜ਼ ਅ ਸਿਟੀ ਮਾੜੇ ਜਿਹੜੇ ਆ ਮਾੜੇ ਤਾਂ ਨਹੀਂ ਕਹਿੰਦਾ ਜਿਵੇਂ ਆ ਮਤਲਬ ਜਿਹੜੇ ਤੁਸੀਂ ਕਹਿ ਲਓ ਜਿਨ੍ਹਾਂ ਨੂੰ
ਜਿਹੜੀਆਂ ਚੀਜ਼ਾਂ ਨੂੰ ਸਮਾਜ ਪਸੰਦ ਨਹੀਂ ਕਰਦਾ ਜਾਂ ਜਿੱਥੇ ਸਾਡਾ ਨੁਕਸਾਨ ਹੁੰਦਾ, ਭਾਵੇਂ ਵੱਧ ਐਕਸੀਡੈਂਟ ਹੋਣ, ਨੈਗਲੀਜੈਂਸ ਹੋਵੇ, ਰੇਸਿਜ਼ਮ ਹੋਵੇ, ਡਿਸਕ੍ਰਿਮੀਨੇਸ਼ਨ ਹੋਵੇ, ਡਰੱਗ ਯੂਜ਼ ਹੋਵੇ, ਕਿਤੇ ਵੀ ਬ੍ਰੈਂਪਟਨ ਦਾ ਨਾਂ ਨਿਸ਼ਾਨ ਨਹੀਂ ਹੁੰਦਾ। ਪਰ ਐਵੇਂ ਹੀ ਖਾਮ ਖਾ ਅੱਛਾ ਐਡੀ ਵੀ ਨਾ ਆਪਾਂ ਕਿਸੇ ਦਿਨ ਤਹਿ ਚ ਜਾਵਾਂਗੇ, ਜਿਹੜਾ ਤੁਸੀਂ ਵਾਰ ਵਾਰ ਆਪਾਂ ਗੱਲ ਕਰਦੇ ਆ ਨਾ, ਉਹ ਲੈਂਡਲੋਰਡ ਟੈਨੈਂਟ ਜੀ ਆਹ ਹੋ ਗਿਆ ਉਹ ਹੋ ਗਿਆ, ਇਹਦੀ ਵੀ ਡਿਟੇਲ ਦੇ ਵਿੱਚ ਜਾਵਾਂਗੇ। ਇਹ ਕੋਈ ਕ੍ਰਾਈਮ ਨਹੀਂ ਹੈ ਵੱਧ ਪ੍ਰਾਪਰਟੀ ਲੈ ਲੈਣਾ, ਇਹ ਕੋਈ ਸੌਖਾ ਕੰਮ ਨਹੀਂ ਹੈਗਾ। ਮੈਂ ਅੱਜ ਦਾ ਪ੍ਰੋਗਰਾਮ ਪ੍ਰਾਪਰਟੀ ਵੇਚਣ ਲਈ ਨਹੀਂ ਕਰਦਾ, ਹਾਂ ਠੀਕ ਹੈ ਮੇਰਾ ਕਿੱਤਾ ਰੀਅਲ ਸਟੇਟ, ਪਰ ਮੈਂ ਇੱਕ ਵਾਰ ਵੀ ਨਹੀਂ ਕਿਹਾ ਤੁਹਾਨੂੰ ਮੈਥੋਂ ਵੇਚੋ ਜਾਂ ਕਿਸੇ ਹੋਰ ਤੋਂ ਲਓ, ਨਾ ਨਾ ਉਹ ਤੁਹਾਡੀ ਆਪਣੀ ਮਰਜ਼ੀ ਹੈ। ਸਵਾਲ ਇਹ ਆ ਵੀ ਰੀਅਲ ਸਟੇਟ ਇੰਡਸਟਰੀ ਆ, ਤੁਸੀਂ ਜਦੋਂ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਇਕੱਲਾ ਬ੍ਰੈਂਪਟਨ ਨੂੰ ਆਈਸੋਲੇਟ ਕਰਦੇ ਹੋ ਨਾ, ਇੱਥੇ ਲੋਕਾਂ ਨੇ ਘਰ ਤਾਂ ਲਏ ਕਿਉਂਕਿ ਸਟੂਡੈਂਟਾਂ ਨੇ ਰਹਿਣਾ ਸੀ, ਲੈ ਕਰ ਲਓ ਗੱਲ, ਇਸ ਕਰਕੇ ਪਾਵਰ ਆਫ ਸੇਲ ਤੇ ਗਏ ਆ। ਉਹ ਜਿਨ੍ਹਾਂ ਨੇ ਸਟੂਡੈਂਟਾਂ ਨੂੰ ਕਿਰਾਏ ਤੇ ਦਿੱਤੇ ਉਹਨਾਂ ਦਾ ਤਾਂ ਪਾਵਰ ਆਫ ਸੇਲ ਤੇ ਗਿਆ ਹੀ, ਕਿਸੇ ਦਾ ਨਹੀਂ ਘਰ, ਘਰ ਤਾਂ ਉਹਨਾਂ ਦੇ ਪਾਵਰ ਆਫ ਸੇਲ ਤੇ ਗਏ ਆ ਜਿਹੜੇ ਬੜੇ ਆਰਾਮ ਨਾਲ ਵਿਚਾਰੇ ਸੋਹਣੀ ਜ਼ਿੰਦਗੀ ਜਿਉਂਦੇ ਸੀ, ਬੜੀ ਸੋਹਣੀ ਜ਼ਿੰਦਗੀ ਜਿਉਂਦੇ ਸੀ। ਉਹਨਾਂ ਦੀ ਘਰ ਦੀ ਕਿਸ਼ਤ 2,200 ਸੀਗੀ, ਵੱਧ ਕੇ ਇੰਟਰਸਟ ਰੇਟ ਵਧਣ ਨਾਲ ਉਹ 4,500-5,000 ਹੋ ਗਈ, ਉਧਰ ਉਹਨਾਂ ਦਾ ਜੋਬ ਲਾਸ ਹੋ ਗਿਆ। ਪਾਵਰ ਆਫ ਸੇਲ ਤੇ ਤਾਂ ਉਹਨਾਂ ਦੇ ਘਰ ਗਏ ਆ, ਜਾਂ ਜਿਨ੍ਹਾਂ ਦਾ ਕੋਈ ਬਿਮਾਰ ਠਮਾਰ ਹੋ ਗਿਆ, ਕੁਦਰਤੀ ਕਰੋਪੀ ਆ ਗਈ, ਕੋਈ ਇਹੋ ਜਿਹੀ ਲਾ ਇਲਾਜ ਬਿਮਾਰੀ ਲੱਗ ਗਈ, ਐਵੇਂ ਹੀ ਤੁਸੀਂ ਬਦਨਾਮ ਕਰੀ ਜਾਂਦੇ ਹੋ ਜੀ ਉਹ ਆਹ ਹੋ ਗਿਆ ਫਲਾਨਾ ਹੋ ਗਿਆ, ਪਤਾ ਨੀ ਬ੍ਰੈਂਪਟਨ ਚ ਕਿਹੋ ਜਿਹੇ ਲੋਕ ਰਹਿੰਦੇ ਨੇ, ਜਿਹੋ ਜਿਹੇ ਸਾਰੀ ਦੁਨੀਆਂ ਤੇ ਲੋਕ ਰਹਿੰਦੇ ਨੇ, ਸਾਰੇ ਦੇਸ਼ ਚ ਲੋਕ ਰਹਿੰਦੇ ਨੇ, ਉਹੋ ਜਿਹੇ ਲੋਕ ਹੀ ਬ੍ਰੈਂਪਟਨ ਚ ਰਹਿੰਦੇ ਨੇ, ਬੜੇ ਸਿਆਣੇ।